And now, News Takeaway.
ਕਨੈਕਟ ਐਫ ਐਮ ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ, ਵਾਸੂ ਵੀ ਠੀਕ ਠਾਕ ਆ। ਪ੍ਰੀਮੀਅਰਸ ਇਕੱਠੇ ਹੋਏ ਨੇ ਪ੍ਰਿੰਸ ਐਡਵਰਡ ਆਈਲੈਂਡ ਦੇ ਵਿੱਚ, ਸ਼ਾਰਲਟ ਟਾਊਨ ਦੇ ਵਿੱਚ, ਅਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੀ ਕੱਲ੍ਹ ਸ਼ਾਮੀ ਉੱਥੇ ਪਹੁੰਚ ਗਏ ਹੈ ਨਾ। ਕੱਲ੍ਹ ਉਹਨਾਂ ਨੇ ਇੱਕ ਡਿਨਰ ਕੀਤਾ ਪ੍ਰੀਮੀਅਰਸ ਦੇ ਨਾਲ, ਪਰ ਅੱਜ ਰਸਮੀ ਤੌਰ 'ਤੇ ਜਿਹੜੀ ਮੁਲਾਕਾਤ ਆ ਉਹ ਹੋਣੀ ਆ। ਇਸ ਤੋਂ ਪਹਿਲਾਂ ਪਿਛਲੇ ਮਹੀਨੇ ਪ੍ਰਧਾਨ ਮੰਤਰੀ ਇੱਥੇ ਵੈਨਕੂਵਰ ਵੀ ਆਏ ਸੀ, ਉਦੋਂ ਜਦੋਂ ਬੀ ਸੀ ਵਾਸਤੇ $20 billion ਦੇ ਵੱਖੋ ਵੱਖਰੇ ਪ੍ਰੋਜੈਕਟਸ ਵਾਸਤੇ ਕਮਿਟਮੈਂਟਸ ਕਰਕੇ ਗਏ ਸੀ, ਅਤੇ ਉਦੋਂ ਲੱਗਦਾ ਸੀ ਕਿ ਅੱਛਾ ਵੀ ਇਹ DBDB ਬੀ ਸੀ ਦੇ ਹੱਕ ਵਿੱਚ ਕਈ ਜਿਹੜੀਆਂ ਚੀਜ਼ਾਂ ਨੇ ਉਹ ਮਨਵਾਉਣ ਵਾਸਤੇ ਕਾਮਯਾਬ ਹੋ ਗਏ ਨੇ, ਅਤੇ ਚਲੋ ਵੀ ਠੀਕ ਆ, ਪਾਈਪਲਾਈਨ ਦਾ ਇੱਕ ਜਿਹੜਾ ਰਸਤਾ ਹੁਣ ਇੱਧਰ ਨੂੰ ਬਣਨਾ ਉਹਦੇ ਵਾਸਤੇ ਅੱਗੇ ਗੱਲ ਤੁਰ ਰਹੀ ਆ, ਪਰ ਬੀ ਸੀ ਨੂੰ ਵੀ ਇਹਦੇ ਵਿੱਚੋਂ ਕੁਝ ਨਾ ਕੁਝ ਮਿਲੇਗਾ ਕਿ ਅਲੱਗ ਅਲੱਗ ਪ੍ਰੋਜੈਕਟਸ ਵਾਸਤੇ ਫੈਡਰਲ ਸਰਕਾਰ ਇਨਵੈਸਟਮੈਂਟ ਕਰ ਰਹੀ ਆ। ਉੱਧਰ ਅਸੀਂ ਹੁਣ ਇਹ ਵੀ ਦੇਖ ਰਹੇ ਹਾਂ ਕਿ ਜਦੋਂ ਡੋਨਲਡ ਟਰੰਪ ਵੱਲੋਂ ਟੈਰਿਫ ਵਾਲੀ ਸਾਰੀ ਗੱਲ ਆ, ਅੱਗੇ ਇਹਦੀ ਹੋਰ ਡਿਟੇਲ 'ਚ ਵੀ ਗੱਲ ਕਰਾਂਗੇ, ਦੋ ਪ੍ਰੀਮੀਅਰ ਨੇ ਅਜਿਹੇ ਜਿਹਨਾਂ ਨੇ ਮੋਰਚਾ ਖੋਲਿਆ ਹੋਇਆ, ਜਿਹੜੇ ਕਹਿੰਦੇ ਕੋਈ ਨਹੀਂ, ਜੋ ਪ੍ਰਧਾਨ ਮੰਤਰੀ ਨੂੰ ਚਾਹੀਦਾ ਹੈ ਅਮਰੀਕਾ ਦੇ ਨਾਲ ਡੀਲ ਕਰਨ ਦੇ ਲਈ, ਜੇ ਅਸੀਂ ਕੋਈ ਮਦਦ ਕਰ ਸਕਦੇ ਹਾਂ ਅਸੀਂ ਕਰਾਂਗੇ, ਇੱਕ ਡੱਗ ਫੋਰਡ, ਦੂਜੇ DBDB। ਜਦੋਂ ਵਾਸੂ ਜੀ ਅਸੀਂ ਐਵਰੀ ਫਿਊ ਮੰਥਸ ਇੱਕ ਉਹ ਐਵਰੀ ਕੁਆਟਰ ਦੇ ਵਿੱਚ ਅਪਡੇਟ ਆਉਂਦੀ ਹੈ ਕਿ ਪ੍ਰੀਮੀਅਰਸ ਦੀ ਅਪਰੂਵਲ ਰੇਟਿੰਗ ਕਿਹੋ ਜਿਹੀ ਆ, ਜੇ ਅਸੀਂ ਵੇਖੀਏ ਕਿ ਕਿਹੜੇ ਦੋ ਅਜਿਹੇ ਪ੍ਰੀਮੀਅਰਸ ਨੇ ਜਿਹੜੇ ਕਿ ਇਸ ਵੇਲੇ ਅਪਰੂਵਲ ਰੇਟਿੰਗ ਦੀ ਉਸ ਲਿਸਟ ਦੇ ਵਿੱਚ ਸਭ ਤੋਂ ਹੇਠਾਂ ਨੇ, ਅਤੇ ਜਾਂ ਸਭ ਤੋਂ ਹੇਠਾਂ ਵਾਲੇ ਗਰੁੱਪ ਦੇ ਵਿੱਚ ਆਉਂਦੇ ਨੇ, ਉਹ ਵੀ DBDB ਅਤੇ ਉਧਰੋਂ ਡੱਗ ਫੋਰਡ ਨੇ। ਸੋ ਇਸ ਕਰਕੇ ਵੀ ਇੰਝ ਲੱਗਦਾ ਵੀ ਡੋਨਲਡ ਟਰੰਪ ਦੇ ਖਿਲਾਫ ਗੱਲ ਕਰਕੇ ਇਹਨਾਂ ਨੂੰ ਕਿਤੇ ਜਿਹੜਾ ਕੋਈ ਡੋਮੈਸਟਿਕ ਸਿਆਸਤ ਦੇ ਵਿੱਚ ਫਾਇਦਾ ਹੈ ਉਹ ਵੀ ਮਿਲ ਸਕਦਾ। DBDB ਵਾਸਤੇ ਜਿੱਥੋਂ ਮੈਂ ਗੱਲ ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਵੀ ਜਿਹੜੇ $20 billion ਦੀਆਂ ਇਨਵੈਸਟਮੈਂਟਸ ਮਾਰਕ ਕਰਨੀ ਪਿਛਲੇ ਮਹੀਨੇ ਅਨਾਊਂਸ ਕਰਕੇ ਗਏ ਸੀ, ਉਹ ਤੋਂ ਇੰਝ ਲੱਗਦਾ ਸੀ ਵੀ ਅੱਛਾ ਇਹਦੇ ਨਾਲ DBDB ਦੀ ਜਿਹੜੀ ਮਕਬੂਲੀਅਤ ਹੈ ਉਹ ਵਧੇਗੀ, ਕਿ ਇਹ ਫੈਡਰਲ ਸਰਕਾਰ ਤੋਂ ਇੰਨੀ ਵੱਡੀ ਇਨਵੈਸਟਮੈਂਟ ਵਾਸਤੇ ਉਹਨਾਂ ਨੂੰ ਮਨਾਉਣ ਵਾਸਤੇ ਰਾਜ਼ੀ ਤਿਆਰ ਜਾਂ ਕਾਮਯਾਬ ਹੋ ਗਏ। ਫਿਰ ਹੁਣ ਹਰ ਡੋਨਲਡ ਟਰੰਪ ਖਿਲਾਫ ਵੀ ਡਟ ਕੇ ਗੱਲ ਕਰਦੇ ਨੇ, ਪਰ ਵਾਸੂ ਜੀ ਐਂਗਸ ਰੀਡ ਨੇ ਅੱਜ ਇੱਕ ਸਰਵੇਖਣ ਦੇ ਕੁਝ ਨੰਬਰ ਸਾਂਝੇ ਕੀਤੇ ਨੇ, ਪ੍ਰੀਲਿਮੀਨਰੀ ਨੰਬਰਸ, ਅਤੇ ਜਿਹੜੀ ਇਹ ਪਾਈਪਲਾਈਨ ਦੀ ਪੋਲੀਟਿਕਸ ਹੈ ਅਤੇ ਹੋਰ ਚੀਜ਼ਾਂ ਨੇ, ਅਜੇ ਵੀ DBDB ਦੀ ਅਪਰੂਵਲ ਉਹਦੇ ਕਰਕੇ ਕੋਈ ਬਿਹਤਰ ਨਹੀਂ ਹੋ ਰਹੀ।
ਸੋ ਐਂਗਸ ਰੀਡ ਨੇ ਕੀ ਕੀਤਾ, ਜਦੋਂ ਆ ਪਾਈਪਲਾਈਨ ਵਾਲੀ ਅਨਾਊਂਸਮੈਂਟ ਹੋਈ ਹੈ ਉਸ ਤੋਂ ਬਾਅਦ ਇਹਨਾਂ ਨੇ ਇੱਕ ਸਰਵੇਖਣ ਕੀਤਾ ਐਲਬਰਟਾ ਵਿੱਚ, ਇੱਕ ਸਰਵੇਖਣ ਕੀਤਾ BC ਵਿੱਚ। ਐਲਬਰਟਾ ਵਾਲਾ ਸਰਵੇਖਣ ਇਹਨਾਂ ਨੇ ਕੀਤਾ 10-14 July ਦਰਮਿਆਨ, 619 ਐਲਬਰਟਨਸ ਨਾਲ ਗੱਲ ਕੀਤੀ, ਫਿਰ 17-19 July ਇਹਨਾਂ ਨੇ BC ਵਿੱਚ ਆ ਕੇ ਸਰਵੇਖਣ ਕੀਤਾ, 607 ਬ੍ਰਿਟਿਸ਼ ਕੋਲੰਬੀਆ ਨਾਲ ਗੱਲ ਕੀਤੀ, ਪੁੱਛਿਆ ਆਪਣੇ ਪ੍ਰੀਮੀਅਰ ਬਾਰੇ ਵੀ ਕੀ ਵਿਚਾਰ ਨੇ ਤੁਹਾਡੇ। ਸੋ DBDB ਦਾ ਅਪਰੂਵਲ ਜੂਨ ਦੇ ਵਿੱਚ ਐਂਗਸ ਰੀਡ ਦੇ ਮੁਤਾਬਕ 31% ਸੀ
ਅਨਾਊਂਸਮੈਂਟ ਤੋਂ ਪਹਿਲਾਂ,
ਹਾਂ ਜੂਨ ਦੇ ਵਿੱਚ, ਤੇ ਹੁਣ ਜਦੋਂ ਇਹ ਸਰਵੇਖਣ ਹੋਇਆ ਇਹ ਅਪਰੂਵਲ ਰੇਟਿੰਗ ਘੱਟ ਕੇ 27% ਤੇ ਆ ਗਈ ਹੈ
ਜੀ।
ਤੇ ਉਧਰੋਂ ਡੈਨੀਅਲ ਸਮਿਥ ਦੀ ਜਿਹੜੀ ਅਪਰੂਵਲ ਰੇਟਿੰਗ ਜੂਨ ਦੇ ਵਿੱਚ 39% ਸੀ, ਤੇ ਇਸ ਅਨਾਊਂਸਮੈਂਟ ਤੋਂ ਬਾਅਦ ਪਾਈਪਲਾਈਨ ਵਾਲੇ ਸਾਰੇ ਮਸਲੇ ਤੋਂ ਬਾਅਦ ਉਹਨਾਂ ਦੀ ਅਪਰੂਵਲ ਰੇਟਿੰਗ ਵੱਧ ਕੇ 46% ਹੋ ਗਈ ਹੈ
ਜੀ।
ਸੋ ਪਾਈਪਲਾਈਨ ਵਾਲੇ ਮਸਲੇ ਤੋਂ ਇਹਦਾ ਮਤਲਬ ਹੈ ਕਿ ਸਿਆਸੀ ਤੌਰ ਤੇ ਡੈਨੀਅਲ ਸਮਿਥ ਨੂੰ ਤਾਂ ਫਾਇਦਾ ਹੋਇਆ ਪਰ DBDB ਨੂੰ ਕੋਈ ਫਾਇਦਾ ਨਹੀਂ ਹੋਇਆ, ਨੁਕਸਾਨ ਸ਼ਾਇਦ ਹੋ ਗਿਆ।
ਨੁਕਸਾਨ ਦਾ ਵਾਸਤੇ ਸੰਕੇਤ ਇੱਕ ਇਹ ਵੀ ਹੈ ਕਿ DBDB ਦੀ ਪਰਫਾਰਮੈਂਸ ਨੂੰ ਓਵਰਆਲ 54% ਤਾਂ ਬ੍ਰਿਟਿਸ਼ ਕੋਲੰਬੀਅਨਸ ਡਿਸਅਪਰੂਵ ਕਰਦੇ ਨੇ, ਪਰ ਜਿਹੜਿਆਂ ਨੇ ਪਿਛਲੇ ਇਲੈਕਸ਼ਨ ਦੇ ਵਿੱਚ NDP ਨੂੰ ਵੋਟ ਪਾਈ ਸੀ ਉਹਨਾਂ ਦੇ ਵਿੱਚੋਂ ਜਿਹੜੇ ਸਿਰਫ 178 June ਦੇ ਵਿੱਚ NDP ਵੋਟਰਸ ਦੇ ਵਿੱਚੋਂ 78% EB ਦੀ ਪਰਫਾਰਮੈਂਸ ਨੂੰ ਅਪਰੂਵ ਕਰਦੇ ਸੀ, ਉਹ ਨੰਬਰ ਘੱਟ ਕੇ ਜਿਹੜਾ ਕਿ ਕਹਿ ਲਓ ਵੀ NDP ਦਾ ਸਪੋਰਟਰ ਆ 78% ਘੱਟ ਕੇ 53% ਰਹਿ ਗਿਆ ਉਹ ਵੀ।
ਹਾਂ, ਸੋ ਜਿਹਨਾਂ ਨੇ ਪਿਛਲੀ ਵਾਰ DBDB ਨੂੰ ਵੋਟ ਪਾਈ, NDP ਨੂੰ ਵੋਟ ਪਾਈ, ਉਹਨਾਂ ਵਿੱਚੋਂ ਵੀ ਹੁਣ 53% ਹੀ ਰਹਿ ਗਏ ਨੇ ਜਿਹੜੇ DBDB ਦੇ ਕੰਮ ਤੋਂ ਖੁਸ਼ ਨੇ ਜਾਂ ਅਪਰੂਵ ਕਰਦੇ ਨੇ
ਜੀ।
ਸੋ ਉਹਨਾਂ ਦੀ ਅਪਰੂਵਲ ਰੇਟਿੰਗ ਅਮੰਗ NDP ਵੋਟਰਸ ਵੀ ਘੱਟ ਗਈ ਹੈ, ਪਰ ਇੱਕ ਜਿਹੜਾ ਇਹਦੇ ਚੋਂ ਨੰਬਰ ਥੋੜਾ ਕਹਿ ਲਓ ਵੀ DBDB ਵਾਸਤੇ ਠੀਕ ਆ, ਡਿਸਅਪਰੂਵਲ ਰੇਟਿੰਗ ਜਿਹੜੀ ਆ, ਡਿਸਅਪਰੂਵਲ ਰੇਟਿੰਗ ਵੀ ਘੱਟ ਗਈ ਆ। ਸੋ ਪਹਿਲਾਂ 61% ਲੋਕ ਜੂਨ ਦੇ ਵਿੱਚ ਕਹਿੰਦੇ ਸੀ ਕਿ ਦੇ ਡਿਸਅਪਰੂਵ ਆਫ DBDB, ਕਿ DBDB ਦਾ ਕੰਮ ਉਹਨਾਂ ਨੂੰ ਜਮਾ ਹੀ ਪਸੰਦ ਨਹੀਂ ਆ ਰਿਹਾ, ਹੁਣ 54% ਅਜਿਹਾ ਕਹਿ ਰਹੇ ਨੇ। ਸੋ ਡਿਸਅਪਰੂਵਲ ਵੀ ਘਟਿਆ ਤੇ ਅਪਰੂਵਲ ਵੀ ਘਟਿਆ
ਜੀ।
ਤੇ ਉਧਰੋਂ ਡੈਨੀਅਲ ਸਮਿਥ ਦੀ ਜਿਹੜੀ ਡਿਸਅਪਰੂਵਲ ਰੇਟਿੰਗ ਆ ਉਹਨਾਂ ਦੀ ਉਹ ਵੀ ਘਟੀ ਆ। ਸੋ 56% ਪਹਿਲੇ ਜੂਨ ਦੇ ਵਿੱਚ ਡੈਨੀਅਲ ਸਮਿਥ ਦੇ ਕੰਮ ਤੋਂ ਬਿਲਕੁਲ ਨਾਰਾਜ਼ ਸਨ ਜਾਂ ਨਾ ਖੁਸ਼ ਸਨ, ਉਹ ਹੁਣ 48% ਰਹਿ ਗਏ ਨੇ
ਜੀ।
ਸੋ ਕਲੀਅਰਲੀ ਇਹਨਾਂ ਨੰਬਰਸ ਦੇ ਵਿੱਚੋਂ ਪਤਾ ਲੱਗ ਰਿਹਾ ਵੀ ਪਾਈਪਲਾਈਨ ਵਾਲੀ ਜਿਹੜੀ ਸਿਆਸਤ ਹੋਈ ਆ, ਨਾਓ ਵੈਨ ਦ ਡਸਟ ਇਜ਼ ਸੈਟਲਿੰਗ, ਉਸ ਤੋਂ ਬਾਅਦ ਡੈਨੀਅਲ ਸਮਿਥ ਹੈਜ਼ ਇਮਰਜ ਦ ਵਿਨਰ, ਅਤੇ DBDB ਨੂੰ ਇਹਦੇ ਵਿੱਚੋਂ ਕੋਈ ਫਾਇਦਾ ਨਹੀਂ, ਸ਼ਾਇਦ ਨੁਕਸਾਨ ਹੋਇਆ
ਜੀ। ਅਤੇ ਹੁਣ ਵਾਸੂ ਜੀ ਜਿਹੜੀ ਇਹ ਪ੍ਰੀਮੀਅਰਸ ਦੀ ਮੀਟਿੰਗ ਆ, ਅਤੇ ਅੱਜ ਉੱਥੇ ਪ੍ਰਧਾਨ ਮੰਤਰੀ ਵੀ ਪਹੁੰਚ ਗਏ ਨੇ, ਹੁਣ ਸਾਨੂੰ ਇਹ ਪਤਾ ਹੈ ਕਿ ਅਜੇ ਤੱਕ ਕਾਫੀ ਸਾਰੀ ਜਿਹੜੀ ਗੱਲਬਾਤ ਹੈ ਉਹ ਡੋਨਲਡ ਟਰੰਪ ਵੱਲੋਂ ਸੋਮਵਾਰ ਨੂੰ ਜਿਹੜੇ ਟੈਰਿਫ ਐਲਾਨ ਦਿੱਤੇ ਗਏ ਨੇ ਉਹਦੇ ਆਲੇ ਦੁਆਲੇ ਘੁੰਮੀ ਆ। ਸਾਨੂੰ ਇਹ ਪਤਾ ਹੈ ਕਿ ਵੱਖੋ ਵੱਖਰੇ ਪ੍ਰੀਮੀਅਰਸ ਨੇ ਆਪੋ ਆਪਣੇ ਤੌਰ 'ਤੇ, ਕਈਆਂ ਨੇ ਤਾਂ ਬੜੀ ਡਿਪਲੋਮੈਟਿਕ ਜਿਹੀਆਂ ਗੱਲਾਂ ਕੀਤੀਆਂ, ਪਰ ਜੇ ਕਿਸੇ ਨੇ ਡੋਨਲਡ ਟਰੰਪ ਦੇ ਉਸ ਐਲਾਨ ਤੋਂ ਬਾਅਦ ਸਿੱਧੀ ਕੋਈ ਗੱਲ ਕੀਤੀ ਤਾਂ ਸੋਟੇ ਮਾਰੇ ਆ, ਜਾਂ ਉਹ ਡੱਗ ਫੋਰਡ ਸੀ ਜਾਂ ਉਹ BC ਦੇ ਪ੍ਰੀਮੀਅਰ ਡੇਵਿਡ ਈਬੀ ਸਨ, ਜਦੋਂ ਡੇਵਿਡ ਈਬੀ ਨੇ ਕਿਹਾ ਨੋਟ ਅ ਚਾਂਸ ਇਨ ਹੈਲ ਕਿ ਅਸੀਂ ਅਮਰੀਕਨ ਸ਼ਰਾਬ ਆਪਣੇ ਲਿਕਰ ਸਟੋਰ 'ਚ ਵਾਪਸ ਰੱਖ ਲਈਏ। ਉਹਨਾਂ ਨੇ ਇੱਕ ਤੱਕ ਗੱਲ ਕਹੀ ਕਿ ਅਸੀਂ ਤਾਂ ਅਮਰੀਕਾ ਦੇ ਜਿਹੜੇ ਅੰਬੈਸਡਰ ਨੇ ਕੈਨੇਡਾ 'ਚ ਉਹਨਾਂ ਨੂੰ ਕਹਿ ਤਾ ਕਿ ਜਿਹੜੇ ਅਮਰੀਕਾ ਦੇ ਆਜ਼ਾਦੀ ਦੇ 250 ਸਾਲਾਂ ਦੀ ਸੈਲੀਬ੍ਰੇਸ਼ਨ ਸੰਬੰਧੀ ਵੈਬਸਾਈਟ 'ਤੇ ਜਿਹੜਾ BC ਨੇ ਮੁਬਾਰਕਬਾਦ ਦਾ ਸੁਨੇਹਾ ਭੇਜਿਆ ਸੀ ਉਹ ਹਟਾ ਦਿਓ, ਅਤੇ ਜੇ ਤੁਸੀਂ ਕੈਨੇਡਾ ਦੇ ਨਾਲ ਦੋਸਤੀ ਨਹੀਂ ਨਿਭਾ ਸਕਦੇ, ਤੁਹਾਨੂੰ ਕੈਨੇਡਾ ਆਪਣਾ ਦੋਸਤ ਨਹੀਂ ਲੱਗਦਾ, ਫਿਰ ਪਤਾ ਹੀ ਨਹੀਂ ਦੁਨੀਆ ਦੇ ਵਿੱਚ ਤੁਹਾਡਾ ਦੋਸਤ ਹੈ ਕੌਣ। ਸੋ ਇੱਦਾਂ ਦੀਆਂ ਗੱਲਾਂ ਡੇਵਿਡ ਈਬੀ ਨੇ ਕੀਤੀਆਂ।
ਡੇਵਿਡ ਈਬੀ ਨੇ ਇੱਕ ਹੋਰ ਗੱਲ ਜਿਹੜੀ ਸਭ ਤੋਂ ਜ਼ਿਆਦਾ ਕਹਿ ਲਓ ਵੀ ਚੱਕਵੀਂ ਗੱਲ ਆ, ਜਿਹੜੀ ਡੱਗ ਫੋਰਡ ਵੱਲੋਂ ਸ਼ੁਰੂ ਕੀਤੀ ਗਈ ਐਕਸਪੋਰਟ ਕੰਟਰੋਲਸ ਨੂੰ ਲੈ ਕੇ, ਕਿ ਐਨਰਜੀ ਐਕਸਪੋਰਟ ਸਾਨੂੰ ਉਹਨਾਂ ਉੱਤੇ ਰਿਸਟ੍ਰਿਕਸ਼ਨਸ ਲਗਾ ਦੇਣੀਆਂ ਚਾਹੀਦੀਆਂ। ਸੋ ਇਹੀ ਗੱਲ ਡੇਵਿਡ ਈਬੀ ਨੇ ਕੱਲ੍ਹ ਕੀਤੀ ਹੈ। ਉਹਨਾਂ ਨੇ ਕਿਹਾ ਵੀ ਜੇ ਪ੍ਰਾਈਮ ਮਿਨਿਸਟਰ ਬ੍ਰਿਟਿਸ਼ ਕੋਲੰਬੀਆ ਤੋਂ ਕੋਈ ਇੱਦਾਂ ਦੀ ਐਕਸਪੈਕਟੇਸ਼ਨ ਰੱਖਣ ਕਿ ਕੱਲ੍ਹ ਨੂੰ ਆ ਕੇ ਉਹ BC ਨੂੰ ਕਹਿਣ ਕਿ ਜੀ ਤੁਸੀਂ ਆਪਣੇ ਕੋਈ ਜਿਹੜੇ ਐਕਸਪੋਰਟਸ ਨੇ ਉਹਨਾਂ ਉੱਤੇ ਕੋਈ ਕੰਟਰੋਲ ਲਗਾ ਦਿਉ, ਕੋਈ ਰਿਸਟ੍ਰਿਕਸ਼ਨ ਲਗਾ ਦਿਉ, ਤਾਂ ਅਸੀਂ ਉਹਦੇ ਵਾਸਤੇ ਵੀ ਤਿਆਰ ਹਾਂ ਕਿ ਜੇ ਸਾਡੇ ਕੋਲੋਂ ਪ੍ਰਾਈਮ ਮਿਨਿਸਟਰ ਕੋਈ ਲੌਂਗ ਸਟਿੱਕ ਆ ਕੇ ਮੰਗਣ, ਅਸੀਂ ਉਹ ਦੇਣ ਲਈ ਤਿਆਰ ਹਾਂ ਕਿ ਸਪੋਰਟ ਕਰਨ ਲਈ ਤਿਆਰ ਹਾਂ, ਕਿ ਇਹ ਗੱਲ ਸੀ ਐਕਸਪੋਰਟ ਕੰਟਰੋਲਸ ਵਾਲੀ। ਇਹ ਗੱਲ ਡੱਗ ਫੋਰਡ ਨੇ ਸ਼ੁਰੂ ਕੀਤੀ ਸੀ,
ਉਹਨਾਂ ਨੇ ਤਾਂ ਪਹਿਲਾਂ ਵੀ ਕਿਹਾ ਸੀ ਬਿਜਲੀ ਬੰਦ ਕਰ ਦਾਂਗੇ, ਈਵਨ ਮੰਥਸ ਅਗੋ ਐਸ ਵੈਲ, ਕਿ
ਓਨਟੈਰੀਓ ਬਿਜਲੀ ਭੇਜਦਾ ਜਿਹੜੀਆਂ ਅਮੈਰੀਕਨ ਸਟੇਟਸ ਨੂੰ, ਅਤੇ ਉਹ ਕਹਿੰਦੇ ਅਸੀਂ ਆਪਣੇ ਜਿਹੜੇ ਨੇ ਇਲੈਕਟ੍ਰੀਸਿਟੀ ਦੇ ਉੱਤੇ ਕੰਟਰੋਲਸ ਲਗਾ ਸਕਦੇ ਹਾਂ, ਐਕਸਪੋਰਟ ਕੰਟਰੋਲਸ। ਪਰ ਉਹਨਾਂ ਨੇ ਹੁਣ ਜਿਹੜੀ ਮੇਨ ਗੱਲ ਕੀਤੀ ਆ ਉਹ ਕਹਿ ਰਹੇ ਨੇ ਕਿ ਸਭ ਤੋਂ ਜ਼ਿਆਦਾ ਜਿਹੜਾ ਸਾਡੇ ਕੋਲ ਸਭ ਤੋਂ ਵੱਡੀ ਲੈਵਰੇਜ ਇਸ ਵੇਲੇ ਹੈ ਉਹ ਹੈ ਪੋਟੈਸ਼ ਜੋ ਸਸਕੈਚਵਨ ਤੋਂ ਹੈ, ਫਿਰ ਦੂਸਰਾ ਹੈ ਆਇਲ ਜੋ ਐਲਬਰਟਾ ਤੋਂ ਹੈ, ਅਤੇ ਇਹਦੇ ਵਾਸਤੇ ਐਲਬਰਟਾ ਅਤੇ ਸਸਕੈਚਵਨ ਦੇ ਪ੍ਰੀਮੀਅਰ ਦੋਨੋਂ ਹੀ ਕਹਿ ਚੁੱਕੇ ਨੇ ਵੀ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਅਸੀਂ ਐਕਸਪੋਰਟ ਕੰਟਰੋਲਸ ਦੀ ਕੋਈ ਗੱਲ ਕਰਾਂਗੇ।
ਉਹ ਤਾਂ ਕਹਿੰਦੇ ਨੈਗੋਸੀਏਸ਼ਨ ਕਰੋ, ਗੱਲਬਾਤ ਰਾਹੀਂ ਮਸਲਾ ਹੱਲ ਕਰੋ। ਜਿਹੜੀ ਪੋਟੈਸ਼ ਹੈ ਵਾਸੋ ਜੀ, ਕਿਉਂਕਿ ਉਹ ਫਰਟੀਲਾਈਜ਼ਰ ਦੇ ਤੌਰ 'ਤੇ ਖੇਤਾਂ 'ਚ ਯੂਜ਼ ਹੁੰਦੀ ਆ, ਮਿਡਲ ਈਸਟ ਵਾਰ ਕਰਕੇ ਆਲਰੇਡੀ ਫਰਟੀਲਾਈਜ਼ਰ ਦੀਆਂ ਕੀਮਤਾਂ ਵੱਧ ਚੁੱਕੀਆਂ ਨੇ। ਹੁਣ ਜਿਹੜਾ ਕੈਨੇਡਾ ਵੱਲੋਂ ਜੇ ਪੋਟੈਸ਼ ਜਿਹੜਾ ਸਪਲਾਈ ਕੀਤਾ ਜਾਂਦਾ, ਜੇ ਉਹਦੇ ਉੱਪਰ ਕਿਸ ਤਰ੍ਹਾਂ ਦੀ ਰੋਕ ਲੱਗ ਜਾਂਦੀ ਹੈ, ਉਹ ਲੈਵਰੇਜ ਪੁਆਇੰਟ ਇੱਕ ਬੜਾ ਜ਼ਬਰਦਸਤ ਹੋ ਸਕਦਾ, ਕਿਉਂਕਿ ਅਮਰੀਕਾ ਦੇ ਵਿੱਚ ਜਿਹੜੇ ਕਿਸਾਨਾਂ ਨੇ ਟਰੰਪ ਦੇ ਹੱਕ 'ਚ ਵੋਟ ਪਾਈ ਸੀ, ਅਤੇ ਜੇ ਪੋਟੈਸ਼ ਮਹਿੰਗਾ ਹੁੰਦਾ ਜਾਂ ਜੇ ਪੋਟੈਸ਼ ਦੀ ਸਪਲਾਈ ਰੁਕਦੀ ਆ, ਫਰਟੀਲਾਈਜ਼ਰ ਮਹਿੰਗਾ ਹੁੰਦਾ, ਤਾਂ ਜਿਹੜੇ ਉਹ ਕਿਸਾਨ ਨੇ ਉਹ ਇੰਟਰਨ ਡੋਨਲਡ ਟਰੰਪ ਦੇ ਉੱਪਰ ਦਬਾਅ ਪਾਉਣਗੇ ਵੀ ਤੁਹਾਨੂੰ ਵੋਟ ਪਾ ਕੇ ਸਾਨੂੰ ਕੀ ਹਾਸਲ ਹੋਇਆ। ਪਰ ਅਜਿਹਾ ਕਰਨ ਦੇ ਲਈ ਸਸਕੈਚੂਅਨ ਦੇ ਪ੍ਰੀਮੀਅਰ ਦਾ ਔਨਬੋਰਡ ਹੋਣਾ ਜ਼ਰੂਰੀ ਆ। ਤੇਲ, ਕਿਉਂਕਿ ਕੈਨੇਡਾ ਵੱਲੋਂ ਜਿੰਨਾ ਵੀ ਅਮਰੀਕਾ ਵੱਲੋਂ ਕੱਚਾ ਤੇਲ ਮੰਗਾਇਆ ਜਾਂਦਾ, ਦੋ ਤਿਹਾਈ ਕੈਨੇਡਾ ਤੋਂ ਜਾਂਦਾ, ਅਤੇ ਜੇ ਉਹ ਤੇਲ ਦੀ ਸਪਲਾਈ ਦੇ ਉੱਪਰ ਵੀ ਕੋਈ ਕੰਟਰੋਲ ਲੱਗਦਾ, ਉਹ ਵੀ ਅਮਰੀਕਾ ਵਾਸਤੇ ਇੱਕ ਸਿਰਦਰਦੀ ਬਣ ਸਕਦੀ ਆ, ਉਹਦੇ ਲਈ ਅਲਬਰਟਾ ਦਾ ਮੰਨਣਾ ਜ਼ਰੂਰੀ ਆ। ਅਤੇ ਸਸਕੈਚੂਅਨ ਅਤੇ ਅਲਬਰਟਾ ਦੋਨੋਂ ਕਿਸੇ ਵੀ ਤਰ੍ਹਾਂ ਦੇ ਐਕਸਪੋਰਟ ਕੰਟਰੋਲ ਤੋਂ ਉਹਦੇ ਹੱਕ ਵਿੱਚੋਂ ਨਹੀਂ ਹੈਗੇ।
ਕੁਬੈਕ ਵਾਲੇ ਵੀ ਸਪੋਰਟ ਨਹੀਂ ਕਰ ਰਹੇ,
ਨਹੀਂ ਕਰਦੇ,
ਉਹ ਸਪਲਾਈ ਮੈਨੇਜਮੈਂਟ ਨੂੰ ਕਹਿੰਦੇ ਸੀ ਪ੍ਰੋਟੈਕਟ ਕਰਨਾ, ਅਤੇ ਉਹ ਸਾਰੇ ਜਿਹੜੇ ਪ੍ਰੀਮੀਅਰਸ ਨੇ, ਸੋ ਜਿਹੜੇ ਉਧਰੋਂ ਐਟਲਾਂਟਿਕ ਪ੍ਰੀਮੀਅਰਸ ਨੇ ਉਹ ਵਿੱਚ ਕਹਿ ਲਓ ਵਿੱਚ ਵਿਚਾਲੇ ਖੇਡ ਰਹੇ ਨੇ, ਜਿਹੜੇ ਮੇਜਰ ਪ੍ਰੋਵਿੰਸਿਸ ਨੇ ਉਹਨਾਂ ਦੀ ਸਪੋਰਟ ਨਹੀਂ ਹੈ, ਅਤੇ ਡੱਗ ਫੋਰਡ ਨੂੰ ਜੇ ਕਿਸੇ ਨੇ ਸਪੋਰਟ ਦਿੱਤੀ ਉਹ ਡੇਵਿਡ ਈਬੀ ਦੇ ਰਹੇ ਨੇ। ਡੇਵਿਡ ਈਬੀ NDP ਦੇ ਪ੍ਰੀਮੀਅਰ ਨੇ,
ਉਧਰੋਂ
ਪ੍ਰੋਗਰੈਸਿਵ ਕੰਸਰਵੇਟਿਵ ਨੇ, ਅਤੇ ਦੋਨੋਂ ਦੇ ਸੁਰ ਮਿਲਦੇ ਪਏ ਨੇ, ਅਤੇ ਡੈਨੀਅਲ ਸਮਿਥ ਅਤੇ ਸਕੌਟਮੋ ਅਤੇ ਡੱਗ ਫੋਰਡ ਦੇ ਸੁਰ ਨਹੀਂ ਆਪਸ ਵਿੱਚ ਮਿਲ ਰਹੇ। ਸੋ ਇਹ ਬੜੀ ਇੱਕ ਅਜੀਬੋ ਗਰੀਬ ਪੋਲੀਟਿਕਸ ਆ, ਪਰ ਇਹ ਜਿਹੜੇ ਅਪਰੂਵਲ ਦੇ ਨੰਬਰਸ ਨੇ ਇਹਨਾਂ ਤੋਂ ਗੱਲ ਜਿਹੜੀ ਥੋੜੀ ਕਹਾਣੀ ਸਮਝ ਆਉਂਦੀ ਆ। ਆਪਾਂ ਕੱਲ੍ਹ ਵੀ ਗੱਲ ਕਰ ਰਹੇ ਸੀ ਕਿ ਵੀ ਜਿਹੜੇ ਪ੍ਰੀਮੀਅਰਸ ਨੇ ਇਹ ਵੀ ਜਿਹੜੇ ਹੁਣ ਜ਼ਿਆਦਾ ਹਮੇਸ਼ਾ ਇਹ ਕਹਿ ਰਹੇ ਨੇ ਵੀ ਫੈਡਰਲ ਸਰਕਾਰ ਦੀ ਗਲਤੀ ਆ, ਡੋਨਲਡ ਟਰੰਪ ਦੀ ਗਲਤੀ ਆ, ਫੈਡਰਲ ਸਰਕਾਰ ਇੱਦਾਂ ਕਰ ਦੇਵੇ ਅਤੇ ਫੈਡਰਲ ਸਰਕਾਰ ਉੱਦਾਂ ਕਰ ਦੇਵੇ। ਇਹ ਜਿਹੜੀ ਜੈਸਟਰਿੰਗ ਹੈ, ਇਹ ਪੋਸਟਰਿੰਗ ਜਿਹੜੀ ਆ, ਉਹ ਇਸੇ ਕਰਕੇ ਆ ਕਿਉਂਕਿ ਇਹਨਾਂ ਦੀ ਅਪਰੂਵਲ ਰੇਟਿੰਗ ਘਟੀ ਹੋਈ ਹੈ, ਕਿ ਆਪਣੇ ਆਪਣੇ ਸੂਬੇ ਦੇ ਵਿੱਚ ਇਹਨਾਂ ਦੀ ਮਕਬੂਲੀਅਤ ਘੱਟ ਗਈ ਆ, ਆਪਣੀ ਜਿਹੜੀ ਇਹਨਾਂ ਦੀ ਆਪਣੀ ਜੋ ਸੂਬਾਈ ਕਾਰਗੁਜ਼ਾਰੀ ਜੋ ਇਹਨਾਂ ਦੀ ਕੋਰ ਡਿਊਟੀ ਹੈ ਉਹ ਸਹੀ ਤਰ੍ਹਾਂ ਕਰ ਨਹੀਂ ਸਕੇ, ਅਤੇ ਉਹਨੂੰ ਲੈ ਕੇ ਬਹੁਤ ਤਰ੍ਹਾਂ ਦੇ ਸਵਾਲੀਆ ਨਿਸ਼ਾਨ ਲੱਗੇ ਹੋਏ ਨੇ, ਜਿਹਨੂੰ ਕਵਰ ਅਪ ਕਰਨ ਵਾਸਤੇ ਇਹ ਕਹਿ ਰਹੇ ਨੇ ਕਿ ਵਿਦੇਸ਼ੀ ਮੁਲਕਾਂ ਹੱਥ ਹੈ, ਕਿ ਉਹ ਸਾਰੀ ਪੋਲੀਟਿਕਸ। ਹੁਣ ਤੁਸੀਂ ਦੇਖੋ ਕਿ ਡੋਨਲਡ ਟਰੰਪ ਵੀ ਤਾਂ ਇਹੀ ਪੋਲੀਟਿਕਸ ਕਰ ਰਹੇ ਨੇ।
ਸਹੀ ਗੱਲ ਆ
ਕਿ ਡੋਨਲਡ ਟਰੰਪ ਡੋਮੈਸਟਿਕਲੀ ਉੱਥੇ ਹੁਣ ਕਾਫੀ ਜ਼ਿਆਦਾ ਉਹਨਾਂ ਦੀ ਮੁਖਾਲਫਤ ਹੋ ਰਹੀ ਹੈ।
ਟਰੰਪ ਦਾ ਸਾਰਾ ਇਹ ਕੰਮ ਕੀਤਾ ਕਿਉਂਕਿ ਜੀ ਅਮਰੀਕਾ ਨੂੰ ਰੀ ਇੰਡਸਟਰੀਅਲਾਈਜ਼ ਕਰਨਾ, ਜਿਹੜੀ ਸਾਡੀ ਇਕੋਨਮੀ ਆ ਉਹਦੇ ਵਿੱਚ ਜਿਹੜੇ ਕਾਰਖਾਨੇ ਨੇ ਅਮਰੀਕਾ ਆ ਕੇ ਵਾਪਸ ਲੱਗਣ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇਸ ਤੋਂ ਕਿ ਇਹ ਡਿਸਟਰੈਕਸ਼ਨ ਟੈਕਟਿਕ ਹੈ ਨਾ, ਰਾਤੋ ਰਾਤ ਤਾਂ ਕਾਰਖਾਨੇ ਉੱਥੇ ਆ ਨਹੀਂ ਜਾਣੇ, ਇੱਦਾਂ ਤਾਂ ਹੋਣਾ ਨਹੀਂ ਕਿ ਜਿਨ੍ਹਾਂ ਨੇ ਆਪਣੀਆਂ ਇਨਵੈਸਟਮੈਂਟ ਦੂਜੇ ਮੁਲਕਾਂ 'ਚ ਕੀਤੀਆਂ ਹੋਈਆਂ ਸੀ ਉਹ ਤੁਹਾਡੇ ਇੱਕ ਟੈਰਿਫ ਦੇ ਚੱਲਦੇ, ਇਸੇ ਕਰਕੇ ਜਿਹੜੀ ਛਸ਼ੋ ਪੰਜ ਆ ਬਹੁਤ ਜ਼ਿਆਦਾ ਵਧੀ ਹੋਈ ਆ। ਜਿਹੜਾ ਬਿਜ਼ਨਸ ਇਨਵਾਇਰਮੈਂਟ ਆ ਇਸ ਵੇਲੇ ਬੜਾ ਡਿਸਟੋਰਟ ਹੋ ਚੁੱਕਿਆ
ਯਾ, ਅਤੇ ਇਕੋਨਮੀ ਨੂੰ ਉਹ ਆਪਣੇ ਪੈਰਾਂ 'ਤੇ ਕਰ ਨਹੀਂ ਪਾ ਰਹੇ, ਜਿੰਨਾ ਜਿਹੜੇ ਵਾਅਦੇ ਕੀਤੇ ਸੀ ਉਹ ਪੂਰੇ ਕਰ ਨਹੀਂ ਪਾ ਰਹੇ। ਇਸ ਕਰਕੇ ਇੱਕ ਉਹਨਾਂ ਨੇ ਡਿਸਟਰੈਕਸ਼ਨ ਫਰੰਟ ਖੋਲਿਆ ਹੋਇਆ ਟੈਰਿਫ ਵਾਲਾ, ਅਤੇ ਦੂਜਾ ਡਿਸਟਰੈਕਸ਼ਨ ਫਰੰਟ ਜਿਹੜਾ ਉਹ ਖੋਲ੍ਹ ਕੇ ਆਪ ਹੀ ਫਸ ਗਏ ਨੇ ਮਿਡਲ ਈਸਟ ਦੇ ਵਿੱਚ,
ਅਤੇ ਉਸ ਫਸੇ ਹੋਏ ਡਿਸਟਰੈਕਸ਼ਨ ਟਰੈਪ ਦੇ ਕਰਕੇ ਹੀ ਹੁਣ ਟੈਰਿਫ ਵਾਲੀ ਜਿਹੜੀ ਗੱਲ ਆ ਇਹਨੂੰ ਜ਼ਿਆਦਾ ਤੂਲ ਦੇ ਰਹੇ ਨੇ।
ਐਗਜੈਕਟਲੀ,
ਕਿਉਂਕਿ ਜਿਉਂ ਜਿਉਂ ਵਾਸੋ ਜੀ ਮਿਡ ਟਰਮਸ ਨੇੜੇ ਆ ਰਹੇ ਨੇ, ਹੁਣ ਡੋਨਲਡ ਟਰੰਪ ਨੂੰ ਕੋਈ ਨਾ ਕੋਈ ਜਿੱਤ ਦਿਖਾਉਣੀ ਪੈਣੀ ਆ। ਜੇ ਉਹ ਵਾਰ ਫਰੰਟ 'ਤੇ ਨਹੀਂ ਆਉਂਦੀ ਤਾਂ ਉਹ ਇਕਨੋਮਿਕ ਫਰੰਟ 'ਤੇ ਜਾਣਗੇ, ਅਤੇ ਜੇ ਕੀ ਇਕਨੋਮਿਕ ਫਰੰਟ 'ਤੇ ਜਿੱਤ ਹਾਸਲ ਕਰਨ ਦਾ ਕੋਈ ਵੱਡੀ ਡੀਲ ਲਹਿਰਾਉਣ ਦਾ ਵੋਟਰਸ ਮੂਹਰੇ ਕਿ ਦੇਖੋ ਜੀ ਆਹ ਡੀਲ ਹਾਸਲ ਕਰ ਲਈ, ਕੀ ਕੈਨੇਡਾ ਫਿਰ ਉਹ ਪੰਚਿੰਗ ਬੈਗ ਬਣ ਗਿਆ? ਅਜੇ ਤੱਕ ਤਾਂ ਇਹੀ ਲੱਗਦਾ।
ਸੋ ਡੋਨਲਡ ਟਰੰਪ ਜਿੰਨੀ ਦੇਰ ਤੱਕ ਮਿਡਲ ਈਸਟ ਦੀ ਗੱਲ ਕਰਨਗੇ, ਟੈਰਿਫ ਦੀ ਗੱਲ ਕਰਨਗੇ, ਫਿਰ ਉਹਨਾਂ ਨੂੰ ਜ਼ਿਆਦਾ ਗੱਲ ਬੇਰੁਜ਼ਗਾਰੀ ਦੀ ਨਹੀਂ ਕਰਨੀ ਪਏਗੀ, ਜ਼ਿਆਦਾ ਗੱਲ ਇਨਫਲੇਸ਼ਨ ਦੀ ਨਹੀਂ ਕਰਨੀ ਪਏਗੀ, ਹੋਰ ਜਿਹੜੇ ਘਰੇਲੂ ਮਸਲੇ ਨੇ ਉਹਨਾਂ ਬਾਰੇ ਗੱਲ ਨਹੀਂ ਕਰਨੀ ਪਏਗੀ। ਇਨ ਦ ਸੇਮ ਕੋਇਨ, ਜਿੰਨੀ ਦੇਰ ਤੱਕ ਗੱਲ ਟੈਰਿਫ ਬਾਰੇ ਹੋ ਰਹੀ ਹੈ, ਫੈਡਰਲ ਸਰਕਾਰ ਦੀਆਂ ਨੀਤੀਆਂ ਬਾਰੇ ਹੋ ਰਹੀ ਹੈ, ਮਾਰਕ ਕਾਰਨੀ ਕਿੱਦਾਂ ਦਾ ਪਲਾਨ ਬਣਾਉਂਦੇ ਕਿ ਨਹੀਂ ਬਣਾਉਂਦੇ, ਮਾਰਕ ਕਾਰਨੀ ਐਲਬੋਜ਼ ਅਪ ਰੱਖਦੇ ਨੇ ਕਿ ਨਹੀਂ ਰੱਖਦੇ, ਜਿੰਨੀ ਦੇਰ ਤੱਕ ਇੱਥੇ ਬੀ ਸੀ ਦੇ ਵਿੱਚ ਵੀ ਗੱਲਬਾਤ ਇਹਦੇ ਬਾਰੇ ਹੋ ਰਹੀ ਹੈ, ਉਨੀ ਦੇਰ ਤੱਕ ਗੱਲ ਇੰਡੀਜਨਸ ਰੀਕੌਂਸੀਲੀਏਸ਼ਨ ਬਾਰੇ, ਡ੍ਰਿਪਾ ਬਾਰੇ, ਇੰਟਰਪ੍ਰੀਟੇਸ਼ਨ ਐਕਟ ਬਾਰੇ ਗੱਲ ਨਹੀਂ ਹੋ
ਰਹੀ। ਸੋ
ਜਿਹੜੇ ਮਸਲੇ ਸਾਡੇ ਸੂਬੇ ਦੇ ਵਿੱਚ ਨੇ, ਹੈਲਥ ਕੇਅਰ ਦਾ ਜਿਹੜਾ ਮਸਲਾ ਉਹਦੇ ਬਾਰੇ ਗੱਲ ਨਹੀਂ ਹੋ ਰਹੀ। ਸੋ ਇਹ ਕਿਉਂ ਨਹੀਂ ਹੋ ਰਹੀ? ਕਿਉਂਕਿ ਇਸ ਵੇਲੇ ਵਿਦੇਸ਼ੀ ਮੁਲਕਾਂ ਹੱਥ ਹੈ,
ਤੇ ਜੇ
ਆਪਾਂ ਡੋਨਲਡ ਟਰੰਪ ਨੂੰ ਪਹਿਲਾਂ ਸੂਤ ਕਰਨਾ, ਬਾਕੀ ਸਭ ਕੁਝ ਸਹੀ ਹੋ ਜਾਏਗਾ।
ਹਾਂ, ਤੇ ਜੇ ਹੈਲਥ ਕੇਅਰ ਦੀ ਗੱਲ ਹੋ ਵੀ ਰਹੀ ਆ, ਅੱਜ ਦੇਖੋ ਹੁਣ ਉਧਰ ਇਸੇ ਮੀਟਿੰਗ ਦੇ ਵਿੱਚ ਜਿਹੜੀ ਪ੍ਰੀਮੀਅਰ ਤੇ ਪ੍ਰਧਾਨ ਮੰਤਰੀ ਦੀ ਮੀਟਿੰਗ ਆ, ਇਹਦੇ ਵਿੱਚ ਏਜੰਡਾ ਤੇ ਇੱਕ ਆਈਟਮ ਇਹ ਸੀ ਕਿ ਹੁਣ ਜਿਹੜਾ ਫੈਡਰਲ ਸਰਕਾਰ ਵੱਲੋਂ ਕੈਨੇਡਾ ਹੈਲਥ ਟਰਾਂਸਫਰ ਰਾਹੀਂ ਜਿਹੜੇ ਪੈਸੇ ਸੂਬਿਆਂ ਨੂੰ ਦਿੱਤੇ ਜਾਂਦੇ ਨੇ, ਉਹ ਜਿਹੜਾ ਅਗਰੀਮੈਂਟ ਹੈ 2027 ਦੇ ਵਿੱਚ ਉਹਦਾ ਖਤਮ ਹੋ ਰਿਹਾ ਅਗਰੀਮੈਂਟ, ਸਪੈਸ਼ਲੀ ਕੋਵਿਡ ਵੇਲੇ ਜਸਟਿਨ ਟਰੂਡੋ ਨੇ ਜਿਹੜੀ ਇੱਕ ਫਾਰਮੂਲਾ ਲਿਆਂਦਾ ਸੀ ਪ੍ਰੀਮੀਅਰਸ ਦੇ ਕਹਿਣ 'ਤੇ ਲਾਗੂ ਕੀਤਾ ਸੀ ਕਿ ਹਰ ਸਾਲ ਕੈਨੇਡਾ ਹੈਲਥ ਟਰਾਂਸਫਰ ਦੇ ਵਿੱਚ ਜਿਹੜੇ ਪੈਸੇ ਸੂਬਿਆਂ ਨੂੰ ਫੈਡਰਲ ਸਰਕਾਰ ਦਿੰਦੀ ਆ ਉਹਦੇ ਵਿੱਚ ਹਰ ਸਾਲ 5% ਦਾ ਵਾਧਾ ਕਰਾਂਗੇ। ਪਹਿਲਾਂ 3% ਦਾ ਵਾਧਾ ਹੁੰਦਾ ਸੀ, 2027 ਤੋਂ ਬਾਅਦ ਇਹ ਵਾਧਾ ਦੁਬਾਰਾ ਤੋਂ 3% 'ਤੇ ਵਾਪਸ ਚਲਿਆ ਜਾਣਾ 2028 ਤੋਂ ਬਾਅਦ।
ਸੋ ਇਹਦੇ 'ਚ ਦੋ ਚੀਜ਼ਾਂ ਨੇ, ਤਿੰਨ ਚੀਜ਼ਾਂ ਇਹਦੇ ਵਿੱਚ ਜਿਹੜਾ ਹੈਲਥ ਕੇਅਰ ਨੂੰ ਲੈ ਕੇ ਪ੍ਰੀਮੀਅਰਸ ਮੰਗ ਕਰ ਰਹੇ ਨੇ। ਸੋ ਇੱਕ ਤਾਂ ਹੈ ਕਿ ਜੋ 2022 ਦੇ ਵਿੱਚ ਜਸਟਿਨ ਟਰੂਡੋ ਨੇ ਕਿਹਾ ਕਿ ਕੈਨੇਡਾ ਹੈਲਥ ਟਰਾਂਸਫਰ ਦੇ ਵਿੱਚ ਜਿਹੜਾ ਵਾਧਾ ਉਹ ਹਰ ਸਾਲ 5% ਕਰਾਂਗੇ ਫੋਰ ਦ ਨੈਕਸਟ 6 ਈਅਰਸ। ਸੋ ਉਹ 2028 ਤੱਕ ਹੈ, ਅਤੇ ਉਹ 2028 ਤੋਂ ਬਾਅਦ ਵਾਪਸ 3% 'ਤੇ ਨਾ ਚਲੇ ਜਾਵੇ ਵਾਧਾ। ਉਹਦੇ ਵਾਸਤੇ ਪ੍ਰੀਮੀਅਰਸ ਵੱਲੋਂ ਲੋਬਿੰਗ ਕੀਤੀ ਜਾ ਰਹੀ ਹੈ ਵੀ ਇਹ ਵਾਧਾ ਜਿਹੜਾ ਹਰ ਸਾਲ ਹੋਣਾ ਇਹਨੂੰ ਘੱਟੋ ਘੱਟ 5% 'ਤੇ ਰੱਖੋ। ਦੂਜੀ ਗੱਲ ਹੈ ਕਿ 2017 ਦੇ ਵਿੱਚ ਸੂਬਿਆਂ ਦੇ ਨਾਲ ਇੰਡੀਵਿਜੁਅਲ ਡੀਲਸ ਹੋਈਆਂ ਸਨ ਮੈਂਟਲ ਹੈਲਥ ਕੇਅਰ ਅਤੇ ਐਡਿਕਸ਼ਨ ਨਾਲ ਸੰਬੰਧਿਤ ਫੰਡਿੰਗ ਨੂੰ।
10 ਸਾਲ ਦੀ ਡੀਲ ਸੀ,
ਉਹ 10 ਸਾਲ ਦੀ ਡੀਲ ਸੀ, ਉਹ ਅਗਲੇ ਸਾਲ 31 ਮਾਰਚ 2027 ਨੂੰ
ਹੋ
ਜਾਣੀ ਆ। ਸੋ ਉਹ ਫੰਡਿੰਗ ਵੀ ਜਾਣੀ, ਅਤੇ ਸੂਬੇ ਹੁਣ ਇਹ ਕਹਿ ਰਹੇ ਨੇ ਕਿ ਨੈਕਸਟ ਈਅਰ ਮਾਰਚ ਆਨਵਰਡਸ ਵਿਲ ਬੀ ਫੇਸਿੰਗ ਅ ਫਿਸਕਲ ਕਲਿਫ ਕਿ ਹੈਲਥ ਕੇਅਰ ਫੰਡਿੰਗ ਦੇ ਸੰਬੰਧ ਵਿੱਚ ਵੀ। ਇਸੇ ਕਰਕੇ ਵੀ ਅਸੀਂ ਚਾਹੁੰਦੇ ਹਾਂ ਵੀ ਹੁਣੇ ਤੋਂ ਗੱਲਬਾਤ ਸ਼ੁਰੂ ਕਰ ਲਈ ਜਾਵੇ ਤਾਂ ਜੋ ਅਗਲੇ ਸਾਲ ਦੀ ਮਾਰਚ ਤੋਂ ਪਹਿਲਾਂ ਕੋਈ ਡੀਲ ਹੋ ਜਾਏ ਵੀ, ਇੱਦਾਂ ਨਾ ਹੋਵੇ ਵੀ ਅਗਲੇ ਸਾਲ ਮੈਂਟਲ ਹੈਲਥ ਵਾਲੀ ਜਿਹੜੀ ਫੰਡਿੰਗ ਆ
ਉਹ ਜਾਂਦੀ ਲੱਗੇ
ਅਤੇ 2028 ਤੋਂ ਬਾਅਦ ਤੁਸੀਂ ਵਾਧੇ ਵੀ ਜਿਹੜੇ ਆ ਉਹ 5% ਤੋਂ ਘਟਾ ਕੇ 3% ਕਰ ਦਿਓ। ਅਤੇ ਤੀਸਰੀ ਜਿਹੜੀ ਗੱਲ ਹੈ ਉਹ ਹੈ ਕੈਨੇਡਾ ਹੈਲਥ ਟਰਾਂਸਫਰ ਦੇ ਵਿੱਚ ਜਿਹੜਾ ਫੈਡਰਲ ਸਰਕਾਰ ਦਾ ਕੰਟਰੀਬਿਊਸ਼ਨ ਹੈ ਸੱਚ, ਉਹ ਕੀ ਹੈ? ਉਹੀ ਸਾਰੀ ਡਿਬੇਟ ਜੋ 2022 ਦੇ ਵਿੱਚ ਹੋਈ ਉਹਦੇ ਵਿੱਚ ਵੀ ਇਹੀ ਗੱਲ ਹੁੰਦੀ ਸੀ ਕਿ ਜੀ 1970s ਦੇ ਵਿੱਚ ਤਾਂ ਫੈਡਰਲ ਸਰਕਾਰ
ਹੈਲਥ
ਕੇਅਰ ਦਾ ਅੱਧਾ ਖਰਚਾ ਚੁੱਕੀ ਹੁੰਦੀ ਸੀ 50-50%, ਵੀ ਹੁਣ ਉਹ ਘੱਟ ਕੇ 22% ਰਹਿ ਗਿਆ, ਫੈਡਰਲ ਸਰਕਾਰ ਨੂੰ ਆਪਣਾ ਕੰਟਰੀਬਿਊਸ਼ਨ ਵਧਾ ਕੇ 35% ਕਰਨਾ ਚਾਹੀਦਾ। ਉਹ ਸਾਰਾ ਕੁਝ ਹੋਇਆ ਵੀ ਜੀ ਉਸ ਤੋਂ ਪ੍ਰਣਾਲਾ ਉੱਥੇ ਦਾ ਉੱਥੇ ਹੀ ਹੈ, ਅਜੇ ਵੀ ਫੈਡਰਲ ਸਰਕਾਰ ਦਾ ਜਿਹੜਾ ਕੰਟਰੀਬਿਊਸ਼ਨ ਉਹ 22% ਹੀ ਆ। ਅਤੇ ਹੁਣ ਉੱਧਰੋਂ ਮੈਨੀਟੋਬਾ, ਨਿਊ ਬ੍ਰੰਸਵਿਕ ਅਤੇ ਇਹ ਜਿਹੜੇ ਸਾਰੇ ਪ੍ਰੀਮੀਅਰਸ ਨੇ ਉਹ ਕਹਿ ਰਹੇ ਨੇ ਕਿ ਇਹਨੂੰ ਹੁਣ ਅਸੀਂ 35% ਨਹੀਂ, ਅਸੀਂ ਕਹਿ ਰਹੇ ਹਾਂ ਇਹਨੂੰ 50% ਕਰੋ।
ਹਾਂ, ਉਹੀ ਮੰਗ ਪਹਿਲਾਂ 50% ਦੀ ਮੰਗ, ਕਿਉਂਕਿ ਵੋਬ ਕਾਨੂੰਨ ਨੇ ਇਹਦੇ ਨੇੜੇ ਤੇੜੇ ਦੀ ਕੋਈ ਗੱਲ ਕੀਤੀ।
ਹਾਂਜੀ,
ਉਹਨਾਂ ਨੇ ਇੱਕ ਸਟੇਟਮੈਂਟ ਦਿੱਤੀ ਨਾ, ਕਹਿੰਦੇ ਕਿ ਵੀ 50% ਮੰਗ ਕੇ ਤਾਂ ਦੇਖੋ, ਕਿਉਂਕਿ ਇਸ ਵੇਲੇ ਜਿਹੜਾ 22% ਦੀ ਕੰਟਰੀਬਿਊਸ਼ਨ ਆ ਕਿ ਉਹਨੂੰ ਘੱਟੋ ਘੱਟ 35 'ਤੇ ਲੈ ਕੇ ਆਈਏ, ਪਰ ਮੰਗ ਹੁਣ ਉਹ ਕਹਿ ਰਹੇ ਨੇ ਵੀ 50-50 ਕਿਤੇ ਕਰੋ,
ਕਿਉਂਕਿ ਵੋਬ ਕਾਨੂੰਨ ਨੇ ਇਸ ਮਸਲੇ ਨੂੰ ਵੀ ਜੋੜਿਆ ਨੈਸ਼ਨਲਿਜ਼ਮ ਦੇ ਨਾਲ।
ਜੀ ਜੀ,
ਕਹਿੰਦੇ ਵਾਟ ਡਿਸਟਿੰਗੁਇਸ਼ਸ ਅਸ ਫਰੋਮ ਦ ਯੂ ਐਸ ਇਜ਼ ਅਵਰ ਹੈਲਥ ਕੇਅਰ, ਕਿ ਸਾਡਾ ਹੈਲਥ ਕੇਅਰ ਦੇਖੋ ਵੀ ਕਿੰਨਾ ਜ਼ਬਰਦਸਤ ਹੈ, ਵੀ ਇੱਕ ਪਬਲਿਕ ਸਿਸਟਮ ਹੈ।
ਉਹਨਾਂ ਨੇ
ਉਹਨੂੰ ਪ੍ਰੋਟੈਕਟ ਕਰਨ ਵਾਸਤੇ ਕਹਿੰਦੇ ਵੀ ਹੁਣ ਅਸੀਂ 35% ਨਹੀਂ, ਅਸੀਂ ਐਕਸਪੈਕਟ ਕਰਦੇ ਹਾਂ ਫੈਡਰਲ ਸਰਕਾਰ ਅੱਧਾ 50% ਯੋਗਦਾਨ ਪਾਵੇ।
ਉਹਨਾਂ ਨੇ ਤਾਂ ਵਾਸਤੇ ਇਹਦੇ ਨਾਲ ਕਾਫੀ ਹੋਰ ਕ੍ਰੀਏਟਿਵ ਗੱਲਾਂ ਜੋੜੀਆਂ, ਕਹਿੰਦੇ ਜਿਹੜੇ ਵੀ ਇੰਪਲੋਇਰਸ ਨੇ, ਕਹਿੰਦੇ ਤੁਸੀਂ ਬਿਜ਼ਨਸ ਜਿਹੜੇ ਹੈਗੇ ਨੇ ਇਨਵੈਸਟਮੈਂਟ ਕੈਨੇਡਾ 'ਚ ਕਰੋ, ਕਿਉਂਕਿ ਇੱਥੇ ਹੈਲਥ ਕੇਅਰ ਫਰੀ ਆ, ਤੁਹਾਨੂੰ ਆਪਣੇ ਇੰਪਲੋਈਜ਼ ਵਾਸਤੇ ਮਹਿੰਗੀਆਂ ਇੰਸ਼ੋਰੈਂਸਿਸ ਖਰੀਦ ਕੇ ਉਹਨਾਂ ਨੂੰ ਹੈਲਥ ਕੇਅਰ ਕਵਰੇਜ ਦੇਣ ਦੀ ਲੋੜ ਨਹੀਂ ਪੈਣੀ। ਮਤਲਬ ਉਹ ਕਾਫੀ ਇਹੋ ਜਿਹੀਆਂ ਗੱਲਾਂ ਉਹਨਾਂ ਨੇ ਕੀਤੀਆਂ, ਲੱਗਿਆ ਵੀ ਅੱਛਾ ਯਾਰ ਬੜੀ ਜ਼ਿਆਦਾ ਕ੍ਰੀਏਟੀਵਿਟੀ ਵਰਤੀ ਉਹਨਾਂ ਨੇ। ਪਰ ਇਹ ਵੀ ਜਿਹੜਾ ਇੱਕ ਪਹਿਲੂ ਹੈ ਫੈਡਰਲ ਸਰਕਾਰ ਦਾ, ਇਹ ਕਹਿਣਾ ਕਿ ਜੀ ਤੁਹਾਨੂੰ ਅਸੀਂ ਹੁਣ ਉਹ ਕਿੰਨੇ ਦੇਣਗੇ ਇਹ ਦੇਖਣਾ ਹੋਏਗਾ। ਜਿਹੜੀ ਉਹ 70s ਵਾਲੀ 50-50 ਵਾਲੀ ਗੱਲ ਹੈ, ਮੇਰੇ ਯਾਦ ਆਉਂਦਾ ਵਾਸੂ ਜੀ, ਉਦੋਂ ਇਹ ਗੱਲ ਵੀ ਤਾਂ ਚੱਲਦੀ ਸੀ। ਟਰੂਡੋ ਨੇ ਕਿਹਾ ਸੀ ਉਦੋਂ ਕਿ ਤੁਸੀਂ 70s ਦੀ ਗੱਲ ਇਹ ਨਾ ਚੱਕੋ, ਇਹ ਵੀ ਦੇਖੋ ਵੀ ਉਦੋਂ ਟੈਕਸ ਫਾਰਮੂਲੇ ਦੇ ਵਿੱਚ ਵੀ ਤਬਦੀਲੀ ਕੀਤੀ ਸੀ ਕਿ ਸੂਬਿਆਂ ਨੂੰ ਅਸੀਂ ਜੇ ਇਹ ਕਿਹਾ ਵੀ ਤੁਸੀਂ ਹੁਣ ਜ਼ਿਆਦਾ ਖਰਚਾ ਚੱਕੋ ਤਾਂ ਜਿਹੜਾ ਪਹਿਲਾਂ ਟੈਕਸ ਫੈਡਰਲ ਸਰਕਾਰ ਇਕੱਠਾ ਕਰਦੀ ਸੀ ਫਿਰ ਤੁਹਾਨੂੰ ਅਸੀਂ ਬਾਅਦ 'ਚ ਉਹ ਗ੍ਰਾਂਟਸ ਵਗੈਰਾ ਦੇ ਰਾਹੀਂ ਜਾਂ ਰੀਫੰਡ ਦੇ ਰਾਹੀਂ ਮੋੜਦੇ ਸੀ, ਵੀ ਅਸੀਂ ਤੁਹਾਨੂੰ ਜ਼ਿਆਦਾ ਟੈਕਸ ਕਲੈਕਟ ਕਰਨ ਦਾ ਇਖਤਿਆਰ ਦੇ ਦਿੱਤਾ ਸੀ।
ਬਹੁਤ ਸਾਰੇ ਟੈਕਸੇਸ਼ਨ ਪੁਆਇੰਟਸ ਜਿਹੜੇ ਨੇ ਉਹ ਫੈਡਰਲ ਟੂ ਪ੍ਰੋਵਿੰਸ਼ੀਅਲ ਜਿਹੜੇ ਮੂਵ ਕਰ ਦਿੱਤੇ ਗਏ,
ਕਿਉਂਕਿ ਜਦੋਂ ਅਸੀਂ ਹੁਣ ਟੈਕਸ ਪੇ ਕਰਦੇ ਹਾਂ ਉਹਦੇ 'ਚ ਇੱਕ ਫੈਡਰਲ ਟੈਕਸ ਦਾ ਐਂਗਲ ਆ, ਇੱਕ ਪ੍ਰੋਵਿੰਸ਼ੀਅਲ ਟੈਕਸ ਦਾ ਐਂਗਲ ਆ, ਕਿ ਜੇ ਹੁਣ ਤੁਸੀਂ ਸੂਬੇ 'ਚ ਤੁਸੀਂ ਟੈਕਸ ਇਕੱਠਾ ਕਰ ਰਹੇ ਹੋ ਜ਼ਿਆਦਾ, ਤੁਹਾਨੂੰ ਕਮਾਈ ਦਾ ਸਾਧਨ ਵੀ ਦਿੱਤਾ ਸੀ ਤਾਂਹੀਓ ਤੁਹਾਡਾ ਖਰਚਾ ਵੀ ਵਧਾਇਆ ਸੀ। ਪਰ ਹੁਣ ਸਾਨੂੰ ਬਸ ਜੀ ਇਹ ਪਤਾ ਜੇ ਦੇਖੋ 5-5% ਹਰ ਸਾਲ ਵਾਧਾ ਹੋਣ ਦੇ ਬਾਵਜੂਦ ਫੈਡਰਲ ਸਰਕਾਰ ਦੀ ਕੰਟਰੀਬਿਊਸ਼ਨ ਅਜੇ ਵੀ 22% 'ਤੇ ਹੀ ਆ,
ਖਰਚੇ ਵੱਧ ਗਏ ਨੇ,
ਖਰਚੇ ਵੱਧ ਗਏ। ਇਹਦਾ ਮਤਲਬ ਇਹ ਆ ਕਿ ਹੈਲਥ ਕੇਅਰ ਦੇ ਵਿੱਚ ਜਿਹੜੇ ਖਰਚੇ ਨੇ ਉਹ ਇਨਫਲੇਸ਼ਨ ਦੀ ਦਰ ਨਾਲੋਂ ਜ਼ਿਆਦਾ ਵੱਧ ਰਹੇ ਨੇ।
ਹਾਂਜੀ,
ਕਿਉਂਕਿ ਇਨਫਲੇਸ਼ਨ ਜੇ ਪਿਛਲੇ 2 ਸਾਲਾਂ 'ਚ ਦੇਖੀਏ ਉਹ 2-2.5% 3-3 ਥੱਲੇ ਹੀ ਰਹੀ ਆ।
ਐਂਡ ਦ ਪ੍ਰੀਮੀਅਰਸ ਆਰ ਨੋਟ ਬੀਂਗ ਅਪੋਲੋਜੈਟਿਕ ਅਬਾਊਟ ਇਟ, ਉਹ ਕਹਿ ਰਹੇ ਨੇ ਵੀ ਦੇਖੋ ਵੀ ਸਾਰੇ ਜਿਹੜੇ ਖਰਚੇ ਵੱਧ ਗਏ ਨੇ, ਤਨਖਾਹਾਂ ਵੱਧ ਗਈਆਂ ਨੇ, ਇਕਵਿਪਮੈਂਟ ਮਹਿੰਗਾ ਹੋ ਗਿਆ, ਦਵਾਈਆਂ ਮਹਿੰਗੀਆਂ ਹੋ ਗਈਆਂ,
ਬਜ਼ੁਰਗਾਂ ਦੀ ਗਿਣਤੀ ਵੱਧ ਰਹੀ ਆ,
ਬਜ਼ੁਰਗਾਂ ਦੀ ਗਿਣਤੀ ਵੱਧ ਗਈ ਆ, ਉੱਪਰੋਂ ਫੈਡਰਲ ਸਰਕਾਰ ਨੇ ਪਿਛਲੇ ਸਮੇਂ ਦੌਰਾਨ ਇਮੀਗ੍ਰੇਸ਼ਨ ਬਹੁਤ ਕਰਤੀ ਹੈ ਅਤੇ ਉਹਦੇ ਕਰਕੇ ਸਾਡਾ ਜਿਹੜਾ ਹੈਲਥ ਕੇਅਰ ਦਾ ਖਰਚਾ ਵੱਧ ਗਿਆ ਅਤੇ ਇਸ ਕਰਕੇ ਫੈਡਰਲ ਸਰਕਾਰ ਹੁਣ ਇਹਦੇ ਵਿੱਚ ਯੋਗਦਾਨ ਆਪਣਾ ਵਧਾਵੇ। ਸੋ ਉਹੀ ਵਿਜੇ ਜੀ, ਇਟਸ ਡੇਜਾਵੂ। ਸੋ 2020 ਵਾਲੀ 2022 ਵਾਲੀ ਜਿਹੜੀ ਡਿਬੇਟ
ਹੈ ਇਟਸ
ਪਲੇਇੰਗ ਆਊਟ ਵਾਂਸ ਅਗੇਨ, ਅਤੇ ਹੁਣ ਦੇਖਦੇ ਹਾਂ ਕਿ ਕਿਸ ਤਰ੍ਹਾਂ ਦੀ ਲੋਬਿੰਗ ਕੀਤੀ ਜਾਂਦੀ ਹੈ ਪ੍ਰੋਵਿੰਸਿਸ ਵੱਲੋਂ। ਬਾਕੀ ਜਿਹੜੀ ਉਹ ਗੱਲ ਹੈ ਨਾ ਜਿਹੜੀ ਆਪਾਂ ਪਹਿਲਾਂ ਇਸ ਤੋਂ ਕਰਕੇ ਹਟੇ ਹਾਂ ਕਿ ਪੋਸਟਰਿੰਗ ਵਾਲੀ ਗੱਲ, ਡਗ ਫੋਰਡ ਅਤੇ ਡੇਵਿਡ ਈਬੀ, ਕੱਲ੍ਹ ਤੁਸੀਂ ਦੇਖੋ ਡਗ ਫੋਰਡ ਪਰਸੋਂ ਕੀ ਕਹਿੰਦੇ, ਡੇ ਬਿਫੋਰ ਯੈਸਟਰਡੇ, ਕਹਿੰਦੇ ਵੀ ਅਸੀਂ ਤਾਂ ਜੀ ਐਨਰਜੀ ਪਾਵਰ ਹਾਊਸ ਹਾਂ, ਅਸੀਂ ਤਾਂ ਜੇ ਚਾਹੀਏ ਆਪਣੀ ਆਈ 'ਤੇ ਆ ਜਾਈਏ ਤਾਂ ਅਮਰੀਕਾ ਨੂੰ ਅਸੀਂ ਡਿਸਮੈਂਟਲ ਕਰ ਸਕਦੇ ਹਾਂ। ਓਨਟੈਰੀਓ ਦਾ ਪ੍ਰੀਮੀਅਰ ਇਹ ਗੱਲ ਕਹਿ ਰਿਹਾ ਜਿਹਦਾ ਕੋਈ ਲੈਣਾ ਦੇਣਾ ਨਹੀਂ ਹੈ ਇੰਟਰਨੈਸ਼ਨਲ ਰਿਲੇਸ਼ਨਸ ਦੇ ਨਾਲ, ਉਹਨਾਂ ਦੀ ਕੋਈ ਸੇ ਨਹੀਂ ਹੈ ਉਹਦੇ ਵਿੱਚ, ਉਹਨਾਂ ਦੀ ਜੁਰਿਸਡਿਕਸ਼ਨ ਨਹੀਂ ਹੈ, ਉਹਨਾਂ ਦੀ ਜੁਰਿਸਡਿਕਸ਼ਨ ਓਨਟੈਰੀਓ ਤੱਕ ਹੈ। ਤੁਸੀਂ ਓਨਟੈਰੀਓ ਦੀ ਗੱਲ ਕਰੋ, ਜਦੋਂ ਤੱਕ ਤੁਸੀਂ ਇਹ ਕਹਿੰਦੇ ਹੋ ਵੀ ਅਸੀਂ ਆਟੋਮੋਬਾਈਲ ਵਰਕਰਸ ਨੂੰ ਪ੍ਰੋਟੈਕਟ ਕਰਨਾ, ਅਲੂਮੀਨਮ ਜਾਂ ਫਿਰ ਸਟੀਲ ਵਰਕਰਸ ਨੂੰ ਪ੍ਰੋਟੈਕਟ ਕਰਨਾ, ਉਦੋਂ ਤੱਕ ਗੱਲ ਸਮਝ ਆਉਂਦੀ ਹੈ। ਪਰ ਜੇ ਤੁਸੀਂ ਗੱਲ ਕਰ ਰਹੇ ਹੋ ਵੀ ਅਸੀਂ ਅਮਰੀਕਾ ਨੂੰ ਡਿਸਮੈਂਟਲ ਕਰ ਦੇਣਾ, ਉਹ ਤਾਂ ਜੱਚਦੀ ਨਹੀਂ ਗੱਲ। ਉਹ ਤੁਸੀਂ ਇਸੇ ਤਾਂ ਕਰੋ ਜੇ ਤੁਹਾਡੀ ਅਪਰੂਵਲ ਰੇਟਿੰਗ 100% ਆ,
ਜੀ ਜੀ ਜੀ,
ਸਾਰੇ ਕਹਿੰਦੇ ਵੀ ਵਾਹ ਜੀ ਵਾਹ,
ਵੀ ਪ੍ਰਧਾਨ ਮੰਤਰੀ ਹੋਣੇ ਚਾਹੀਦੇ ਨੇ ਡਗ ਫੋਰਡ, ਓਨਟੈਰੀਓ ਦੇ ਪ੍ਰੀਮੀਅਰ ਕਿਉਂ ਨੇ,
ਉਹਨਾਂ ਨੂੰ ਗੋਡ ਕੰਪਲੈਕਸ ਹੋਇਆ ਵੀ ਜੀ ਡਗ ਫੋਰਡ ਨੂੰ। ਕੱਲ ਉਹਨਾਂ ਨੇ CBC ਨੂੰ ਇੰਟਰਵਿਊ ਦਿੱਤੀ, ਕਹਿੰਦੇ ਯਾਰ ਮੈਂ ਇਕੱਲਾ ਹੀ ਬੋਲਦਾ ਰਹਿੰਦਾ,
ਕਹਿੰਦੇ
ਮੈਂ ਚਾਹੁੰਦਾ ਵੀ ਇਹ ਨਾ ਮੈਨੂੰ ਉਹਨਾਂ ਨੇ, ਮੈਂ ਤੁਹਾਨੂੰ ਕੋਟ
ਕਰਾਂ,
ਲਾਈਨ ਬੜੀ ਜ਼ਬਰਦਸਤ ਹੈ, ਕਹਿੰਦੇ ਵੀ ਨੀਡ ਅ ਟੀਮ ਕੈਨੇਡਾ ਅਪਰੋਚ ਲੈਡ ਬਾਈ ਦਾ ਪ੍ਰਾਈਮ ਮਿਨਿਸਟਰ, ਐਂਡ ਇਫ ਹੀ ਡਜ਼ ਨਾਟ ਵਾਂਟ ਟੂ ਲੀਡ ਇਟ ਵਿਦ ਅਦਰ ਪ੍ਰੀਮੀਅਰਸ ਦੈਨ ਆਈ ਕਾਂਟ ਡੂ ਇਟ ਅਲੋਨ, ਮੈਂ ਇਕੱਲਾ ਨਹੀਂ ਕਰ ਸਕਦਾ, ਆਈ ਫੀਲ ਸਮ ਡੇਜ਼ ਦੈਟ ਆਈ ਐਮ ਸਟੈਂਡਿੰਗ ਅਲੋਨ ਪ੍ਰੋਟੈਕਟਿੰਗ ਕੈਨੇਡਾ, ਐਂਡ ਆਈ ਇਕੱਲਾ ਹੀ ਲੱਗਿਆ ਮੈਂ ਮੁਲਕ ਨੂੰ ਪ੍ਰੋਟੈਕਟ ਕਰਨ
ਲਈ, ਕੈਨੇਡਾ ਦਾ ਰਖਵਾਲਾ ਮੈਂ ਇਕੱਲਾ ਹੀ
ਹਾਂ, ਐਂਡ ਆਈ ਨੀਡ ਐਵਰੀਵਨ ਐਲਸ ਟੂ ਗੈਟ ਔਨ ਸਾਈਡ। ਫਿਰ ਉਹਨਾਂ ਪੁੱਛਿਆ ਗਿਆ ਵੀ ਚਾਹੁੰਦੇ ਕੀ ਹੋ, ਮਤਲਬ ਕੀ ਇਹਦਾ, ਤੇ ਉਹ ਕਹਿੰਦੇ ਐਵਰੀਵਨ ਸ਼ੁੱਡ ਬੀ ਆਊਟ ਦੇਅਰ ਬੀਇੰਗ ਅ ਲਿਟਲ ਮੋਰ ਵੋਕਲ
ਟਰੰਪ ਦੇ ਖਿਲਾਫ,
ਹਾਂ ਕਿ ਮੈਂ ਇਕੱਲਾ ਬੋਲਦਾ ਰਹਿੰਦਾ, ਪ੍ਰਾਈਮ ਮਿਨਿਸਟਰ ਵੀ ਬੋਲਣ ਟਰੰਪ ਦੇ ਖਿਲਾਫ ਕੋਈ ਗੱਲ ਕਰਨ, ਪ੍ਰੀਮੀਅਰਸ ਵੀ ਬੋਲਣ, ਮੈਂ ਇਕੱਲਾ ਹੀ ਪ੍ਰੋਟੈਕਟ ਕਰ ਰਿਹਾ ਕੈਨੇਡਾ ਨੂੰ, ਕਹਿੰਦੇ ਗੱਲ ਠੀਕ ਨਹੀਂ, ਕੈਪਟਨ ਕੈਨੇਡਾ ਹੈ ਨਾ, ਵੀ ਕਿੰਨਾ ਬੋਝ ਪਾਇਆ ਸੀ ਡਗ ਫੋਰਡ ਦੇ ਉੱਤੇ।
ਸੋ ਯਾ ਇਹ ਵੀ ਗੱਲ ਥੋੜ੍ਹੀ ਅਜੀਬ ਲੱਗੀ ਹੈ,
ਬਹੁਤ ਅਜੀਬ, ਡਿਸਮੈਂਟਲ ਕਰ ਦੇਵਾਂਗੇ ਅਮਰੀਕਾ ਨੂੰ।
ਦੇਖੋ ਜੇ ਤਾਂ ਉਹ ਗੱਲ ਕਹਿਣ ਨਾ ਕਿ ਯਾਰ ਕਿ ਕੁਝ ਪ੍ਰੀਮੀਅਰਸ, ਅੱਛਾ ਫਿਰ ਬਾਅਦ 'ਚ ਇਹ ਵੀ ਕਹਿ ਗਏ ਕਹਿੰਦੇ ਸਾਡੀ ਆਪਸ ਬਹੁਤ ਚੰਗੀ ਬਣਦੀ ਆ, ਏਕਾ ਬਹੁਤ ਆ, ਵੀ ਜੇ ਏਕਾ ਬਹੁਤ ਆ ਫਿਰ ਤੁਸੀਂ ਸਾਰਿਆਂ ਨੂੰ ਜਦੋਂ ਇਸ ਤਰ੍ਹਾਂ ਪੁਆਇੰਟ ਆਊਟ ਕਰ ਰਹੇ ਹੋ ਕਿ ਵੀ ਤੁਸੀਂ ਵੀ ਇੱਦਾਂ ਦੀਆਂ ਤਿੱਖੀਆਂ ਗੱਲਾਂ ਕਰੋ, ਚੱਕਵੀਆਂ ਗੱਲਾਂ ਕਰੋ ਮੇਰੇ ਵਰਗੀਆਂ, ਤਾਂ ਉਹ ਸੇਕੇ ਨੂੰ ਤਾਂ ਢਾ ਲੱਗੇਗੀ। ਜਦ ਤੁਸੀਂ ਉਸ ਕਮਰੇ 'ਚ ਵਾਪਸ ਜਾਣਾ ਇੰਟਰਵਿਊ ਦੇ ਕੇ, ਤਾਂ ਉਹਨਾਂ ਨੇ ਕਹਿਣਾ ਯਾਰ ਸਾਡਾ ਤਵਾਲਾ ਆਇਆ ਤੂੰ,
ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜਿਹੜੀ ਗੱਲ ਉਹ ਕਹਿ ਰਹੇ ਨੇ ਉਹਨਾਂ ਦੇ ਹੱਥ ਵਿੱਚ ਹੀ ਨਹੀਂ ਹੈ। ਦੇਖੋ ਗੱਲ ਕੀ ਕਹਿ ਰਹੇ, ਅਮਰੀਕਾ ਨੂੰ ਅਸੀਂ ਡਿਸਮੈਂਟਲ ਕਰਨਾ, ਕਿੱਦਾਂ ਕਰਨਾ, ਐਕਸਪੋਰਟ ਕੰਟਰੋਲ ਲਾ ਕੇ, ਸਾਡਾ ਲੈਵਰੇਜ ਕੀ ਹੈ, ਪੋਟੈਸ਼ ਤੇ ਆਇਲ, ਜਿਹੜਾ ਕਿ ਉਹ ਓਨਟੈਰੀਓ ਦੇ ਹੱਥ ਵਿੱਚ ਨਹੀਂ,
ਉਹ ਐਲਬਰਟਾ ਦੇ ਸਿਸਟਮ,
ਓਨਟੈਰੀਓ ਵੱਧ ਤੋਂ ਵੱਧ ਇਲੈਕਟ੍ਰਿਸਿਟੀ ਦੇ ਉੱਤੇ ਐਕਸਪੋਰਟ ਕੰਟਰੋਲ ਲਗਾ ਸਕਦਾ, ਤੇ ਉਹ ਵੀ ਮੇਰਾ ਖਿਆਲ ਜਿਹੜੀਆਂ ਉਧਰ ਬਲੂ ਸਟੇਟਸ ਨੇ ਉਹਨਾਂ ਨੂੰ ਪ੍ਰਭਾਵਿਤ ਕਰੇਗਾ
ਜ਼ਿਆਦਾ,
ਤੇ ਉਹ ਡੋਨਲਡ ਟਰੰਪ ਨੂੰ ਕੋਈ ਬਹੁਤਾ ਫਰਕ ਨਹੀਂ ਪੈਂਦਾ, ਇਟਸ ਨਾਟ ਲੈਵਰੇਜ ਇਨਫ
ਜੀ।
ਸੋ ਤੁਹਾਡੇ ਹੱਥ ਵਿੱਚ ਜਿਹੜੀ ਚੀਜ਼ ਨਹੀਂ ਤੁਸੀਂ ਉਹਦੇ ਬਾਰੇ ਰੋ ਰਹੇ ਹੋ, ਕੁਰਲਾ ਰਹੇ ਹੋ, ਤੇ ਜੋ ਤੁਹਾਡੇ ਆਪਣੀ ਜੁਰਿਸਡਿਕਸ਼ਨ ਆ ਉੱਥੇ ਤੁਹਾਡੀ ਅਪਰੂਵਲ ਰੇਟਿੰਗ ਰੋਜ਼ ਥੱਲੇ ਡਿੱਗ ਰਹੀ ਹੈ,
ਇਹ ਵੀ ਤੇ ਟੈਕਟਿਕ ਹੈ ਨਾ ਫਿਰ ਇੱਕ, ਕਿ ਲੋਕਾਂ ਨੂੰ ਇਹ ਜਿਤਾਉਣਾ ਕਿ ਦੇਖੋ ਮੈਂ ਹੀ ਇੰਨਾ ਜ਼ਿਆਦਾ ਵੋਕਲ ਹੋ ਕੇ ਗੱਲ ਕਰ ਰਿਹਾ। ਸੋ ਇਹ ਵੀ
ਆਪਣੇ ਆਪ ਹੀ ਕਹੀ ਜਾਣਾ,
ਇਹ ਵੀ ਜਿਹੜੀ ਉਹਨਾਂ ਦੀ ਡੋਮੈਸਟਿਕ ਜਿਹੜੀ ਸਬ ਡੋਮੈਸਟਿਕ ਪੋਲੀਟਿਕਸ ਆ, ਜਿਹੜੀ ਸੂਬਾਈ ਪੋਲੀਟਿਕਸ ਆ, ਇਹ ਵੀ ਉਹਦੇ ਵਿੱਚ ਹੀ ਖੇਡਿਆ ਜਾਣ ਵਾਲਾ ਪੈਂਤਰਾ ਹੈ।
ਜਾਂ ਤਾਂ ਉਹਨਾਂ ਨੇ ਵਾਪ ਕਿਹਨੂੰ ਕਹਿ ਰਹੇ ਨੇ
ਜੀ,
ਯਾਰ ਵੀ ਡਗ ਫੋਰਡ ਇਕੱਲੇ ਬੋਲਦੇ ਰਹਿੰਦੇ ਆ,
ਕੋਈ ਦੂਜਾ ਤਰੀਕਾ
ਫਿਰ ਲੱਗਦਾ ਯਾਰ ਵੀ ਹਾਂ ਯਾਰ ਕੋਈ ਗੱਲ ਹੋਣੀ ਹੈ, ਸੁਣੋ ਆਪ ਹੀ ਕਹੀ ਜਾਣਾ, ਮੈਨੂੰ ਲੱਗਦਾ ਮੈਂ ਪ੍ਰੋਟੈਕਟ ਕਰ ਰਿਹਾ ਕੈਨੇਡਾ ਨੂੰ ਕਿਸ ਹੈਸੀਅਤ ਵਿੱਚ,
ਦੂਜੇ ਕਹਿਣ ਤੁਸੀਂ ਬਾਹੂਬਲੀ ਹੋ, ਹਾਂ ਤੁਸੀਂ ਆਪ ਜੇ ਕਹਿਣ ਲੱਗੇ ਮੈਂ ਬਾਹੂਬਲੀ ਹਾਂ ਫਿਰ ਗੱਲ ਨਹੀਂ ਬਣਦੀ।
ਮੁੰਬਈ ਦਾ ਰਾਜਾ ਕੌਣ, ਭੀਖੂ ਮਾਤਰੇ,
ਭੀਖੂ ਮਾਤਰੇ, ਉਹ ਕਹਿੰਦੇ ਮੈਂ ਇਕੱਲਾ ਹੀ ਰਖਵਾਲਾ ਬਣਿਆ ਹੋਇਆ ਕੈਨੇਡਾ, ਇਟਸ ਆਈ ਐਮ ਅਲੋਨ ਪ੍ਰੋਟੈਕਟਿੰਗ
ਕੈਨੇਡਾ, ਤੁਸੀਂ ਪ੍ਰੋਟੈਕਟਿੰਗ ਓਨਟਾਰੀਓ ਵੀ ਕਹਿ ਦੋ, ਮੈਂ ਕਹੂੰਗਾ ਚਲ ਠੀਕ ਆ ਕੋਈ ਗੱਲ ਨਹੀਂ,
ਪ੍ਰੋਟੈਕਟਿੰਗ ਕੈਨੇਡਾ
ਕੈਨੇਡਾ।
ਬਸ ਜੀ ਫੀਫਾ ਵਰਲਡ ਕੱਪ ਹੋ ਕੇ ਹਟਿਆ, ਕੈਨੇਡਾ ਦੇ ਵਿੱਚ 13 ਮੈਚ ਹੋਏ ਅਤੇ ਮੈਚ ਵੇਖਣ ਵਾਲਿਆਂ 'ਚੋਂ ਕਈਆਂ ਜਣਿਆਂ ਨੇ ਇੱਥੇ ਅਸਾਈਲਮ ਦਾ ਕਲੇਮ ਲਾ ਦਿੱਤਾ, ਇਹ ਹੁਣ ਖਬਰਾਂ ਆ ਰਹੀਆਂ ਨੇ। ਫੀਫਾ ਵਰਲਡ ਕੱਪ ਦੇ ਕੰਟੈਕਸਟ ਦੇ ਵਿੱਚ ਜੇ 26,111 ਵਿਜ਼ਟਰ ਵੀਜ਼ਾਜ਼ ਕੈਨੇਡਾ ਵੱਲੋਂ, ਜਿਨ੍ਹਾਂ ਨੇ ਆਪਣੀ ਅਰਜ਼ੀ 'ਤੇ ਲਿਖਿਆ ਸੀ ਕਿ ਜੀ ਅਸੀਂ ਕੈਨੇਡਾ ਆਉਣਾ ਚਾਹੁੰਦੇ ਹਾਂ ਫੀਫਾ ਦੇ ਆ ਫਲਾਣੇ ਫਲਾਣੇ ਮੈਚ ਵੇਖਣ ਵਾਸਤੇ, ਫੀਫਾ ਵਰਲਡ ਕੱਪ ਦੇਖਣ ਵਾਸਤੇ, ਉਹਨਾਂ ਅਰਜ਼ੀਆਂ ਦੇ ਵਿੱਚੋਂ 26,111 ਜਣਿਆਂ ਨੂੰ ਵੀਜ਼ੇ ਮਿਲਦੇ ਆ ਵਿਜ਼ਟਰ ਵੀਜ਼ੇ, ਉਹਨਾਂ ਦੇ ਵਿੱਚੋਂ ਦੱਸਿਆ ਜਾ ਰਿਹਾ ਵੀ ਹੁਣ ਤੱਕ 175 ਅਸਾਈਲਮ ਕਲੇਮਸ ਫਾਈਲ ਕੀਤੇ ਜਾ ਚੁੱਕੇ ਨੇ ਅਤੇ ਇਹਦੇ ਵਿੱਚ ਸੈਨੇਗਲ, ਗਾਨਾ, ਈਜਿਪਟ ਵਰਗੇ ਮੁਲਕਾਂ ਦੇ ਨਾਂ ਆਉਂਦੇ ਨੇ ਅਤੇ ਕਈ ਉਹ ਮੁਲਕ ਵੀ ਨੇ ਜਿਨ੍ਹਾਂ ਦੇ ਜਿਨ੍ਹਾਂ ਦੀ ਟੀਮ ਪਾਰਟੀਸਪੇਟ ਹੀ ਨਹੀਂ ਸੀ ਕਰ ਰਹੀ ਫੀਫਾ ਵਰਲਡ ਕੱਪ ਦੇ ਵਿੱਚ, ਉਹਨਾਂ ਮੁਲਕਾਂ ਤੋਂ ਆਏ ਲੋਕਾਂ ਨੇ ਵੀ ਇੱਥੇ ਅਸਾਈਲਮ ਦੀਆਂ ਅਰਜ਼ੀਆਂ ਲਾਈਆਂ ਨੇ।
ਯਾ ਉਹ ਮੈਚ ਦੇਖਣ ਨਹੀਂ ਆਏ ਸੀ, ਬਸ ਕਿਸੇ ਹੋਰ ਜਾਂ ਘੁੰਮਣ ਫਿਰਨ ਆਏ ਸੀ। ਸੋ ਗਾਨਾ ਦਾ ਮੈਚ ਹੋਇਆ ਸੀ ਪੈਨਮਾ ਦੇ ਨਾਲ ਟੋਰਾਂਟੋ ਦੇ ਵਿੱਚ 17 ਜੂਨ ਨੂੰ।
ਹਾਂਜੀ,
ਗਾਨਾ ਤੋਂ ਸਭ ਤੋਂ ਜ਼ਿਆਦਾ ਕਲੇਮਸ ਲੱਗੇ ਨੇ 25 ਕਲੇਮ,
ਸੋ 175 'ਚੋਂ 25 ਕਲੇਮਸ ਗਾਨਾ ਵਾਲਿਆਂ ਦੇ।
ਹਾਂਜੀ, ਇਹਦੇ ਵਿੱਚ ਦੇਖੋ IRCC ਨੇ ਇਹ ਨਹੀਂ ਦੱਸਿਆ ਵੀ ਇਹਨਾਂ ਵਿੱਚੋਂ ਕੋਈ ਪਲੇਅਰ ਵੀ ਸੀ, ਕੋਈ ਸਟਾਫ ਮੈਂਬਰ ਵੀ ਸੀ ਜਾਂ ਵਿਜ਼ਟਰ ਹੀ ਸੀਗੇ। ਸੋ ਇਹ ਕਲੈਰਿਟੀ ਨਹੀਂ ਹੈ, ਹੋ ਸਕਦਾ ਕਿ ਇਹਨਾਂ ਦੇ ਵਿੱਚੋਂ ਕੁਝ ਪਲੇਅਰਸ ਤੇ ਸਟਾਫ ਮੈਂਬਰਸ ਵੀ ਹੋਣ
ਜਿਹੜੇ ਕੋਈ ਟੀਮ ਦੇ ਵਫਦ ਦਾ ਹਿੱਸਾ ਸਨ ਕਿਸੇ ਮੁਲਕ ਦੀ। ਜੀ,
ਦੂਜਾ ਨੰਬਰ ਆਉਂਦਾ ਇਜਿਪਟ ਤੋਂ ਲੱਗੇ ਕਲੇਮਸ ਦਾ। ਸੋ ਇਜਿਪਟ ਦਾ ਮੈਚ ਨਿਊਜ਼ੀਲੈਂਡ ਦੇ ਨਾਲ ਸੀਗੇ 21 ਜੂਨ ਨੂੰ ਇੱਥੇ ਆਪਣੇ ਵੈਂਕੂਵਰ ਵਿੱਚ।
ਜੀ,
ਸੋ ਇਹਨਾਂ ਦੇ ਵੱਲੋਂ ਇਜਿਪਟ ਤੋਂ ਆਏ ਲੋਕਾਂ ਨੇ 15 ਕਲੇਮ ਲਗਾਏ ਨੇ ਅਸਾਈਲਮ ਦੇ।
15 ਕਲੇਮ ਹੀ ਲਗਾਏ ਨੇ ਕੋਲੰਬੀਆ ਤੋਂ ਆਏ ਹੋਏ ਨਾਗਰਿਕਾਂ ਨੇ, ਉਹਨਾਂ ਦਾ ਮੈਚ ਸਵਿਟਜ਼ਰਲੈਂਡ ਨਾਲ ਇੱਥੇ ਵੈਂਕੂਵਰ 'ਚ ਹੋਇਆ ਸੀ 7 ਜੁਲਾਈ ਨੂੰ।
ਫਿਰ ਸੈਨੇਗਲ ਦਾ ਨੰਬਰ ਆਉਂਦਾ, ਸੈਨੇਗਲ ਦਾ ਮੈਚ ਸੀ ਇਰਾਕ ਦੇ ਨਾਲ ਟੋਰਾਂਟੋ ਦੇ ਵਿੱਚ 26 ਜੂਨ ਨੂੰ, ਉੱਥੋਂ 10 ਕਲੇਮ ਲੱਗੇ।
ਜੀ,
ਤੇ ਫਿਰ ਇਕੁਆਡੋਰ, ਇਹਨਾਂ ਦਾ ਕੋਈ ਕੈਨੇਡਾ ਦੇ ਵਿੱਚ ਮੈਚ ਹੀ ਨਹੀਂ ਸੀ, ਮੈਚ ਇਹਨਾਂ ਦੇ ਅਮਰੀਕਾ ਵਿੱਚ ਹੋਏ ਨੇ ਜਾਂ ਮੈਕਸੀਕੋ ਵਿੱਚ ਹੋਏ ਨੇ, ਫਿਰ ਵੀ ਜਿਹੜੇ ਇਕੁਆਡੋਰ ਤੋਂ ਆਏ ਹੋਏ ਲੋਕ ਸਨ ਉਹਨਾਂ ਨੇ 5 ਕਲੇਮ ਲਗਾ ਦਿੱਤੇ।
ਜੀ,
ਤੇ ਜਿਹਨਾਂ ਟੀਮਾਂ ਦੀ ਕਹਿ ਲਓ ਵੀ ਟੀਮ, ਜਿਹਨਾਂ ਮੁਲਕਾਂ ਦੀ ਟੀਮ ਖੇਡਦੀ ਵੀ ਨਹੀਂ ਸੀ ਵਰਲਡ ਕੱਪ ਦੇ ਵਿੱਚ,
ਕਲੇਮ
ਉਧਰੋਂ ਵੀ ਲੱਗੇ,
ਕਲੇਮ ਉਧਰੋਂ ਵੀ ਲੱਗੇ। ਕੀਨੀਆ ਵਾਲਿਆਂ ਨੇ ਲਾਏ 15, ਸੋ ਕੀਨੀਅਨ ਨੈਸ਼ਨਲਸ ਦੇ 15 ਕਲੇਮ, ਚਾਈਨਾ ਵਾਲਿਆਂ ਦੇ 10 ਕਲੇਮ ਅਤੇ 10 ਕਲੇਮ ਬੰਗਲਾਦੇਸ਼ ਨੈਸ਼ਨਲਸ ਵੱਲੋਂ, 10 ਹੀ ਕਲੇਮਸ ਨਾਈਜੀਰੀਅਨਸ ਵੱਲੋਂ, ਬੁਰੁੰਡੀ ਤੋਂ ਆਏ 5 ਜਣਿਆਂ ਨੇ, ਨੇਪਾਲ ਅਤੇ ਪਾਕਿਸਤਾਨ ਤੋਂ ਵੀ 5-5 ਬੰਦਿਆਂ ਨੇ ਇੱਥੇ ਹਜੇ ਅਸਾਈਲਮ ਦਾ ਕਲੇਮ ਲਾ ਦਿੱਤਾ, ਅਤੇ ਇਹ ਨੰਬਰ ਹੁਣ ਤੱਕ ਦੇ ਨੇ, ਇਹਨਾਂ ਦੇ ਵਿੱਚ ਵਾਧਾ ਵੀ ਹੋ ਸਕਦਾ।
ਹਾਂਜੀ, ਅਤੇ 5 ਕਲੇਮ ਅਜਿਹੇ ਆਏ ਮੁਲਕ, ਅਜਿਹੇ ਮੁਲਕਾਂ ਤੋਂ ਆਏ ਲੋਕਾਂ ਨੇ ਵੀ ਲਗਾਏ ਜਿਨ੍ਹਾਂ ਨੂੰ ਵੀਜ਼ਾ ਐਗਜ਼ੈਮਟ ਹੈ, ਵੀਜ਼ੇ ਦੀ ਲੋੜ ਵੀ ਨਹੀਂ, ਜਿਹੜੇ ETA ਦੇ ਨਾਲ ਹੀ ਫਲਾਈ ਕਰ ਸਕਦੇ ਨੇ ਇਨ ਕੈਨੇਡਾ। ਸੋ ਉਹਨਾਂ ਵੱਲੋਂ ਵੀ 5 ਕਲੇਮ ਲੱਗੇ ਨੇ, ਜਿਵੇਂ ਫਰਾਂਸ ਹੋ ਗਿਆ, ਬੈਲਜੀਅਮ ਹੋ ਗਿਆ, ਨਾਰਵੇ ਹੋ ਗਿਆ, ਜਾਂ ਈਵਨ ਕਤਰ ਵਾਸਤੇ ਵੀ ਵੀਜ਼ਾ ਰਿਕੁਆਇਰਮੈਂਟ ਵੇਵ ਆਫ ਕਰ ਦਿੱਤੀ ਗਈ ਸੀ ਪਿਛਲੇ ਸਾਲ। ਸੋ ਹੋ ਸਕਦਾ ਕਿ ਇਹਨਾਂ ਮੁਲਕਾਂ ਤੋਂ ਹੋਣ 5 ਕਲੇਮਸ ਨੇ ਅਜਿਹੇ ਵੀ। ਬਾਕੀ ਵਿਜੇ ਜੀ, ਇਹਦੇ ਵਿੱਚ ਹੁਣ ਇੱਕ ਗੱਲ ਹੋਰ ਵੀ ਸੀ ਕਿ ਜਿਹੜੇ ਟੀਮ ਪਲੇਅਰਸ ਨੇ ਜਾਂ ਕੋਚਿਸ ਨੇ ਜਾਂ ਸਟਾਫ ਮੈਂਬਰਸ ਨੇ, ਕੈਨੇਡਾ ਵੱਲੋਂ ਪਿਛਲੇ ਸਾਲ ਕੀਤਾ ਕੀ ਗਿਆ, ਉਹਨਾਂ ਨੇ ਕਿਹਾ ਵੀ ਹੁਣ ਉਹ ਤਾਂ ਇੱਥੇ ਦੇਖੋ ਆਪਣੇ ਕੰਮ ਵਾਸਤੇ ਆ ਰਹੇ
ਨੇ,
ਦੇ ਵਿਲ ਗੈਟ ਪੇਡ ਫਾਰ ਵਾਟ ਦੇ ਡੂ ਇਨ ਕੈਨੇਡਾ, ਸੋ ਫਿਰ ਵਰਕ ਪਰਮਿਟ ਚਾਹੀਦਾ ਇਫ ਯੂ ਆਰ ਜਨਰੇਟਿੰਗ ਇਨਕਮ, ਅਤੇ ਉਹ ਰਿਕੁਆਇਰਮੈਂਟ ਹਟਾ ਦਿੱਤੀ ਗਈ ਸੀ ਕੈਨੇਡਾ ਵੱਲੋਂ। ਕਿਹਾ ਗਿਆ ਸੀ ਵੀ ਜਿੰਨੇ ਵੀ ਟੀਮ ਮੈਂਬਰ, ਸਟਾਫ ਮੈਂਬਰਸ ਜਾਂ ਪਲੇਅਰਸ ਆਉਣਗੇ ਵੀ ਉਹਨਾਂ ਉਹ ਵਿਜ਼ਟਰ ਵੀਜ਼ੇ 'ਤੇ ਹੀ ਆ ਸਕਣਗੇ। ਸੋ ਉਹਦੇ ਨਾਲ ਜਿਹੜਾ ਸਾਡਾ ਸਿਸਟਮ ਆ ਥੋੜ੍ਹਾ ਫਾਸਟ ਟਰੈਕ ਵੀ ਹੋਇਆ।
ਜੀ ਜੀ,
ਪਰ ਜਿਹੜੇ ਐਕਸਪਰਟਸ ਨੇ ਉਹ ਕਹਿ ਰਹੇ ਨੇ ਕਿ ਜੇ ਟੋਟਲ 26,111 ਦੇ ਵਿੱਚੋਂ ਅਜੇ ਤੱਕ 175 ਕਲੇਮ ਹੀ ਲੱਗੇ ਨੇ,
ਅਤੇ
ਕਹਿੰਦੇ ਬਹੁਤ ਐਫੀਸ਼ੀਐਂਟ ਸਿਸਟਮ ਹੈ।
ਅੱਛਾ,
ਹਾਂ ਵੀ ਇਹ ਕੋਈ ਏਡੀ ਵੱਡੀ ਗੱਲ ਨਹੀਂ ਵੀ ਹਰ ਵਾਰ ਕਹਿੰਦੇ ਕਲੇਮ ਇੱਦਾਂ ਦੇ ਲੱਗਦੇ ਹੀ ਹੁੰਦੇ ਆ, ਦਿਸ ਵਾਸ ਟੂ ਬੀ ਐਕਸਪੈਕਟਡ। ਅਤੇ ਕਰੰਟ ਇਨਵਾਇਰਮੈਂਟ ਦੇ ਵਿੱਚ ਕਹਿੰਦੇ 175 ਕਲੇਮ ਹੀ ਜੇ ਲੱਗੇ ਨੇ, ਇਟ ਮੀਨਸ IRCC ਨੇ ਬਹੁਤ ਐਫੀਸ਼ੀਐਂਟਲੀ ਕਹਿੰਦੇ ਸਾਰਾ ਕੰਮ ਕੀਤਾ।
ਅੱਛਾ, ਇਸ ਤੋਂ ਪਹਿਲਾਂ ਵਰਲਡ ਕੱਪ ਸ਼ੁਰੂ ਹੋਣ ਤੋਂ ਪਹਿਲਾਂ ਇੱਕ ਇਹ ਵੀ ਗੱਲ ਦੱਸੀ ਗਈ ਸੀ ਕਿ IRCC ਵੱਲੋਂ ਇਹ ਸੁਨੇਹਾ ਕਲੀਅਰਲੀ ਦਿੱਤਾ ਗਿਆ ਸੀ ਕਿ ਜਦ ਤੁਸੀਂ ਵੀਜ਼ਾ ਲੈ ਕੇ ਭਾਵੇਂ ਕੈਨੇਡਾ ਆ ਵੀ ਜਾਂਦੇ ਹੋ, ਤੁਹਾਡੇ ਕੋਲ ਮੈਚ ਦੀ ਟਿਕਟ ਵੀ ਹੈਗੀ ਆ, ਤੁਸੀਂ ਫਲਾਨੇ ਵੀ ਵੈਨਕੂਵਰ ਜਾਂ ਟੋਰਾਂਟੋ 'ਚ ਮੈਚ ਵੇਖਣਾ, ਜੇ ਉਸ ਵੇਲੇ ਪੋਰਟ ਆਫ ਐਂਟਰੀ 'ਤੇ ਆਫਿਸਰ ਨੂੰ ਲੱਗਦਾ ਕਿ ਵੀ ਤੁਸੀਂ ਇੱਥੇ ਆ ਕੇ ਅਸਾਈਲਮ ਕਲੇਮ ਕਰ ਦੋਗੇ, ਤੁਸੀਂ ਤੁਹਾਡੀ ਮਨਸ਼ਾ ਨਹੀਂ ਆਪਣੇ ਮੁਲਕ ਵਾਪਸ ਜਾਣ ਦੀ, ਤਾਂ ਉਹ ਤੁਹਾਨੂੰ ਐਂਟਰੀ ਡਿਨਾਈ ਵੀ ਕਰ ਸਕਦੇ ਆ। ਕੀ ਇੱਦਾਂ ਕੋਈ ਐਂਟਰੀਜ਼ ਡਿਨਾਈ ਕੀਤੀਆਂ ਗਈਆਂ ਉਹਦਾ ਕੋਈ ਡੇਟਾ ਨਹੀਂ ਆ।
ਹਾਂਜੀ ਵਿਜੇ ਜੀ, ਇਹ ਜਿਹੜੇ ਕਲੇਮਸ ਨੇ ਇਹ ਹਰ ਵਾਰ ਜਦੋਂ ਕੋਈ ਵੱਡਾ ਮੇਜਰ ਇਵੈਂਟ ਹੁੰਦਾ ਇਸ ਤਰ੍ਹਾਂ ਦੇ ਅਸਾਈਲਮ ਕਲੇਮ ਲੱਗਦੇ ਹੀ ਹੁੰਦੇ ਆ, ਖਾਸ ਤੌਰ 'ਤੇ ਜੋ ਇਵੈਂਟ ਵੈਸਟਰਨ ਕੰਟਰੀਜ਼ ਦੇ ਵਿੱਚ ਹੋਵੇ। ਹੁਣ ਤੁਸੀਂ ਦੇਖੋ ਜਿਹੜੀ ਇਰੀਟੀਰੀਆ ਜਿਹੜਾ ਮੁਲਕ ਆ,
ਹਾਂਜੀ,
ਉਹਨਾਂ ਵੱਲੋਂ ਆਪਣੀ ਟੀਮ ਨੂੰ ਵਰਲਡ ਕੱਪ ਕੁਆਲੀਫਾਇਰਸ ਦੇ ਵਿੱਚੋਂ ਵਿਦਡਰਾਅ ਕਰ ਲਿਆ ਗਿਆ। ਕਹਿੰਦੇ ਅਸੀਂ ਆਪਣੀ ਚਾਹੁੰਦੇ ਨਹੀਂ ਸਾਡੀ ਟੀਮ ਵਰਲਡ ਕੱਪ ਕੁਆਲੀਫਾਇਰਸ ਵਿੱਚ ਪਾਰਟਿਸਪੇਟ ਕਰੇ ਕਿਉਂਕਿ ਸਾਡੇ ਟੀਮ ਵਾਲੇ ਫਿਰ ਜਿਹੜੇ ਮੁਲਕ 'ਚ ਮੈਚ ਖੇਡਣ ਜਾਂਦੇ ਕਹਿੰਦੇ ਮੁੜ ਕੇ ਨਹੀਂ ਆਉਂਦੇ, ਫਿਰ ਉੱਥੇ ਰਹਿ ਜਾਂਦੇ, ਉੱਥੇ ਅਸਾਈਲਮ ਵਗੈਰਾ ਲਗਾ ਦਿੰਦੇ ਆ
ਜੀ।
ਸੋ ਉਹਨਾਂ ਨੂੰ ਪਤਾ ਆਪਣੇ ਬੰਦਿਆਂ ਦਾ, ਉਹਨਾਂ ਨੇ ਟੀਮ ਹੀ ਨਹੀਂ ਖਿਡਾਈ
ਤੁਸੀਂ
ਵਰਲਡ ਕੱਪ ਦੇ ਵਿੱਚ ਕੁਆਲੀਫਾਇਰਸ ਵਿੱਚ।
ਤੁਸੀਂ ਇਹ ਦੇਖੋ ਇਹ ਜਿਹੜੇ ਇਸ ਤਰ੍ਹਾਂ ਦਾ ਕਿਸੇ ਵੀ ਅਮਲਾ ਫੈਲਾ ਕਿਸੇ ਵੀ ਮੁਲਕ ਦਾ, ਇਹ ਤਾਂ ਟੀਮਸ ਦੀ ਗੱਲ ਆ ਯਾਰ। ਉਹ ਵੀ ਤਾਂ ਖਬਰਾਂ ਆਈਆਂ ਸੀ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਸ ਦੇ ਜਿਹੜੇ ਫਲਾਈਟ ਦੇ ਮੁਲਾਜ਼ਮ ਸੀ, ਪਾਇਲਟ ਸੀ ਜਾਂ ਹੋਰ ਫਲਾਈਟ ਦਾ ਜਿਹੜਾ ਕਰੂ ਸੀ, ਉਹਨਾਂ ਨੇ ਉੱਤਰ ਕੇ ਅਸਾਈਲਮ ਦੀਆਂ ਅਰਜ਼ੀਆਂ ਲਾਤੀਆਂ ਸੀ ਕਈ ਮੁਲਕਾਂ
ਜਿਹੜੀ ਕਬੂਤਰਬਾਜ਼ੀ ਸਕੈਂਡਲ ਉਹ
ਕਿੰਨਾ ਹੋਇਆ ਇਹਨਾਂ ਚੀਜ਼ਾਂ ਨਾਲ ਹੀ ਜੁੜਿਆ ਸੀ। ਕੈਨੇਡਾ ਨੇ ਵੈਸੇ ਆਪਣੇ ਜਿਹੜੇ ਅਸਾਈਲਮ ਰੂਲਸ ਨੇ ਦੇਖੋ ਇਸ ਸਾਲ ਉਹ ਤਬਦੀਲ ਵੀ ਕੀਤੇ ਆ, ਹਾਲਾਂਕਿ ਜਿਹੜੀ ਆਹ ਕੈਟਾਗਰੀ ਹੈ ਜਿਹਨਾਂ ਨੇ ਆਹ ਅਸਾਈਲਮਸ ਲਗਾਏ ਨੇ, ਇਹ ਹੁਣ ਪੂਰੇ ਪ੍ਰੋਸੈਸ ਦੇ ਵਿੱਚੋਂ ਨਿਕਲਣਗੇ ਕਿਉਂਕਿ ਇਹ ਇੱਕ ਲੀਗਲ ਪੋਰਟ ਆਫ ਐਂਟਰੀ 'ਚੋਂ ਦਾਖਲ ਹੋਏ। ਇੱਕ ਸਾਲ ਤੋਂ ਘੱਟ ਸਮਾਂ ਇਹਨਾਂ ਨੂੰ ਕੈਨੇਡਾ ਆਇਆਂ ਨੂੰ ਹੋਇਆ, ਜਿਹੜਾ ਆਇਆ ਹੀ ਮੈਚ ਵੇਖਣਾ ਉਹਨੂੰ ਤਾਂ ਇੱਕ ਸਾਲ ਤੋਂ ਘੱਟ ਸਮਾਂ ਹੀ ਹੋਇਆ, ਅਤੇ ਇਹਨਾਂ ਨੇ ਵਿਦਇਨ ਦਿਸ ਪੀਰੀਅਡ ਉਹ ਅਸਾਈਲਮ ਦੀ ਅਰਜ਼ੀ ਲਾਤੀ ਆ। ਸੋ ਇਹਨਾਂ ਦੀ ਜਿਹੜੀ ਅਸਾਈਲਮ ਦੀ ਐਲੀਜੀਬਿਲਿਟੀ ਦਾ ਕ੍ਰਾਈਟੀਰੀਆ ਉਸ ਹਿਸਾਬ ਨਾਲ ਹੀ ਇਹਦਾ ਮੁਲਾਂਕਣ ਕੀਤਾ ਜਾਣਾ। ਪਰ ਹੁਣ ਸਾਨੂੰ ਇਹ ਪਤਾ ਕਿ ਰੂਲ ਇਹ ਕਹਿੰਦਾ ਕਿ ਜੇ ਕੋਈ ਇੱਕ ਸਾਲ ਤੋਂ ਵੱਧ ਸਮੇਂ ਤੋਂ ਕੈਨੇਡਾ ਦੇ ਵਿੱਚ ਉਹਨਾਂ ਨੂੰ ਐਂਟਰ ਕਰਿਆ ਨੂੰ ਹੋ ਗਿਆ ਅਤੇ ਜੇ ਉਹ ਅਸਾਈਲਮ ਦੀ ਅਰਜ਼ੀ ਲਗਾਉਂਦੇ ਨੇ ਉਹ ਫਿਰ ਐਂਟਰਟੇਨ ਨਹੀਂ ਕੀਤੀ ਜਾਏਗੀ
ਜੀ। ਅਤੇ ਇਹ ਅਜੇ ਤੱਕ 120 July ਤੱਕ ਦੇ ਨੰਬਰਸ ਨੇ, 175 ਕਲੇਮਸ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਜਿੱਦਾਂ ਵਿਜ਼ਟਰ ਵੀਜ਼ੇ ਐਕਸਪਾਇਰ ਹੋਣਗੇ
ਅਤੇ
ਫਿਰ ਹੋ ਸਕਦਾ ਕਿ ਬੰਦੇ ਓਵਰ ਸਟੇ, ਉਸ ਤੋਂ ਬਾਅਦ ਹੋ ਸਕਦਾ ਕਿ ਅਰਜ਼ੀਆਂ ਹੋਰ ਵਧਣ ਹੈ
ਜੀ। ਵਾਸੂ ਜੀ, ਕੱਲ੍ਹ ਸੇਫਸਰੀ ਕੋਲਿਸ਼ਨ ਦੇ ਡਗ ਮਕੈਲਮ ਵੱਲੋਂ ਇੱਕ ਪ੍ਰੈਸ ਕਾਨਫਰੰਸ ਰੱਖੀ ਗਈ ਸੀ, ਉਹਦੇ ਵਿੱਚ ਉਹਨਾਂ ਨੇ ਆਪਣੀ ਟੀਮ ਦੇ ਕੁਝ ਜਿਹੜੇ ਨਵੇਂ ਮੈਂਬਰਸ ਨੇ ਉਹਨਾਂ ਨੂੰ ਇੰਟਰੋਡਿਊਸ ਕੀਤਾ, ਅਤੇ ਨਾਲ ਹੀ ਆਪਣੇ ਕਹਿ ਲਓ ਕਿ ਜਿਹੜੇ ਚੋਣ ਵਾਅਦੇ ਨੇ ਕਿ ਜੇ ਮੇਅਰ ਬਣ ਜਾਂਦੇ ਨੇ ਡਗ ਮਕੈਲਮ ਦੁਆਰਾ ਤਾਂ ਕੀ ਕੁਝ ਕਰਨਗੇ, ਕਿਹੜੀਆਂ ਕਿਹੜੀਆਂ ਡਿਵੈਲਪਮੈਂਟਸ ਕਰਨਗੇ, ਉਹਨਾਂ ਦਾ ਵੀ ਉਹਨਾਂ ਨੇ ਇੱਕ ਸੂਚੀ ਜਾਰੀ ਕੀਤੀ ਹੈ ਕਹਿ ਲਓ। ਇੱਕ ਤਾਂ ਇਹਨਾਂ ਨੇ ਇਹ ਕਿਹਾ ਕਿ 4 ਸਾਲ ਜਿੰਨੀ ਚਿਰ ਇਹ ਮੇਅਰ ਰਹਿਣਗੇ ਪ੍ਰੋਪਰਟੀ ਟੈਕਸ ਦੇ ਵਿੱਚ ਕੋਈ ਵਾਧਾ ਨਹੀਂ ਹੋਏਗਾ, ਸੋ ਪ੍ਰੋਪਰਟੀ ਟੈਕਸ ਨੂੰ ਉੱਥੇ ਹੀ ਫਰੀਜ਼ ਕਰ ਦਿੱਤਾ ਜਾਏਗਾ ਉਸੇ ਹੀ ਦਰ 'ਤੇ, ਉਹਦੇ ਵਿੱਚ ਕੋਈ ਹੋਰ ਵਾਧੇ ਨਹੀਂ ਹੋਣਗੇ। ਫਿਰ ਵਾਸੂ ਜੀ, ਜਿਹੜੇ ਵੱਡੇ ਵੱਡੇ ਖਰਚੇ ਆ ਜਾਂ ਜਿਹੜੇ ਵੱਡੇ ਵਾਅਦੇ ਕੀਤੇ ਆ ਕਿ ਨਿਊਟਨ ਤੱਕ ਸਕਾਈ ਟ੍ਰੇਨ ਆਏਗੀ, ਸਵਿਮਿੰਗ ਪੂਲ ਬਣਨਗੇ, ਹੋਰ ਚੀਜ਼ਾਂ ਕੀਤੀਆਂ ਜਾਣਗੀਆਂ, ਲਾਅ ਐਂਡ ਆਰਡਰ ਵਾਸਤੇ ਹੋਰ ਇਨਵੈਸਟਮੈਂਟ ਹੋਣੀ ਆ, ਫਿਰ ਸਵਾਲ ਇਹ ਆਉਂਦਾ ਵੀ ਪੈਸੇ ਕਿੱਥੋਂ ਆਉਣਗੇ।
ਯਾ ਡਗ ਮਕੈਲਮ ਜਦੋਂ ਮੇਅਰ ਸੀਗੇ ਉਦੋਂ ਵੀ ਇਹਨਾਂ ਨੇ ਇਸੇ ਤਰ੍ਹਾਂ ਪ੍ਰੋਪਰਟੀ ਟੈਕਸ ਫਰੀਜ਼ ਦੀ ਗੱਲ ਕੀਤੀ ਸੀ ਵੀ 2.9% 'ਤੇ ਰੱਖਿਆ ਜੀ ਅਸੀਂ ਇਹਨੂੰ, ਪਰ ਉਦੋਂ ਪਾਰਸਲ ਟੈਕਸ ਜਿਹੜਾ ਵਧਾ ਦਿੱਤਾ ਗਿਆ ਸੀ, ਜਿਹੜਾ ਫਲੈਟ ਰੇਟ $100 ਤੋਂ ਵਧਾ ਕੇ
$300
ਕਰ ਦਿੱਤਾ ਗਿਆ ਸੀ। ਸੋ ਕਿਉਂਕਿ ਸਿਟੀਜ਼ ਦੇ ਕੈਨੋਟ ਰਨ ਡੈਫੀਸਿਟਸ, ਸੋ ਇਹ ਤਾਂ ਹੈ ਨਹੀਂ ਵੀ ਜੇ ਤੁਸੀਂ ਟੈਕਸ ਪੇਅਰ ਦੇ ਸਿਰ 'ਤੇ ਅਜੇ ਬੋਝ ਨਹੀਂ ਪਾ ਰਹੇ, ਤੁਸੀਂ ਕਰਜ਼ਾ ਚੁੱਕ ਕੇ ਖਰਚੇ ਚਲਾ ਲਓਗੇ। ਸੋ ਦਾ ਓਨਲੀ ਵੇ ਕਿ ਤੁਸੀਂ ਜੇ ਆਪਣੇ ਖਰਚੇ ਘਟਾਉਣੇ ਨੇ ਜਾਂ ਉਹਨਾਂ ਨੂੰ, ਸੋ ਤੁਸੀਂ ਬੇਸਿਕਲੀ ਜੇ ਪ੍ਰੋਪਰਟੀ ਟੈਕਸ ਨਹੀਂ ਵਧਾਉਣਾ ਤਾਂ ਤੁਹਾਨੂੰ ਆਪਣੀਆਂ ਕੋਈ ਸਰਵਿਸਿਜ਼ ਜਿਹੜੀਆਂ ਹੋ ਸਕਦਾ ਕਿ ਉਹ ਬੰਦ ਕਰਨੀਆਂ ਪੈਣ ਜਾਂ ਘਟਾਉਣੀਆਂ ਪੈਣ। ਪਰ ਇਹਦੇ ਬਾਰੇ ਡਗ ਮਕੈਲਮ ਨੂੰ ਜ਼ਾਹਰ ਗੱਲ ਵੀ ਸਵਾਲ ਪੁੱਛਿਆ ਗਿਆ
ਜੀ,
ਉਹਨਾਂ ਦਾ ਇਹ ਕਹਿਣਾ ਸੀ ਕਿ ਵੀ ਅਸੀਂ ਸਿਸਟਮ ਨੂੰ ਹੋਰ ਐਫੀਸ਼ੀਐਂਟ ਬਣਾਵਾਂਗੇ, ਜਿਹੜੀ ਫਜ਼ੂਲ ਖਰਚੀ ਹੋ ਰਹੀ ਆ ਜਿੱਥੇ ਕੋਈ ਪੈਸੇ ਜ਼ਾਇਆ ਹੋ ਰਹੇ ਨੇ ਅਸੀਂ ਉਹ ਪੈਸੇ ਜਿਹੜੇ ਨੇ ਬਚਾਵਾਂਗੇ। ਕਹਿੰਦੇ ਵੀ ਜਦੋਂ ਮੈਂ ਮੇਅਰ ਹੁੰਦਾ ਸੀ ਉਦੋਂ ਕਹਿੰਦੇ ਸਾਡੇ ਇੱਥੇ ਸਿਟੀ ਦੇ ਵਿੱਚ 6 ਕਹਿੰਦੇ ਜਨਰਲ ਮੈਨੇਜਰ ਹੁੰਦੇ ਸੀ, ਹੁਣ ਵੱਧ ਕੇ 13 ਹੋ ਗਏ ਨੇ।
ਇਹ ਗੱਲ ਪਹਿਲਾਂ ਵੀ ਕੀਤੀ ਹੈ ਉਹਨਾਂ ਨੇ।
ਹਾਂਜੀ
ਹਾਂਜੀ ਜੀ ਜੀ ਜੀ।
ਸੋ ਕਹਿੰਦੇ ਵੀ ਇਸ ਤਰ੍ਹਾਂ ਜਿਹੜੀ ਫਜ਼ੂਲ ਖਰਚੀ ਅਸੀਂ ਘਟਾਉਣੀ, ਕਿਉਂਕਿ ਉਹਨਾਂ ਨੇ ਕੱਲ ਇੱਕ ਵਾਅਦਾ ਇਹ ਵੀ ਕੀਤਾ ਕਿ ਇੱਕ ਫੋਰੈਂਸਿਕ ਆਡਿਟ ਕਰਾਇਆ ਜਾਏਗਾ ਸਿਟੀ ਦੇ ਫਾਈਨੈਂਸਿਸ ਦਾ,
ਲੈਂਡ ਡੀਲਸ ਨੂੰ ਲੈ ਕੇ ਸਪੈਸ਼ਲੀ।
ਹਾਂ ਸਪੈਸ਼ਲੀ ਕਹਿੰਦੇ ਲੈਂਡ ਡੀਲਸ ਦੇ ਬਾਰੇ ਕਹਿੰਦੇ, ਕਿਉਂਕਿ ਦੇਖੋ ਵੀ ਇਸ ਵੇਲੇ ਕਿਸ ਤਰ੍ਹਾਂ ਦੀਆਂ ਲੈਂਡ ਡੀਲਸ ਹੋ ਰਹੀਆਂ ਨੇ, ਕਿਸ ਤਰ੍ਹਾਂ ਦੇ ਪ੍ਰਾਈਸਿਸ ਕਹਿੰਦੇ ਡਿਵੈਲਪਰਸ ਨੂੰ ਆਫਰ ਕੀਤੇ ਜਾ ਰਹੇ ਨੇ, ਅਤੇ ਇਹ ਸਾਰਾ ਕੁਝ ਕਹਿੰਦੇ ਬੰਦ ਦਰਵਾਜ਼ਿਆਂ ਪਿੱਛੇ ਹੋ ਰਿਹਾ, ਅਤੇ ਕਹਿੰਦੇ ਵੀ ਅਸੀਂ ਇਹਦਾ ਇੱਕ ਫੋਰੈਂਸਿਕ ਆਡਿਟ ਕਰਾਵਾਂਗੇ, ਬੁੱਕਸ ਦਾ ਫੋਰੈਂਸਿਕ ਆਡਿਟ ਹੋਏਗਾ।
ਫਿਰ ਨਾਲ ਹੀ ਗੱਲ ਉਹਨੇ ਇਹ ਵੀ ਕੀਤੀ ਕਿ ਮੈਟਰੋ ਵੈਨਕੂਵਰ ਦੇ ਵਿੱਚੋਂ ਸਿਟੀ ਆਫ ਸਿਰੇ ਨੂੰ ਵੀ ਡਰਾਅ ਕਰ ਲੈਣਾ। ਦੇਖੋ ਜਿਹੜਾ ਮੈਟਰੋ ਵੈਨਕੂਵਰ ਦਾ ਓਵਰਆਲ ਜਿਹੜਾ ਪਲਾਨ ਹੈਗਾ ਵਾਸੂ ਜੀ, ਜਿਹੜਾ 2050 ਪਲਾਨ ਆ, ਉਹ 'ਚੋਂ ਤਾਂ ਸਿਟੀ ਆਫ ਸਰੀ ਨੂੰ ਆਲਰੇਡੀ ਬ੍ਰੈਂਡਾਲੋਕ ਨੂੰ ਵੀ ਡਰਾਅ ਕਰ ਲਿਆ ਹੋਇਆ, ਪਰ ਜਿਹੜਾ ਹੈਗਾ ਕਿ ਮੈਟਰੋ ਵੈਨਕੂਵਰ ਦੇ ਵਿੱਚੋਂ ਜਿਹੜੀਆਂ ਕਹਿੰਦੇ ਕੋਰ ਸਰਵਿਸਿਜ਼ ਨੇ, ਵਾਟਰ ਸੂਵਰ ਅਤੇ ਵੇਸਟ ਜਾਂ ਗਾਰਬੇਜ ਵਾਲੀਆਂ, ਵੀ ਉਹਦੇ ਨਾਲ ਜੁੜੇ ਰਹੋ, ਜਿਹੜੇ ਬਾਕੀ ਦੇ ਉਹਨਾਂ ਦੇ ਲੱਲੇ ਭੱਬੇ ਨੇ ਉਸ 'ਚੋਂ ਅਸੀਂ ਬਾਹਰ ਹੋ ਜਾਣਾ। ਹੁਣ ਇਹ ਗੱਲ ਵੀ ਲਾਗੂ ਕਰਨੀ, ਕਿਉਂਕਿ ਇਹ ਇਹ ਜਿਹੜੀ ਸਿਰਦਰਦੀ ਹੈ ਨਾ, ਇਹ ਤਾਂ ਵਾਸੂ ਜੀ ਐਤਕੀ ਵਾਲਾ ਜਿਹੜਾ ਮਿਊਂਸੀਪਲ ਇਲੈਕਸ਼ਨ ਆ, ਮਤਲਬ ਹੈਰਾਨੀ ਇਹ ਹੁੰਦੀ ਹੈ ਕਿ ਮੈਟਰੋ ਵੈਨਕੂਵਰ ਵਾਲਾ ਪਹਿਲੂ ਹੈ ਜਿਹੜਾ, ਕੀ ਉਹ ਵੋਟਰਸ ਇਹਨੂੰ ਇਸ ਲੈਵਲ ਤੱਕ ਹਾਈਲਾਈਟ ਕਰ ਸਕਣਗੇ ਕਿ ਉਹਦੇ ਵਿੱਚ ਸੱਚਮੁੱਚ ਤਬਦੀਲੀਆਂ ਕੀਤੀਆਂ ਜਾਣ। ਪਿਛਲੇ ਸਮੇਂ 'ਚ ਹੋਇਆ ਕੀ ਆ, ਕੁਝ ਕੋਸਮੈਟਿਕ ਜਿਹੀਆਂ ਤਬਦੀਲੀਆਂ ਕਰਤੀਆਂ ਕਿ ਜੀ ਨੰਬਰ ਆਫ ਡਾਇਰੈਕਟਰਸ 43 ਤੋਂ ਘਟਾ ਕੇ ਅਸੀਂ 21 ਕਰ ਲੈਂਦੇ ਹਾਂ, ਉਹ ਘਟਾ ਤੇ ਜੀ। ਹੁਣ ਗੱਲਾਂ ਇਹ ਚੱਲ ਰਹੀਆਂ, ਇੱਕ ਉਹ ਮਤਾ ਪਾਸ ਕੀਤਾ ਕਿ ਜਿਹੜੇ ਉਹਨਾਂ ਦੇ ਇੱਕ ਅਧਿਕਾਰੀ ਨੇ JGW ਨਹੀਂ, ਵੀ ਉਹਨਾਂ ਨੂੰ ਚੱਲਦਾ ਕੀਤਾ ਜਾਵੇ, ਉਹਨਾਂ ਨੂੰ ਵੀ ਜੇ ਭੇਜਦੇ ਹੋ ਵੀ ਕਿ ਬਲੀ ਦਾ ਬੱਕਰਾ ਇੱਦਾਂ ਤਾਂ ਨਹੀਂ ਹੋਏਗਾ, ਇੱਕ ਅਧਿਕਾਰੀ ਨੂੰ ਬਣਾ ਕੇ ਅਤੇ ਮੈਟਰੋ ਵੈਨਕੂਵਰ ਨੂੰ ਕਲੀਨ ਚਿੱਟ ਦੇਣ ਦੀ ਕੋਸ਼ਿਸ਼ ਕੀਤੀ ਜਾਵੇ ਮਿਊਨਸੀਪਲ ਇਲੈਕਸ਼ਨ ਤੋਂ ਪਹਿਲਾਂ ਪਹਿਲਾਂ।
ਯਾ
ਐਂਡ ਦੈਟਸ ਨੋਟ ਜਸਟ ਔਨ ਡਗ ਮਕੈਲਮ, ਦੈਟਸ ਔਨ ਦੀ
ਤਾਂ ਫਿਰ ਬਹੁਤ ਸਾਰੀਆਂ ਦਿੱਕਤਾਂ ਠੀਕ ਹੋ ਜਾਣਗੀਆਂ, ਜੇ ਨਹੀਂ ਹੁੰਦੀਆਂ ਅਸੀਂ ਇਹਦੀ ਮੈਂਬਰਸ਼ਿਪ ਹੀ ਤਿਆਗ ਦੇਵਾਂਗੇ। ਸੋ ਵੀ ਉਹ ਕਿਹਾ ਕਿ ਦੇਖੋ ਬੜੀ ਇੱਕ ਬੜੀ ਪਾਪੂਲਿਸਟ ਵੀ ਗੱਲ ਹੈ ਨਾ, ਇਹ ਲੋਕਾਂ ਨੂੰ ਗੱਲ ਇੱਦਾਂ ਦੀ ਪਸੰਦ ਆਉਂਦੀ ਹੈ ਕਿ ਉਹਨਾਂ ਨੇ ਕੀ ਲਿਖਿਆ ਇਹਦੇ ਬਾਰੇ ਕਿਹਾ, ਕਹਿੰਦੇ ਕਿ ਵੀ ਆਰ ਬਿਗ ਇਨਫ ਟੂ ਰਨ ਅਵਰ ਓਨ ਅਫੇਅਰਸ, ਵੀ ਵਿਲ ਕੀਪ ਅਵਰ ਮਨੀ ਇਨ ਸਰੀ, ਸਰੀ ਦੇ ਪੈਸੇ ਸਰੀ ਵਿੱਚ ਹੀ ਰੱਖੇ ਜਾਣ। ਕਿੰਨੀ ਗੱਲ ਜੱਚਦੀ ਹੈ, ਇਹ ਸੁਣਨ 'ਚ ਗੱਲ ਤਾਂ ਸੋਹਣੀ ਲੱਗਦੀ ਹੈ। ਸੋ ਕਹਿੰਦੇ ਵੀ ਮੈਟਰੋ ਵੈਨਕੂਵਰ ਵਾਲੇ ਸਾਡੇ ਕੋਲੋਂ ਪੈਸੇ ਲਈ ਜਾ ਰਹੇ ਨੇ ਅਤੇ ਸਾਨੂੰ ਬਦਲੇ ਵਿੱਚ ਸਰਵਿਸਿਜ਼ ਕੋਈ ਮਿਲਦੀਆਂ ਨਹੀਂ, ਜਿਹੜੀਆਂ ਬੇਸਿਕ ਸਰਵਿਸਿਜ਼ ਨੇ ਕਹਿੰਦੇ ਉਹ ਅਸੀਂ ਰੱਖਾਂਗੇ। ਕਹਿੰਦੇ ਕੋਈ ਸਟੱਡੀਜ਼ ਨਹੀਂ, ਕੋਈ ਟਾਸਕ ਫੋਰਸ ਨਹੀਂ, ਵੀ ਆਰ ਜਸਟ ਗੈਟਿੰਗ ਆਊਟ ਆਫ ਇਟ, ਵੀ ਵਿਲ ਕੀਪ ਦਾ ਬੇਸਿਕ ਕੋਰ ਸਰਵਿਸਿਜ਼, ਵਾਟਰ ਸੂਵਰ ਵੇਸਟ, ਪਾਈਪਸ ਦੈਟ ਹੈਵ ਟੂ ਸਟੇ ਕਨੈਕਟਡ ਵਿਲ ਸਟੇ ਕਨੈਕਟਡ, ਐਵਰੀਥਿੰਗ ਐਲਸ ਗੋਜ਼।
ਜਿਹੜੀ ਵਸ ਵਿੱਚ ਦੇਖੋ ਮੈਟਰੋ ਵੈਨਕੂਵਰ ਅਸਲ ਦੇ ਵਿੱਚ ਤਾਂ ਇਹਨਾਂ ਤਿੰਨ ਸੇਵਾਵਾਂ ਵਾਸਤੇ ਹੀ ਤਾਂ ਬਣਾਇਆ ਗਿਆ ਸੀ, ਰੀਜਨਲ ਡਿਸਟ੍ਰਿਕਟ ਦੀਆਂ ਸੇਵਾਵਾਂ, ਕੋਰ ਸਰਵਿਸਿਸ ਤਾਂ ਇਹੀ ਸੀ। ਉਹ ਅਨਚੈੱਕ ਦੇ ਹਿਸਾਬ ਦੇ ਨਾਲ ਆ ਜੀ ਕਮੇਟੀ ਬਣਾ ਲਓ, ਫਲਾਨੀ ਸਟੱਡੀ ਕਰਦੇ ਹਾਂ, ਆਪਸ ਦੇ ਵਿੱਚੋਂ ਮੀਟਿੰਗਾਂ ਕਰ ਕਰਕੇ 4 ਘੰਟੇ ਦੀ ਮੀਟਿੰਗ ਹੁੰਦੀ ਆ, ਉਹਦੇ ਲਗਭਗ ਕੀ $500 ਮਿਲਦੇ ਆ, ਜੇ 1 ਮਿੰਟ ਵੀ ਉੱਪਰ ਉਹ ਮੀਟਿੰਗ ਚਲੀ ਜਾਵੇ ਤਾਂ ਉਹ ਪੈਸੇ ਡਬਲ ਹੁੰਦੇ ਰਹੇ ਆ। ਇਸੇ ਕਰਕੇ ਮੈਟਰੋ ਵੈਨਕੂਵਰ ਦੇ ਜਿਹੜੇ ਖਰਚੇ ਨੇ, ਜਿਹੜੇ ਉਹਨਾਂ ਦੇ ਪ੍ਰੋਜੈਕਟਸ ਨੇ, ਉਹ ਕਿਤੇ ਤੋਂ ਕਿਤੇ ਮਹਿੰਗੇ ਤੋਂ ਮਹਿੰਗੇ ਹੁੰਦੇ ਗਏ,
ਸਕੋਪ ਕਰੀਪ ਯਾ। ਸੋ ਇਹ ਹੁਣ ਗੱਲ ਦੇਖੋ, ਬ੍ਰੈਂਡਾ ਲੋਕ ਵੀ ਗੱਲ ਕਹਿ ਚੁੱਕੇ ਨੇ ਪਹਿਲਾਂ ਕਿ ਵੀ ਅਸੀਂ ਚਾਹੁੰਦੇ ਹਾਂ ਕਿ ਮੈਟਰੋ ਵੈਨਕੂਵਰ ਤੁਸੀਂ ਬਾਹਰ ਹੋ ਜਾਈਏ। ਸੋ
ਜਿਹੜੀਆਂ ਉਹ ਕੋਰ ਸਰਵਿਸਿਜ਼ ਨੇ, ਵੀ ਮੈਟਰੋ ਵੈਨਕੂਵਰ ਬਸ ਤਿੰਨ ਕੋਰ ਸਰਵਿਸਿਜ਼ ਤੇ ਧਿਆਨ ਦੇਵੇ, ਬਾਕੀ ਕੁਛ ਨਾ ਕਰੇ।
ਇੱਥੇ ਕਹਿ ਚੁੱਕੇ ਵੀ ਮੈਟਰੋ ਸਰੀ ਹੋਣਾ ਚਾਹੀਦਾ, ਮੈਟਰੋ ਵੈਨਕੂਵਰ ਕਿਉਂ ਕਹਿੰਦੇ ਇਹਨੂੰ। ਸੋ ਇਹ ਹੁਣ ਕਹਿ ਰਹੇ ਨੇ ਕਿ ਵੀ ਸਟੱਡੀਜ਼ ਕੋਈ ਨਹੀਂ, ਕਹਿੰਦੇ ਕੋਈ ਟਾਸਕ ਫੋਰਸ ਨਹੀਂ, ਬਸ ਵੀ ਆਰ ਜਸਟ ਗੈਟਿੰਗ ਆਊਟ, ਆਪਾਂ ਬਾਹਰ ਹੀ ਹੋ ਜਾਣਾ, ਇਸ ਤੋਂ ਗੱਲ ਖਤਮ। ਫਿਰ ਅੱਛਾ ਇੱਕ ਵਾਅਦਾ ਇੱਕ ਹੋਰ ਕੀਤਾ ਗਿਆ ਕਿ ਜਿਹੜੇ ਬਿਲਡਿੰਗ ਪਰਮਿਟਸ ਨੇ ਉਹ 60 ਦਿਨਾਂ ਦੇ ਅੰਦਰ ਅੰਦਰ ਪ੍ਰੋਸੈਸ ਕੀਤੇ ਜਾਣਗੇ, ਜੇਕਰ 60 ਦਿਨਾਂ ਦੇ ਵਿੱਚ ਪ੍ਰੋਸੈਸ ਨਹੀਂ ਹੁੰਦੇ ਤਾਂ ਜਿਹੜੀ ਕੋਈ ਐਪਲੀਕੇਸ਼ਨ ਫੀਸ ਆ ਉਹ ਮਾਫ ਕਰ ਦਿੱਤੀ ਜਾਏਗੀ। ਹੁਣ ਇਹ ਵੀ ਮਹਿੰਗਾ ਵਾਅਦਾ ਹੈ, ਪੈਸੇ ਕਿੱਥੋਂ ਆਉਣਗੇ, ਸਵਾਲ ਇਹ ਜੁੜੇ ਹੋਏ ਨੇ
ਕਿ ਜੇ 60 ਦਿਨ ਸੱਚੀ ਟੱਪ ਜਾਂਦੇ ਆ ਤੇ ਉਹਦੇ ਵਿੱਚ ਅੱਗੇ ਚਲੋ ਆਈ ਥਿੰਕ ਡੈਵਿਲ ਇਜ਼ ਇਨ ਦ ਡੀਟੇਲਸ ਐਜ਼ ਵੈਲ ਕਿ ਉਹਦੀਆਂ ਸ਼ਰਤਾਂ ਕੀ ਹੋਣਗੀਆਂ। ਜਿਵੇਂ ਹੁੰਦਾ ਨਾ ਵੀ 60 ਦਿਨਾਂ ਦੇ ਵਿੱਚ 60 ਦਿਨ ਤੱਕ ਜਾਂ 60 ਦਿਨ ਤੋਂ ਵੀ ਜ਼ਿਆਦਾ ਦਾ ਡਿਲੇ ਹੋਇਆ ਕਿਉਂ, ਉਹਦੇ ਪਿੱਛੇ ਕਾਰਨ ਕੀ ਨੇ, ਉਹ ਸਿਟੀ ਦੀ ਐਫੀਸ਼ੀਐਂਸੀ ਜਾਂ ਲੈਕ ਆਫ ਐਫੀਸ਼ੀਐਂਸੀ ਆ, ਜਾਂ ਫਿਰ ਜਿਹਨੇ ਐਪਲੀਕੇਸ਼ਨ ਕੀਤੀ ਆ ਉਹਦੇ ਦਸਤਾਵੇਜ਼ਾਂ ਦੀ ਪੇਚੀਦਗੀ ਆ। ਸੋ
ਇਹਦਾ ਇੱਕ ਕ੍ਰਿਟੀਸਿਜ਼ਮ ਇੱਦਾਂ ਵੀ ਇਹ ਵੀ ਬਣ ਸਕਦਾ ਵੀ ਦੇਖੋ ਇਹਦਾ ਮਤਲਬ ਕੀ ਹੈ, ਵੀ ਫਰਜ਼ ਕਰੋ ਕਿ ਮੈਂ ਅਰਜ਼ੀ ਲਗਾਈ ਕੋਈ ਬਿਲਡਿੰਗ ਪਰਮਿਟ ਦੀ, ਮੇਰਾ ਪਰਮਿਟ ਹੁਣ ਉਹਦੇ ਵਾਸਤੇ ਮੈਂ ਐਕਸ ਡਾਲਰ ਜਿਹੜੀ ਫੀਸ ਮੈਂ ਅਦਾ ਕੀਤੀ, ਉਹ ਮੇਰਾ ਪਰਮਿਟ 60 ਦਿਨਾਂ ਦੇ ਵਿੱਚ ਪ੍ਰੋਸੈਸ ਨਹੀਂ ਹੋਇਆ, ਹੁਣ ਉਹ ਜਿਹੜੇ ਐਕਸ ਡਾਲਰਸ ਨੇ ਉਹ ਮੈਂ ਨਹੀਂ ਪੇ ਕਰਨੇ, ਉਹ ਟੈਕਸ ਪੇ ਸਾਰਿਆਂ ਨੇ ਕਰਨੇ,
ਹਾਂ ਸਿਟੀ ਪੇ ਕਰੇਗੀ, ਮਤਲਬ ਟੈਕਸ ਪੇ
ਨੇ ਨਾ ਜੀ ਜੀ। ਹੁਣ ਵਿਜੇ ਜੀ ਨੇ ਵੀ ਉਹਦੇ ਵਿੱਚ ਹਿੱਸਾ ਪਾਉਣਾ
ਜੀ ਜੀ ਜੀ।
ਸੋ ਪਹਿਲਾਂ ਤਾਂ ਜਿੰਨੇ ਘਰ ਬਣਾਉਣਾ ਸੀ ਜਾਂ ਕੋਈ ਪ੍ਰੋਪਰਟੀ ਜਿਹਨੇ ਕੋਈ ਡਿਵੈਲਪ ਕਰਨੀ ਸੀ
ਉਹਦਾ ਖਰਚਾ ਸੀ,
ਉਹਦਾ ਖਰਚਾ ਸੀ, ਹੁਣ ਉਹ ਸਾਰੀ ਸਿਟੀ ਦਾ ਸਾਂਝਾ ਖਰਚਾ ਹੋ ਗਿਆ,
ਪਰ ਸਿਟੀ ਨੇ ਟੈਕਸ ਵਧਾਉਣਾ ਨਹੀਂ,
ਹਾਂ
ਟੈਕਸ ਫਰੀਜ਼ ਰਹਿਣਾ। ਸੋ ਅੱਛਾ ਦੂਜੀ ਗੱਲ ਜਿਹੜੀ ਵਾਸੂ ਜੀ, ਜਦੋਂ 2022 ਦੇ ਵਿੱਚ ਇਲੈਕਸ਼ਨ ਹੋਇਆ ਸੀ, 2022 ਵਾਲੀਆਂ ਮਿਊਂਸੀਪਲ ਚੋਣਾਂ ਦੇ ਵਿੱਚ ਵੀ ਡਗ ਮਕਲਮ ਦਾ ਇਹ ਵਾਅਦਾ ਸੀ ਕਿ ਸਕਾਈ ਟ੍ਰੇਨ ਨਿਊਟਨ ਤੱਕ ਲੈ ਕੇ ਆਵਾਂਗੇ। ਸੋ ਉਹ ਜਿਹੜਾ ਵਾਅਦਾ ਉਹਨਾਂ ਨੇ ਦੁਬਾਰਾ ਤੋਂ, ਮਤਲਬ ਇਹ ਕਹਿ ਲਓ ਕਿ ਉਸ ਆਈਡੀਆ ਦੇ ਉੱਪਰ ਉਹ ਅਜੇ ਵੀ ਕਮਿਟਡ ਨੇ, ਅਤੇ ਉਹਨਾਂ ਦਾ ਕਹਿਣਾ ਕਿ ਜੇ ਮੇਅਰ ਬਣਦੇ ਨੇ ਨਿਊਟਨ ਤੱਕ ਸਕਾਈ ਟ੍ਰੇਨ ਆਏਗੀ।
ਵਿਜੇ ਜੀ
ਫਿਰ ਗੱਲ ਉੱਥੇ ਹੀ ਆ,
ਕੱਲ੍ਹ ਪਰਸੋਂ ਦੀ ਗੱਲ ਹੈ, ਇੱਧਰ ਫਰੀਜ਼ਰ ਹਾਈਵੇ ਦੇ ਨਾਲ ਨਾਲ ਨਾ ਅਸੀਂ ਡਰਾਈਵ ਕਰ ਰਹੇ ਸੀ ਅਤੇ ਉਹ ਸਕਾਈ ਟ੍ਰੇਨ ਦੇ ਜਿਹੜੇ ਪਿੱਲਰਸ ਨੇ ਬਣ ਗਏ, ਕੰਸਟਰਕਸ਼ਨ ਵਗੈਰਾ ਹੋ ਰਹੀ ਆ
ਜੀ,
ਉਦੋਂ ਫੈਮਿਲੀ ਮੇਰੇ ਮੈਂਬਰ ਇੱਕ ਨੇ ਗੱਲ ਕੀਤੀ, ਕਹਿੰਦੇ ਵੀ ਇਹ ਜਿਹੜੀ ਸਕਾਈ ਟ੍ਰੇਨ ਆ ਇਹ ਕਹਿੰਦੇ ਤਾਂ ਲੈਂਗਲੀ ਤੱਕ ਜਾਣੀ ਨਾ, ਕਹਿੰਦੇ ਹਾਂਜੀ, ਕਹਿੰਦੇ ਫਿਰ ਇਹਨੂੰ ਸਰੀ ਦੀ ਸਕਾਈ ਟ੍ਰੇਨ ਕਿਉਂ ਕਹਿੰਦੇ,
ਸਰੀ ਲੈਂਗਲੀ ਸਕਾਈ ਟ੍ਰੇਨ ਕਹਿੰਦੇ,
ਮਤਲਬ ਇਹਨੂੰ ਕਹਿੰਦੇ ਤਾਂ ਸਰੀ ਦਾ ਪ੍ਰੋਜੈਕਟ ਹੈ ਨਾ ਕਿ ਜੀ ਸਰੀ ਦੇ ਖਾਤੇ ਪਿਆ ਨਾ ਕਿ ਸਰੀ ਦੀ ਸਕਾਈ ਟ੍ਰੇਨ ਐਕਸਟੈਂਸ਼ਨ ਹੋ ਗਈ, ਕਹਿੰਦੇ ਇਹਦੇ ਨਾਲ ਫਾਇਦਾ ਤਾਂ ਲੈਂਗਲੀ ਦਾ ਹੋਇਆ,
ਇਹ ਤਾਂ ਉਦੋਂ ਵੀ ਗੱਲ ਹੋਈ ਸੀ।
ਹਾਂ ਵੀ ਆਪਾਂ ਇਹਨੂੰ ਹਮੇਸ਼ਾ ਇਹੀ ਕਹਿੰਦੇ ਨਾ ਵੀ ਇਹ ਸਰੀ ਦੀ ਸਕਾਈ ਟ੍ਰੇਨ, ਕਹਿੰਦੇ ਜੇ ਸਰੀ ਦਾ ਕੋਈ ਫਾਇਦਾ ਕਰਨਾ ਸੀ ਸਕਾਈ ਟ੍ਰੇਨ ਦਾ, ਫਿਰ ਉਹ ਤਾਂ ਕਿੰਗ ਜਾਰਜ ਤੋਂ ਲੈ ਕੇ ਕਹਿ ਲਓ ਵੀ ਸਾਊਥ ਸਰੀ ਤੱਕ ਜਾਂਦੀ ਸਕਾਈ ਟ੍ਰੇਨ, ਤੇ ਕਹਿੰਦੇ ਵੀ ਕਿੰਗ ਜਾਰਜ ਬੁਲੇਵਾਰਡ ਦੇ ਕੋਰੀਡੋਰ ਦੇ ਨਾਲ ਕਹਿੰਦੇ ਸਕਾਈ ਟ੍ਰੇਨ ਬਣਦੀ, ਕਹਿੰਦੇ ਉਹ ਸਮਝ ਆਉਂਦੀ ਵੀ ਸਾਨੂੰ ਫਾਇਦਾ ਹੋਇਆ, ਕਨੈਕਟੀਵਿਟੀ ਵਧੀ ਆ, ਜਾਂ ਕਹਿੰਦੇ ਇੱਥੋਂ ਏਅਰਪੋਰਟ ਤੱਕ ਜੇ ਚੱਲ ਜਾਂਦੀ ਵੀ ਸਰੀ ਵਾਲਿਆਂ ਦਾ ਕੋਈ ਭਲਾ ਹੁੰਦਾ, ਕਹਿੰਦੇ ਇਹਦੇ ਨਾਲ ਤਾਂ ਲੈਂਗਲੀ ਵਾਲਿਆਂ ਦਾ ਜ਼ਿਆਦਾ ਭਲਾ ਹੋਇਆ।
ਸੋ ਇਹਦਾ ਇੱਕ ਰੀਜ਼ਨ ਇਹ ਹੈ ਜੋ ਮੈਨੂੰ ਲੱਗਦਾ ਕਿ ਦੇਖੋ ਪਹਿਲਾਂ ਜਦੋਂ ਇਹ ਜਦੋਂ ਸਕਾਈ ਟ੍ਰੇਨ ਵਾਲਾ ਰੌਲਾ ਪਿਆ, ਉਦੋਂ ਸਕਾਈ ਟ੍ਰੇਨ ਵਰਸਿਸ LRT ਡਿਸਕਸ਼ਨ ਸੀ, LRT ਆਉਣੀ ਸੀ ਕਿੰਗ ਜਾਰਜ ਦੇ ਉੱਪਰ ਜ਼ਮੀਨੀ ਪੱਧਰ 'ਤੇ ਚੱਲਦੀ ਚੱਲਦੀ ਟ੍ਰੇਨ, ਜਿਹਨੇ ਕਿ ਆਉਣਾ ਸੀਗਾ ਇੱਥੇ ਨਿਊਟਨ ਐਕਸਚੇਂਜ ਤੱਕ। ਜਦੋਂ ਫਿਰ ਉਹ ਪ੍ਰੋਜੈਕਟ ਮੋੜਿਆ, ਉਹਦੇ ਵਿੱਚ ਫਿਰ ਜਿਹੜੀਆਂ ਫੰਡਿੰਗ ਹੈਗੀ ਆ ਉਹ ਪ੍ਰੋਵਿੰਸ਼ੀਅਲ ਲੈਵਲ ਤੋਂ ਵੀ ਆਈ, ਫੈਡਰਲ ਲੈਵਲ ਤੋਂ ਵੀ ਆਈ, ਤਾਂ ਕੀ ਇਹ ਕਹਿ ਲਓ ਕਿ ਜਿਹੜੀ ਤੁਹਾਡੀ ਅਪੀਲ ਹੈਗੀ ਆ ਉਹਨੂੰ ਹੋਰ ਮਜ਼ਬੂਤ ਕਰਨ ਲਈ ਕਿ ਹੁਣ ਇਹ ਦੋ ਸ਼ਹਿਰਾਂ ਨੂੰ ਕਨੈਕਟ ਕਰੇਗੀ, ਇਸ ਕਰਕੇ ਕੀਤਾ ਗਿਆ, ਤਾਂ ਉਹ ਸਰੀ ਤੋਂ ਲੈਂਗਲੀ ਵਾਲੇ ਪਾਸੇ ਨੂੰ ਟ੍ਰੇਨ ਗਈ ਆ। ਬਟ ਯੈਸ,
ਜਿਹਨੂੰ ਕਹਿ ਦਿੰਦੇ ਨਾ ਕਿ ਬਿੱਲ ਜਿਹੜਾ ਉਹ ਸਰੀ ਦੇ ਨਾਂ 'ਤੇ ਫੜਿਆ ਗਿਆ।
ਹਾਂ ਯੈਸ, ਬਿੱਲ ਸਰੀ ਦੇ ਨਾਂ 'ਤੇ ਕੱਟਿਆ ਗਿਆ, ਪਰ ਜਿਹੜਾ ਇਹਦਾ ਜਿਹੜਾ ਕਨੈਕਟੀਵਿਟੀ ਵਾਲਾ ਨਿਊ ਵੈਸਟ ਤੋਂ ਲੈ ਕੇ ਚਿਲਾਵੈਕ ਤੱਕ 99 ਕਿਲੋਮੀਟਰ ਦੀ ਉਹ 1940s 1950s ਦੀ ਇੱਕ ਟ੍ਰੇਨ ਰੇਲਵੇ ਲਾਈਨ ਆ, ਜਾਂ ਉਸ ਤੋਂ ਵੀ ਪੁਰਾਣੀ ਰੇਲਵੇ ਲਾਈਨ ਆ, ਕਿ ਉਹਨੂੰ ਰਿਵਾਈਵ ਜੇ ਕਰ ਲੈਂਦੇ ਤਾਂ ਉਹਨੇ ਇੱਕ ਬਹੁਤ ਵਧੀਆ ਕਨੈਕਟੀਵਿਟੀ ਪ੍ਰਦਾਨ ਕਰਨੀ ਸੀ, ਜਿਵੇਂ ਵੈਸਟ ਕੋਸਟ ਐਕਸਪ੍ਰੈਸ ਆ ਉਹ ਜਿਹੜੀ ਕਿ ਇੱਥੋਂ ਮਿਸ਼ਨ ਤੋਂ ਚਲੀ ਜਾਂਦੀ ਆ ਆਲ ਦਾ ਵੇ ਟੂ ਡਾਊਨ ਟਾਊਨ, ਉਸੇ ਤਰ੍ਹਾਂ ਦੀ ਜਿਹੜੀ ਕਨੈਕਟੀਵਿਟੀ ਆ ਉਹ ਮੇਪਲ ਇੱਥੋਂ ਆਪਣਾ ਨਿਊ ਵੈਸਟ ਤੋਂ ਲੈ ਕੇ ਆਲ ਦਾ ਵੇ ਚਿਲਾਵੈਕ ਤੱਕ ਹੋਣੀ ਸੀ, ਤਾਂ ਉਹਦੇ ਨਾਲ ਡਿਵੈਲਪਮੈਂਟ ਹੀ ਵੱਖਰੇ ਕਿਸਮ ਦੀ ਹੋ ਜਾਣੀ ਸੀ। ਪਰ ਇਹੀ ਹੈ ਨਾ ਕਿ ਸਮੇਂ ਸਮੇਂ ਦੇ ਵਿੱਚ ਪੋਲੀਟਿਕਸ ਕਿਵੇਂ ਚੱਲੀ, ਪੋਲੀਟਿਕਸ ਦੇ ਵਿੱਚ ਕਿਸ ਤਰ੍ਹਾਂ ਦੀ ਜਿਹੜਾ ਨੈਰੇਟਿਵ ਫਲੋਟ ਹੋਏ, ਉਹਦੇ ਕਰਕੇ ਜਿਹੜੀ ਸਾਰੀ ਜਿਹੜੀ ਗੱਲਬਾਤ ਹੈ। ਗੱਲ ਤਾਂ ਹੁਣ ਵੀ ਇਹ ਚੱਲਦੀ ਹੈ, ਜਿਹੜੀ UBCM ਸੀ 2 ਸਾਲ ਪਹਿਲਾਂ ਉਹਦੇ 'ਚ ਗੱਲ ਉੱਠੀ ਸੀ ਕਿ ਯਾਰ ਉਹ 99 ਕਿਲੋਮੀਟਰ ਵਾਲਾ ਟਰੈਕ ਉਹ ਰਿਵਾਈਵ ਕਰ ਲਓ, ਪਰ ਉਹਦੇ ਵਿੱਚੋਂ ਹੁਣ ਬਹੁਤ ਸਾਰਾ ਫਾਰਮ ਲੈਂਡ ਆ, ਹੁਣ ਵੱਖਰੇ ਉਹ ਜ਼ਮੀਨਾਂ ਦੇ ਇਸਤੇਮਾਲ ਹੋਰ ਹਿਸਾਬ ਨਾਲ ਹੋ ਰਹੇ ਨੇ। ਸੋ ਗੱਲ ਮੁੜ ਕੇ ਫਿਰ ਆਉਂਦੀ ਹੈ ਕਿ ਇਹਨਾਂ ਦਾ ਕਹਿਣਾ ਹੈ ਕਿ ਸਰੀ ਦੇ ਨਿਊਟਨ ਇਲਾਕੇ ਤੱਕ ਸਕਾਈ ਟ੍ਰੇਨ ਲੈ ਕੇ ਆਉਣਗੇ, ਅਤੇ ਸਵਿਮਿੰਗ ਪੂਲਸ ਦਾ ਐਕੁਐਟਿਕ ਸੈਂਟਰਸ ਦੇ ਵਾਅਦੇ ਇਹਨਾਂ ਨੇ ਵੀ ਕੀਤੇ ਨੇ।
ਸੋ ਕਲੇਟਨ ਹਾਈਟਸ ਦੇ ਵਿੱਚ ਸਿਟੀ ਸੈਂਟਰ ਦੇ ਵਿੱਚ ਕਹਿੰਦੇ ਨਵੇਂ ਪੂਲ ਬਣਾਵਾਂਗੇ,
ਇਹ ਗੱਲ ਇਹਨਾਂ ਨੇ ਪਹਿਲਾਂ ਵੀ ਕੀਤੀ ਸੀ,
ਪਹਿਲਾਂ ਵੀ ਹੋ ਚੁੱਕੀ ਹੈ
ਜੀ,
ਅਤੇ ਨਾਲ ਇੱਕ ਇਹਨਾਂ ਨੇ ਵੀ ਕਿਹਾ, ਕਹਿੰਦੇ ਜਿਹੜੇ ਕੋਈ ਨਵੇਂ ਬਿਜ਼ਨਸਿਸ ਸਰੀ ਦੇ ਵਿੱਚ ਖੁੱਲ੍ਹਣਗੇ ਉਹਨਾਂ ਵਾਸਤੇ ਜਿਹੜੀ ਲਾਇਸੈਂਸਿੰਗ ਫੀਸ ਹੈ ਕਹਿੰਦੇ 2 ਸਾਲਾਂ ਵਾਸਤੇ ਅਸੀਂ ਵੇਵ ਆਫ ਕਰ ਦੇਵਾਂਗੇ ਕਿ ਬਿਜ਼ਨਸਿਸ ਨੂੰ ਸਪੋਰਟ ਕਰਨ ਵਾਸਤੇ। ਫਿਰ ਕ੍ਰੈਸੈਂਟ ਬੀਚ ਅਤੇ ਓਸ਼ਨ ਪਾਰਕ ਦੇ ਵਿੱਚ ਕਹਿੰਦੇ ਹੈਰੀਟੇਜ ਪ੍ਰੋਟੈਕਸ਼ਨ ਹੋਏਗੀ ਕਿ ਉੱਥੇ ਦੀ ਨੁਹਾਰ ਬਹੁਤੀ ਨਾ ਬਦਲੀ ਜਾਵੇ, ਅਤੇ ਨਾਲ ਕਹਿੰਦੇ ਜਿਹੜੀਆਂ ਇਨ ਕੈਮਰਾ ਮੀਟਿੰਗਸ ਨੇ ਕਹਿੰਦੇ ਅਸੀਂ ਬਿਲਕੁਲ ਬੰਦ ਕਰ ਦੇਵਾਂਗੇ।
ਉਹ ਤਾਂ
ਪਹਿਲਾਂ ਜਦੋਂ ਗੱਲ
ਪਹਿਲਾਂ ਵੀ ਇੱਕ ਪ੍ਰੈਸ ਰਿਲੀਜ਼ ਇਹਨਾਂ ਨੇ ਭੇਜੀ ਸੀ ਕਿ ਜਿਹੜੀਆਂ
ਬੇਸਿਕਲੀ ਸਮਝੋ ਵੀ ਜਿਵੇਂ ਉਹਨਾਂ ਨੇ ਆਪਣਾ ਇੱਕ ਮਿੰਨੀ ਪਲੇਟਫਾਰਮ ਜਿਵੇਂ ਕੱਲ੍ਹ ਸੇਫ ਸਰੀ ਕੋਲੀਸ਼ਨ ਨੇ ਜਾਰੀ ਕੀਤਾ, ਇਹਦੇ ਵਿੱਚ ਸਾਰੇ ਜਿਹੜੇ ਵਾਅਦੇ ਨੇ ਇਕੱਠੇ ਕਰਕੇ ਉਹ ਪੇਸ਼ ਕੀਤੇ।
ਇੱਕ ਫਾਰਮ ਲੋਕਲ ਪਲਾਨ ਵੀ ਤਾਂ ਇਹਦੇ ਵਿੱਚ ਦੱਸਿਆ ਗਿਆ ਕਿ ਜਿਹੜਾ ਭੋਜਨ ਮਹਿੰਗਾ ਹੋਈ ਜਾਂਦਾ ਵੀ ਫੂਡ ਇਨਫਲੇਸ਼ਨ ਨੂੰ ਕਾਬੂ ਕਰਨ ਦੇ ਲਈ ਜਿਹੜਾ ਲੋਕਲ ਫਾਰਮ ਲੈਂਡ ਆ ਉਹਨੂੰ ਪ੍ਰੋਟੈਕਟ ਕਰਾਂਗੇ, ਗ੍ਰੀਨ ਹਾਊਸਿਸ ਅਤੇ ਜਿਹੜੇ ਐਗਰੀਕਲਚਰਲ ਮੈਨੂਫੈਕਚਰਿੰਗ ਨਾਲ ਸੰਬੰਧਿਤ ਜਿਹੜੀਆਂ ਰੀਜ਼ੋਨਿੰਗਸ ਨੇ ਉਹਨਾਂ ਨੂੰ ਫਾਸਟ ਟਰੈਕ ਕੀਤਾ ਜਾਏਗਾ ਇਹਦੇ, ਅਤੇ ਜਿਹੜੇ ਸਰੀ ਦੇ ਵਿੱਚ ਖੇਤੀਬਾੜੀ ਕਰਨ ਵਾਲੇ ਫਾਰਮਰਸ ਨੇ ਉਹਨਾਂ ਵਾਸਤੇ ਅਜਿਹਾ ਪ੍ਰੋਵੀਜ਼ਨ ਹੋਏਗਾ ਕਿ ਉਹ ਡਾਇਰੈਕਟਲੀ ਰੈਜ਼ੀਡੈਂਟਸ ਨੂੰ ਆਪਣੀ ਜਿਹੜੀ ਪ੍ਰੋਡਿਊਸ ਵਗੈਰਾ ਉਹ ਵੇਚ ਸਕਣ ਕਿ ਮਿਡਲ ਮੈਨ ਵਿੱਚੋਂ ਨਿਕਲੇ,
ਯਾ ਵੀ ਖਾਣਾ ਸਸਤਾ ਹੋ ਜਾਏਗਾ, ਭੋਜਨ ਸਸਤਾ ਹੋ ਜਾਏਗਾ।
ਹਾਂ, ਜਿਹੜੇ ਦੇਖੋ ਫਾਰਮਰਸ ਨੇ ਉਹ ਜਿਹੜੀ ਉਹ ਫਾਰਮ ਮਾਰਕੀਟ ਹੈਗੀ ਆ ਆਪਣੇ ਪ੍ਰੈਮਿਸਿਸ ਦੇ ਉੱਪਰ, ਉਹ ਤਾਂ ਵੈਸੇ ਵੀ ਆਲਰੇਡੀ ਲਗਾ ਸਕਦੇ ਆ, ਉਹਨਾਂ ਕੋਲ ਸਾਲ ਦੇ ਵਿੱਚ ਆਈ ਥਿੰਕ ਅਪ ਟੂ 8 ਟਾਈਮਸ ਔਰ ਸਮਥਿੰਗ ਅਜਿਹਾ ਕੀਤਾ ਜਾ ਸਕਦਾ
ਜੀ। ਕੱਲ੍ਹ ਨਵੇਂ ਜਿਹੜੇ ਕਾਉਂਸਲ ਕੈਂਡੀਡੇਟਸ ਨੇ
ਜੀ
ਉਹਨਾਂ ਦੇ ਵੀ ਨਾਮ ਅਨਾਊਂਸ ਕੀਤੇ ਗਏ। ਸੋ ਲੌਰੀ ਗੁਏਰਾ ਜਿਹੜੇ ਪਹਿਲਾਂ ਵੀ ਕਾਉਂਸਲਰ ਰਹਿ ਚੁੱਕੇ ਨੇ
ਉਹ ਹੁਣ ਕਮਬੈਕ ਕਰ ਰਹੇ ਨੇ,
ਕਮਬੈਕ ਕਰ ਰਹੇ ਨੇ, ਦੁਬਾਰਾ ਇਲੈਕਸ਼ਨ ਲੜਨਗੇ। ਇਸੇ ਤਰ੍ਹਾਂ ਪਹਿਲਾਂ ਕਾਉਂਸਲਰ ਰਹਿ ਚੁੱਕੇ
ਨੈਚੁਰੋਪੈਥਿਕ
ਪ੍ਰੈਕਟਿਸ਼ਨਰ ਐਲਿਸਨ ਪੈਟਨ ਉਹ ਵੀ ਦੁਬਾਰਾ ਇਲੈਕਸ਼ਨ ਲੜਨਗੇ, ਅਤੇ ਇੱਕ ਸੁਹਾਨਾ ਗਿੱਲ ਯੰਗ ਕੈਂਡੀਡੇਟ ਨੇ। ਸੋ ਇਹ ਪਬਲਿਕ ਐਡਮਿਨਿਸਟ੍ਰੇਸ਼ਨ ਪ੍ਰੋਫੈਸ਼ਨਲ ਕਹਾਉਂਦੇ ਨੇ, ਸੋ ਇਹ ਵੀ ਕਾਉਂਸਲ ਕੈਂਡੀਡੇਟ ਹੋਣਗੇ। ਫਿਰ ਗਲੋਬਲ ਵਿਲੇਜ ਚੈਰੀਟੇਬਲ ਫਾਊਂਡੇਸ਼ਨ ਦੀ ਫਾਊਂਡਿੰਗ ਪ੍ਰੈਜ਼ੀਡੈਂਟ ਮੀਰਾ ਗਿੱਲ ਉਹ ਵੀ ਕਾਉਂਸਲਰ ਬਣਨਾ ਚਾਹੁੰਦੇ ਨੇ।
ਸਰੀ ਨਾਓ ਲੀਡਰ ਦੇ ਸਾਬਕਾ ਐਡੀਟਰ ਬਿਓ ਸਿੰਪਸਨ ਉਹਨਾਂ ਨੂੰ ਵੀ ਹੁਣ ਕੈਂਡੀਡੇਟ ਵਜੋਂ
ਪੂਰਾ ਆਇਆ, ਬਿਊਟੀਫੁਲ ਸਿੰਪਸਨ,
ਬਿਊਟੀਫੁਲ ਸਿੰਪਸਨ।
ਸੋ ਉਹ ਵੈਸੇ ਸੁਹਾਨਾ ਦਾ ਮਤਲਬ ਵੀ ਬਿਊਟੀਫੁਲ ਹੁੰਦਾ
ਜੀ।
ਸੋ
ਜੀ ਜੀ,
ਸੁਹਾਨਾ ਗਿੱਲ ਤੇ ਬਿਊਟੀਫੁਲ ਸਿੰਪਸਨ
ਜੀ,
ਸੋ ਇਹ ਦੋਨੋਂ ਕਾਉਂਸਲ ਕੈਂਡੀਡੇਟਸ ਹੋਣਗੇ। ਫਿਰ ਮਨਦੀਪ ਨਾਗਰਾ ਤੇ ਡਗ ਐਲਫਰਡ ਦੋਨੋਂ ਜਿਹੜੇ ਸਿਟਿੰਗ ਕਾਉਂਸਲਰਸ ਨੇ ਇਹ
ਇਨਕਮਬੈਂਟਸ,
ਆਫ ਕੋਰਸ ਇਹਨਾਂ ਦੇ ਮੇਅਰਲ ਕੈਂਡੀਡੇਟ ਹੋਣਗੇ।
ਉਮੀਦਵਾਰ ਨੇ ਫਿਰ ਉਹ ਤਾਂ ਦੈਟ ਸ਼ੁਡ ਬੀ 8+1 ਹੈ ਨਾ,
ਸੋ ਮੇ ਬੀ ਅਜੇ ਇੱਕ ਸੀਟ ਜਿਹੜੀ ਹੈ ਉਹਦੀ ਗੁੰਜਾਇਸ਼ ਅਜੇ ਹੈ।
ਕਰ ਲਈਏ ਜਿਹੜੀ ਕੱਲ੍ਹ ਇੱਕ ਅਨਾਊਂਸਮੈਂਟ ਕੀਤੀ ਗਈ ਜੋ ਫੈਡਰਲ ਸਰਕਾਰ ਵੱਲੋਂ ਫੰਡਿੰਗ ਜਿਹੜੀ ਦਿੱਤੀ ਜਾਂਦੀ ਹੈ ਕਮਿਊਨਿਟੀਜ਼ ਵਾਸਤੇ, ਉਹਦੇ ਵਿੱਚ ਕੁਝ ਪੈਸੇ ਫੈਡਰਲ ਸਰਕਾਰ ਵੱਲੋਂ ਆਏ ਨੇ, ਕੁਝ ਪੈਸੇ ਸਿਟੀ ਆਫ ਸਰੀ ਵੱਲੋਂ ਇਨਵੈਸਟ ਕੀਤੇ ਜਾਣਗੇ। ਜਿਹੜੀ ਕੱਲ੍ਹ ਦੁਪਹਿਰੇ ਪ੍ਰੈਸ ਕਾਨਫਰੰਸ ਕੀਤੀ ਗਈ ਮੈਂਬਰ ਆਫ ਪਾਰਲੀਮੈਂਟ ਸੁਖ ਧਾਲੀਵਾਲ ਅਤੇ ਮੇਅਰ ਬ੍ਰੈਂਡਾ ਲੋਕ ਵੱਲੋਂ, ਇਹਦੇ ਵਿੱਚ ਇਹ ਦੱਸਿਆ ਗਿਆ ਕਿ ਨਿਊਟਨ ਐਥਲੈਟਿਕ ਪਾਰਕ ਅਤੇ ਸਰੀ ਦੇ ਅਨਵਿਨ ਪਾਰਕ ਦੇ ਵਿੱਚ ਜਿਹੜੀਆਂ ਕੁਝ ਅਪਗ੍ਰੇਡਸ ਨੇ ਉਹ ਕੀਤੀਆਂ ਜਾਣਗੀਆਂ।
ਯਾ ਸੋ ਬਿਲਡ ਕਮਿਊਨਿਟੀ ਸਟਰੋਂਗ ਫੰਡ ਦੇ ਵਿੱਚੋਂ ਫੈਡਰਲ ਸਰਕਾਰ ਇਸ ਪ੍ਰੋਜੈਕਟ ਵਾਸਤੇ 11 ਮਿਲੀਅਨ ਡਾਲਰ ਦੇ ਰਹੀ ਹੈ
ਜੀ,
ਅਤੇ ਸਿਟੀ ਆਫ ਸਰੀ ਵੱਲੋਂ 16.5 ਮਿਲੀਅਨ ਡਾਲਰ ਇਸ ਪ੍ਰੋਜੈਕਟ ਵਾਸਤੇ ਕੰਟਰੀਬਿਊਟ ਕੀਤੇ ਜਾ ਰਹੇ ਨੇ। ਸੋ 40-60 ਦਾ ਸਪਲਿਟ ਹੈ,
ਸੋ 40% ਫੈਡਰਲ ਗਵਰਨਮੈਂਟ, 60% ਸਿਟੀ ਆਫ
ਸਰੀ। ਸੋ ਇਹਦੇ ਨਾਲ ਨਿਊਟਨ ਐਥਲੈਟਿਕ ਪਾਰਕ ਦੇ ਵਿੱਚ ਇੰਪਰੂਵਮੈਂਟਸ ਜਿਹੜੀਆਂ ਨੇ, ਇੱਕ ਸਪੋਰਟਸ ਫੀਲਡ, ਇੱਕ ਨਵੀਂ ਆਰਟੀਫਿਸ਼ਲ ਟਰਫ ਵਿਛਾਈ ਜਾਣੀ ਹੈ, ਇੱਕ ਫਿਰ ਜੋ ਵਾਕਿੰਗ ਟਰੈਕ ਹੈ ਉਹਦੇ ਨਾਲ ਨਾਲ ਐਨਰਜੀ ਐਫੀਸ਼ੀਐਂਟ ਲਾਈਟਿੰਗ ਲਗਾਈ ਜਾਣੀ ਹੈ, ਇੱਕ ਟੈਨਿਸ ਕੋਰਟਸ ਬਣਾਏ ਜਾਣੇ ਨਵੇਂ, ਉਹਨਾਂ ਦੇ ਉੱਤੇ ਵੀ ਲਾਈਟਾਂ ਲੱਗੀਆਂ ਹੋਣਗੀਆਂ, ਤੇ ਹੋਰ ਕਮਿਊਨਿਟੀ ਯੂਜ਼ ਤੇ ਐਕਟਿਵ ਲਿਵਿੰਗ ਵਾਸਤੇ ਨਵੀਆਂ ਓਪਰਚੁਨਿਟੀਜ਼ ਹੋਣਗੀਆਂ।
ਅਨਵਿਨ ਪਾਰਕ ਦੇ ਵਿੱਚ ਮਲਟੀ ਸਪੋਰਟ ਕੋਰਟ, ਕਵਰਡ ਮਲਟੀ ਸਪੋਰਟ ਕੋਰਟ ਬਣਾਇਆ ਜਾਏਗਾ, ਇੱਕ ਨਵਾਂ ਫੀਲਡ ਹਾਊਸ ਜਿਹਦੇ ਵਿੱਚ ਵਾਸ਼ਰੂਮ ਤੇ ਚੇਂਜ ਰੂਮਸ ਹੋਣਗੇ, ਯੂਥ ਅਮਿਊਨਿਟੀ ਜ਼ੋਨ, ਪੰਪ ਐਂਡ ਬਾਈਕ ਟਰੈਕ, ਨਿਊ ਪਿਕਲ ਬਾਲ, ਟੈਨਿਸ ਐਂਡ ਬਾਸਕਟਬਾਲ ਕੋਰਟਸ ਉੱਥੇ ਉਸਾਰੇ ਜਾਣੇ ਨੇ
ਜੀ। ਸੋ ਇਹ ਸਾਰੀ ਅਨਾਊਂਸਮੈਂਟ ਹੋਈ ਹੈ। ਜਿਹੜੇ ਇਹ ਪੈਸੇ ਦਿੱਤੇ ਜਾ ਰਹੇ ਨੇ ਵਿਜੇ ਜੀ, ਇਹ ਬਿਲਡ ਕਮਿਊਨਿਟੀ ਸਟਰੋਂਗ ਫੰਡ ਦੀ ਡਾਇਰੈਕਟ ਡਿਲੀਵਰੀ ਸਟਰੀਮ ਦੇ ਵਿੱਚੋਂ ਦਿੱਤੇ ਜਾ ਰਹੇ ਨੇ। ਇਹ ਜਿਹੜਾ ਪੂਰਾ ਪ੍ਰੋਜੈਕਟ ਹੈ, ਵੈਸੇ ਬਿਲਡ ਕਮਿਊਨਿਟੀ ਸਟਰੋਂਗ ਫੰਡ $51 billion ਦਾ ਫੰਡ ਹੈ ਫੋਰ
ਐਂਟਾਇਰ ਕੰਟਰੀ,
ਤੇ ਉਹਦੇ ਵਿੱਚੋਂ ਵੀ ਅੱਗੋਂ 3 ਸਟਰੀਮਸ ਨੇ। ਇੱਕ ਪ੍ਰੋਵਿੰਸ਼ੀਅਲ ਟੈਰੀਟੋਰੀਅਲ ਸਟਰੀਮ ਹੈ ਜਿਹਦੇ ਵਿੱਚ $17.2 billion ਅਗਲੇ 10 ਸਾਲਾਂ ਵਿੱਚ ਇਨਵੈਸਟ ਕੀਤੇ ਜਾਣੇ ਆ। ਡਾਇਰੈਕਟ ਡਿਲੀਵਰੀ ਸਟਰੀਮ ਦੇ ਵਿੱਚ $6 billion ਨੇ ਓਵਰ 10 years, ਇਹਦੇ ਵਿੱਚੋਂ $11 million ਦਿੱਤੇ ਜਾ ਰਹੇ ਨੇ ਇਹਨਾਂ ਦੋ ਪਾਰਕਸ ਵਾਸਤੇ।
ਫਿਰ
ਤੀਸਰੀ ਕਮਿਊਨਿਟੀ ਸਟਰੀਮ ਹੈ ਜਿਹਦੇ ਵਿੱਚ $27.8 billion ਨੇ ਫੋਰ ਨੈਕਸਟ 10 years। ਸੋ ਇਸ ਤਰ੍ਹਾਂ ਦਾ ਪੂਰਾ ਅਰੇਂਜਮੈਂਟ ਹੈ। ਸਮਝਣ ਵਾਲੀ ਗੱਲ ਇਹ ਹੈ ਕਿ 40% ਕੰਟਰੀਬਿਊਸ਼ਨ ਫੈਡਰਲ ਸਰਕਾਰ ਦਾ, 11 million, ਤੇ 60% ਕੰਟਰੀਬਿਊਸ਼ਨ $16.5 million ਸਿਟੀ ਆਫ ਸਰੀ ਵੱਲੋਂ ਦਿੱਤੇ ਜਾ ਰਹੇ ਨੇ
ਜੀ। ਸੋ ਇਹ ਜਿਹੜੀ ਇਹ ਕੱਲ ਇਹ ਐਲਾਨ ਕੀਤਾ ਗਿਆ ਹੈ, ਦਿਸ ਇਜ਼ ਅ ਕੋਲੈਬੋਰੇਸ਼ਨ ਬਿਟਵੀਨ ਦ ਸਿਟੀ ਐਂਡ ਦ ਫੈਡਰਲ ਗਵਰਨਮੈਂਟ
ਜੀ।
ਵਾਸੂ ਜੀ, ਸਟੂਡੀਓ ਨਜ਼ਰਾਨਾ ਖੁੱਲਿਆ ਇੱਕ, ਤੇ ਬੰਦਾ ਨਾਮ ਸੁਣ ਕੇ ਸੋਚਦਾ ਵੀ ਅੱਛਾ ਇੱਥੇ ਕੋਈ ਗਾਉਣ ਵਜਾਉਣ ਦਾ ਰਿਕਾਰਡਿੰਗ ਦਾ ਕੰਮ ਹੋਏਗਾ। ਹੁਣ ਤਾਂਹੀਓ ਇਹਨਾਂ ਦੀ ਪੂਰੀ ਕੈਂਪੇਨ ਦੇ ਵਿੱਚ ਗੱਲ ਹੈ ਵੀ ਸਮਝਾਉਣਾ ਔਖਾ ਵੀ ਹੈ ਕਿ ਜੀ ਜਾ ਕੇ ਦੇਖ ਕੇ ਆਓ। ਸਟੂਡੀਓ ਨਜ਼ਰਾਨਾ ਬੇਸਿਕਲੀ ਹੈ ਕਿ ਦੋ ਵੱਖੋ ਵੱਖਰੇ ਫਲੋਰਸ ਨੇ, ਇੱਥੇ ਪ੍ਰੀਮੀਅਮ ਮਠਿਆਈਆਂ ਨਾਲੇ ਕੈਫੇ ਵੀ ਆ, ਸਟਰੀਟ ਫੂਡ ਵੀ ਮਿਲਦਾ, ਹੈਲਥੀ ਮੀਲਸ ਵੀ ਮਿਲਦੀਆਂ ਨੇ, ਲਗਜ਼ਰੀ ਗਿਫਟ ਬਾਸਕਿਟਸ ਅਤੇ ਐਲੀਗੈਂਟ ਗੈਦਰਿੰਗ ਸਪੇਸ ਆ। ਸੋ ਮੰਨ ਲਓ ਇਹਨਾਂ ਦਾ ਇਹ ਕਹਿਣਾ ਸੀ ਵੀ ਤੁਸੀਂ ਨਾ ਕਈ ਵਾਰੀ ਕਿਸੇ ਨੂੰ ਮਿਲਣ ਜਾਣਾ ਹੁੰਦਾ, ਤੁਹਾਨੂੰ ਸਮਝ ਨਹੀਂ ਆਉਂਦਾ ਵੀ ਯਾਰ ਕੀ ਲੈ ਕੇ ਜਾਈਏ ਅਗਲੇ ਦੇ ਘਰ, ਅਤੇ ਕੀ ਗਿਫਟ ਲੈ ਕੇ ਜਾਈਏ, ਸਮਝ ਨਹੀਂ ਆਉਂਦਾ। ਇੱਥੇ ਆਓ, ਇੱਥੇ ਬੜੇ ਯੂਨੀਕ, ਬੜੇ ਵਧੀਆ, ਬੜੇ ਕਲਾਸੀ ਗਿਫਟ ਆਈਡੀਆਜ਼, ਤੁਹਾਨੂੰ ਗਿਫਟ ਬਾਸਕਿਟਸ ਵਗੈਰਾ ਮਿਲ ਜਾਣਗੀਆਂ। ਅਤੇ ਦੋ ਫਲੋਰਸ ਨੇ, ਇੱਕ ਫਲੋਰ ਦੇ ਉੱਪਰ ਕੈਫੇ, ਸਵੀਟਸ ਅਤੇ ਫੂਡ ਆਪਸ਼ਨਸ ਨੇ, ਅਤੇ ਦੂਜੇ ਫਲੋਰ ਦੇ ਉੱਪਰ ਕੁਆਇਟ ਸਪੇਸ ਆ, ਗਿਫਟ ਬਾਸਕਿਟ ਸੈਕਿੰਡ ਫਲੋਰ 'ਤੇ ਨੇ। ਸੋ ਜੇ ਅਸਾਈਨਮੈਂਟਸ ਵਗੈਰਾ ਕਰਨ ਵਾਸਤੇ ਸਟੂਡੈਂਟਸ ਨੇ ਇਕੱਠੇ ਹੋਣਾ, ਤਾਂ ਤੁਹਾਨੂੰ ਇਹ ਵੀ ਚਾਹੀਦਾ ਵੀ ਅਜਿਹੀ ਥਾਂ ਹੋਵੇ, ਰੌਲਾ ਰੱਪਾ ਘੱਟ ਹੋਵੇ, ਪਰ ਮਾੜਾ ਮੋਟਾ ਕੁਝ ਸਨੈਕਿੰਗ ਦਾ ਵੀ ਉੱਥੇ ਪ੍ਰਬੰਧ ਹੋਵੇ, ਤਾਂ ਵੀ ਨਜ਼ਰਾਨਾ ਸਟੂਡੀਓ ਇੱਕ ਵਧੀਆ ਥਾਂ ਹੈ। ਸੋ ਦੱਸਣਾ ਔਖਾ, ਸਮਝਾਉਣਾ ਔਖਾ, ਜਾ ਕੇ ਵੇਖੋਗੇ ਤਾਂ ਸਾਰੀ ਕਹਾਣੀ ਤੁਸੀਂ ਆਪ ਹੀ ਸਮਝ ਲੈਣੀ ਹੈ। ਕੈਫੇ, ਪ੍ਰੀਮੀਅਮ ਸਵੀਟਸ ਅਤੇ ਗਿਫਟ ਫੋਰ ਐਵਰੀ ਓਕੇ, ਗਿਫਟ ਫੋਰ ਐਵਰੀ ਓਕੇਜ਼ਨ, ਨਜ਼ਰਾਨਾ ਸਵੀਟਸ, 13140 80th Avenue 'ਤੇ ਨੇ, 131 180 ਦੇ ਲਾਗੇ। ਵੈਬਸਾਈਟ ਹੈ nazrana.com, ਦੈਟਸ nazrana.ca ਆ, nazrana.ca ਆ,
ਠੀਕ ਹੈ ਜੀ,
ਜਾ ਕੇ ਆਵਾਂਗੇ ਇੱਥੇ।
ਠੀਕ ਹੈ,
ਠੀਕ ਆ ਸਰ ਜੀ। ਅੱਛਾ, ਜੇਮੀਸਨ ਗਰੀਅਰ ਕੀ ਕਹਿੰਦੇ ਆ? ਜੇਮੀਸਨ ਗਰੀਅਰ ਨੇ ਕੱਲ੍ਹ ਸੈਨੇਟ ਕਮੇਟੀ ਦੇ ਮੂਹਰੇ ਜਿਹੜੀ ਉਹਨਾਂ ਦੀ ਪੇਸ਼ੀ ਸੀ, ਉਹਦੇ ਵਿੱਚ ਇਹ ਕਹਿ ਲਓ ਵੀ ਅਜੇ ਤੱਕ ਦੀ ਸਭ ਤੋਂ ਕਲੀਅਰ ਗੱਲ, ਜੇ ਅਮਰੀਕਨ ਐਡਮਿਨਿਸਟ੍ਰੇਸ਼ਨ ਵੱਲੋਂ USMCA ਅਗਰੀਮੈਂਟ ਦੀ ਰਿਨਿਊਅਲ ਨੂੰ ਲੈ ਕੇ ਆਈ ਆ, ਕਿ ਉਹਦੇ ਵਿੱਚ ਕਿਹੋ ਕਰਨਾ ਕੀ ਚਾਹੁੰਦੇ ਨੇ, ਐਟਲੀਸਟ ਉਹ ਕਲੈਰਿਟੀ ਕੱਲ੍ਹ ਆਈ ਆ, ਪਰ ਉਹ ਕਲੈਰਿਟੀ ਵੀ ਕੋਈ ਬਹੁਤੀ ਇੰਨੀ ਜ਼ਿਆਦਾ ਸਪਸ਼ਟਤਾ ਹੈ ਨਹੀਂ। ਉਹਨਾਂ ਨੇ ਇਹ ਕਿਹਾ ਕਿ ਅਸੀਂ ਇਸ ਸਾਲ ਦੇ ਅੰਤ ਤੱਕ ਕੋਈ ਕੱਚੀ ਪੱਕੀ ਜੀ, ਕੱਚੀ ਪਿੱਲੀ ਡੀਲ ਕਰ ਲਾਂਗੇ, ਇੰਟਰਮ ਡੀਲਸ ਕਰਾਂਗੇ ਕੈਨੇਡਾ ਅਤੇ ਮੈਕਸੀਕੋ ਦੇ ਨਾਲ, ਕਿਉਂਕਿ ਜਿਹੜੀਆਂ ਹੋਰ ਵੱਡੀਆਂ ਤਬਦੀਲੀਆਂ ਕਰਨੀਆਂ ਨੇ ਇਸ ਫਰੀ ਟ੍ਰੇਡ ਅਗਰੀਮੈਂਟ ਦੇ ਵਿੱਚ, ਉਹਨੂੰ ਉਹ ਅਗਲੇ ਸਾਲ ਕਰਾਂਗੇ। ਸੋ ਗਿੱਲਾ ਪੀਣ ਜਾ ਰਹੀ ਹੈ ਬੇਸਿਕਲੀ।
ਸੋ ਵਿਜੇ ਜੀ, ਮਾਰਕ ਕਾਰਨੀ ਇੱਕ ਗੱਲ ਬੜੀ ਵਾਰ ਕਹਿ ਚੁੱਕੇ ਨੇ ਮਲਟੀਪਲ ਟਾਈਮਸ, ਕਿ USMCA ਦੀ ਰੀਨੈਗੋਸੀਏਸ਼ਨ ਜਿਹੜੀ ਹੋਣੀ ਆ, ਇਹਦੇ ਨਾਲ ਇਸ ਅਗਰੀਮੈਂਟ ਦੇ ਵਿੱਚ ਕੁਝ ਅਪਡੇਟਸ ਹੋਣਗੀਆਂ, ਕੋਈ ਨਵਾਂ ਅਗਰੀਮੈਂਟ ਸਾਈਨ ਨਹੀਂ ਹੋਣਾ, ਕਿ ਇਹ ਜਿਹੜਾ ਅਗਰੀਮੈਂਟ ਹੈ USMCA, ਇਹਦੇ ਵਿੱਚ ਜੇ ਕੋਈ ਬੁਨਿਆਦੀ ਚੇਂਜਿਸ ਕਰਨੇ ਨੇ, ਇਹਦੀ ਨੀਂਹ ਨੂੰ ਜੇ ਹੱਥ ਪਾਉਣਾ, ਫਾਊਂਡੇਸ਼ਨਲ ਚੇਂਜਿਸ ਕੋਈ ਕਰਨੇ ਆ, ਤਾਂ ਉਹ ਡੋਨਲਡ ਟਰੰਪ ਆਪਣੇ ਪੱਧਰ 'ਤੇ ਨਹੀਂ ਕਰ ਸਕਦੇ, ਉਹਨਾਂ ਨੂੰ ਕੰਗਰੈਸ਼ਨਲ ਅਪਰੂਵਲ ਚਾਹੀਦਾ ਹੋਏਗਾ। ਸੋ ਹੁਣ ਜੇਮੀਸਨ ਗਰੀਅਰ ਕੀ ਕਹਿ ਰਹੇ ਨੇ? ਜੇਮੀਸਨ ਗਰੀਅਰ ਕਹਿ ਰਹੇ ਨੇ ਕਿ ਇਸ ਸਾਲ ਦੇ ਅੰਤ ਤੱਕ ਅਸੀਂ ਮੈਕਸੀਕੋ ਨੂੰ ਅੱਡ, ਕੈਨੇਡਾ ਨੂੰ ਅੱਡ, ਅਸੀਂ ਕੁਝ ਇੰਟਰਿਮ ਪ੍ਰਪੋਜ਼ਲਸ, ਆਪਸ਼ਨਸ ਫੋਰ ਆ ਇੰਟਰਿਮ ਡੀਲ ਅਸੀਂ ਪੇਸ਼ ਕਰਾਂਗੇ, ਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਵੀ ਅਸੀਂ ਆਪਸ਼ਨਸ ਪੇਸ਼ ਕਰਾਂਗੇ। ਮਤਲਬ ਕਿ ਤਿੰਨਾਂ ਧਿਰਾਂ ਨੂੰ ਕਹਿ ਦਵਾਂਗੇ ਵੀ ਜੇ ਅਗਰੀਮੈਂਟ ਨੂੰ ਚੱਲਦਾ ਰੱਖਣਾ, ਤੁਸੀਂ ਆਹ ਕੰਮ ਕਰਨਾ, ਤੁਸੀਂ ਆਹ ਕੰਮ ਕਰਨਾ, ਤੁਸੀਂ ਆਹ ਕਰਨਾ। ਸੋ ਉਹ ਜਿਹੜੇ ਆਪਸ਼ਨਸ ਨੇ, ਉਹ ਕਹਿੰਦੇ ਅਸੀਂ ਪ੍ਰੈਜੈਂਟ ਕਰਾਂਗੇ ਬਾਏ ਦ ਐਂਡ ਆਫ ਦਿਸ ਈਅਰ, ਜਿਹੜੇ ਕੋਈ ਕਹਿੰਦੇ ਬੁਨਿਆਦੀ ਚੇਂਜਿਸ ਕਰਨੇ ਨੇ, ਕਿਉਂਕਿ ਅਸੀਂ ਕਹਿੰਦੇ ਚੇਂਜਿਸ ਕਰਨੇ ਨੇ, ਵੀ ਆਰ ਨੋਟ ਗੋਇੰਗ ਟੂ ਰਬਰ ਸਟੈਂਪ ਇਟ ਜਸਟ ਲਾਈਕ ਦੈਟ,
ਇਦਾਂ ਹੀ ਨਹੀਂ, ਹਾਂ
ਸਿੱਧੀ ਮੋੜ ਲੈਣਗੇ। ਪਰ ਉਹਦੇ ਵਾਸਤੇ ਕਾਂਗਰਸ ਨਾਲ ਕਹਿੰਦੇ ਡਿਸਕਸ਼ਨਸ ਹੋਣਗੀਆਂ ਅਗਲੇ ਸਾਲ, ਤੇ ਫਿਰ ਕਹਿੰਦੇ ਮੇ ਬੀ ਨੈਕਸਟ ਈਅਰ ਜਿਹੜੇ ਉਹ ਚੇਂਜਿਸ ਕੀਤੇ ਜਾਣ। ਸੋ ਇਹ 'ਚੋਂ ਆਪਾਂ ਨੂੰ ਦੋ ਤਿੰਨ ਗੱਲਾਂ ਸਮਝ ਆਈਆਂ, ਕਿ ਇੱਕ ਤਾਂ ਜਿਹੜੇ ਕਹਿ ਲਓ ਵੀ ਉੱਪਰ ਉੱਪਰਲੇ ਚੇਂਜਿਸ ਨੇ, ਉਹ ਇਸ ਸਾਲ ਦੇ ਅੰਤ ਤੱਕ ਹੋਣਗੇ,
ਇਸ ਸਾਲ ਦੇ ਅੰਤ ਤੱਕ ਪ੍ਰੈਜ਼ੈਂਟ ਹੋਣਗੇ। ਹੁਣ ਇਹ ਨਹੀਂ ਪਤਾ ਟਰੰਪ ਅੜ ਜਾਵੇ, ਕੋਈ ਵੀ ਅੜ ਜਾਵੇ, ਉਹਨਾਂ ਦੇ ਉੱਪਰ ਸਹਿਮਤੀ ਬਣਦੀ ਹੈ ਕਿ ਨਹੀਂ ਬਣਦੀ।
ਦੂਜੀ ਚੀਜ਼ ਕਿ ਕੈਨੇਡਾ ਨਾਲ ਅਲੱਗ ਤੇ ਮੈਕਸੀਕੋ ਨਾਲ ਅਲੱਗ ਹੋਣੀ ਗੱਲਬਾਤ ਜਿਵੇਂ ਅੱਜ ਤੱਕ ਹੋ ਰਹੀ ਹੈ,
ਉਹ ਪਹਿਲਾਂ ਵੀ ਕਲੀਅਰ ਕਰ ਚੁੱਕੇ
ਨਹੀਂ ਹੋਣੀ। ਕੱਲ ਇਸ ਸੈਨੇਟ ਹੀਅਰਿੰਗ ਤੋਂ ਬਾਅਦ ਜੇਮੀਸਨ ਗਰੀਅਰ ਮੈਕਸੀਕੋ ਸਿਟੀ ਗਏ ਨੇ ਤੀਸਰੇ ਰਾਊਂਡ ਆਫ ਟਾਕਸ ਵਾਸਤੇ,
ਕੈਨੇਡਾ ਦੇ ਨਾਲ
ਚੱਲ ਰਹੀ ਹੈ,
ਕੈਨੇਡਾ ਦੇ ਨਾਲ ਉਸ ਨੈਗੋਸੀਏਸ਼ਨ ਦਾ ਅਜੇ ਕੋਈ ਪਹਿਲਾ ਰਾਊਂਡ ਵੀ ਫਾਰਮਲੀ ਸ਼ੁਰੂ ਨਹੀਂ ਹੋਇਆ।
ਤੇ ਤੀਜੀ ਗੱਲ ਇਹ ਦੇ ਵਿੱਚੋਂ ਸਮਝ ਆਉਂਦੀ ਹੈ ਕਿ ਜਿਹੜੇ ਬੁਨਿਆਦੀ ਚੇਂਜਿਸ ਨੇ ਉਹ ਵੀ ਅਮਰੀਕਾ ਕਰਨਾ ਚਾਹੁੰਦਾ, ਤੇ ਉਹਦੇ ਵਾਸਤੇ ਜੋ ਮਾਰਕ ਕਾਰਨੀ ਕਹਿ ਰਹੇ ਸੀ ਉਹ ਗੱਲ ਠੀਕ ਹੈ ਕਿ ਕਾਂਗਰੈਸ਼ਨਲ ਅਪਰੂਵਲ ਦੀ ਲੋੜ ਹੈ, ਜਿਹਦੇ ਕਰਕੇ ਉਹ 'ਚ ਸਮਾਂ ਲੱਗੇਗਾ। ਸੋ ਮਤਲਬ ਕੀ ਇਹਦੇ 'ਚੋਂ ਸਾਡੇ ਵਾਸਤੇ ਟੇਕ ਅਵੇ ਕੀ ਹੈ ਕਿ ਇਹ ਜਿਹੜਾ ਗਿੱਲਾ ਪੀਣ ਪਿਆ ਹੋਇਆ ਅਜੇ ਇਹ ਪਿਆ ਰਹਿਣਾ, ਅਤੇ ਜੇ ਅਸੀਂ ਐਕਸਪੈਕਟ ਕਰਦੇ ਸੀ ਵੀ ਅਗਲੇ ਇੱਕ ਮਹੀਨੇ, ਦੋ ਮਹੀਨੇ, ਛੇ ਮਹੀਨੇ ਦੇ ਵਿੱਚ ਕੋਈ ਡੀਲ ਹੋ ਜਾਣੀ ਹੈ, ਇਹਦਾ ਜਿਹੜਾ ਅਨਸਰਟਨਟੀ ਖਤਮ ਹੋ ਜਾਣੀ, ਕੋਈ ਨਿਪਟਾਰਾ ਹੋ ਜਾਏਗਾ, ਉਹ ਨਹੀਂ ਹੋਣਾ।
ਯਾ ਸਪੈਸ਼ਲੀ ਇਹ ਗੱਲ ਨਾ ਉਦੋਂ ਤੋਂ ਜ਼ਿਆਦਾ ਤੁਰ ਪਈ ਸੀ ਜਦੋਂ ਸੋਮਵਾਰ ਨੂੰ ਟਰੰਪ ਨੇ ਆ 50% ਟੈਰਿਫ ਦਾ ਐਲਾਨ ਕੀਤਾ ਅਤੇ ਨਾਲ ਕਿਹਾ ਵੀ ਇਹ ਟੈਰਿਫ 30 ਦਿਨ ਬਾਅਦ ਲਾਗੂ ਹੋਣਗੇ। ਇਹ ਦੇਖਿਆ ਜਾ ਰਿਹਾ ਸੀ ਵੀ 30 ਦਿਨ ਇੱਕ ਤਰ੍ਹਾਂ ਇੱਕ ਨੈਗੋਸੀਏਸ਼ਨ ਰਨਵੇ ਦੇ ਦਿੱਤਾ ਕਿ ਟਰੰਪ ਦਾ ਤਰੀਕਾ ਇਹ ਆ ਵੀ ਇੱਕ ਵਾਰ ਇਹੋ ਜਿਹੀ ਬੁਨਿਆਦ ਹਿਲਾਓ, ਇਹੋ ਜਿਹੀ ਗੱਲ ਸੁੱਟ ਕੇ, ਉਹ ਤੋਂ ਬਾਅਦ ਭੱਜੇ ਭੱਜੇ ਸਾਰੇ ਆਉਣਗੇ, ਬੈਠਾਂਗੇ, ਗੱਲ ਕਰਾਂਗੇ, ਕੋਈ ਨਾ ਕੋਈ ਡੀਲ ਉਹਦੇ ਉੱਪਰ ਸਹਿਮਤੀ ਹੋ ਜਾਏਗੀ।
ਕਿਉਂਕਿ ਪ੍ਰਾਈਮ ਮਿਨਿਸਟਰ ਨੇ ਨਾਲੇ ਕਹਿਤਾ ਵੀ ਮੈਂ ਡੋਨਲਡ ਟਰੰਪ ਨਾਲ ਫੋਨ 'ਤੇ ਗੱਲ ਕੀਤੀ ਆ ਅਤੇ ਸਾਡੀ ਸਹਿਮਤੀ ਬਣੀ, ਅਸੀਂ ਇੰਟੈਂਸਿਵਲੀ ਕਹਿੰਦੇ ਹੁਣ ਇਸ ਡਿਸਕਸ਼ਨ ਨੂੰ ਅੱਗੇ ਵਧਾਉਂਦੇ
ਹਾਂ, ਹੁਣ ਟਾਕਸ ਨੂੰ ਇੰਟੈਂਸੀਫਾਈ ਕਰਾਂਗੇ। ਉਹ ਵੀ ਬੜੀ ਵੇਗ ਜਿਹੀ ਸਟੇਟਮੈਂਟ ਹੈ ਵੈਸੇ, ਟਾਕਸ ਨੂੰ ਇੰਟੈਂਸੀਫਾਈ ਕਰਨ ਦਾ ਮਤਲਬ ਕੀ ਆ?
ਮਤਲਬ ਅਸੀਂ ਕੋਨਸੈਂਟ੍ਰੇਸ਼ਨ ਨਾਲ, ਫੋਕਸ ਦੇ ਨਾਲ ਗੱਲਬਾਤ ਨੂੰ ਤੇਜ਼ੀ ਨਾਲ ਅਸੀਂ ਕਰਾਂਗੇ, ਉਸ ਤੋਂ ਉਮੀਦ ਬਣੀ ਵੀ ਸ਼ਾਇਦ ਵੀ 19 ਅਗਸਤ ਤੋਂ ਪਹਿਲਾਂ ਪਹਿਲਾਂ ਕੋਈ ਡੀਲ ਹੀ ਹੋ ਜਾਏ,
ਹਾਂ
ਕੋਈ ਨਿਪਟਾਰਾ ਹੀ ਹੋ ਜਾਏ।
ਹਾਂ ਪਰ ਅੱਛਾ, ਜੇਮੀਸਨ ਗ੍ਰੀਅਰ ਇਸ ਤੋਂ ਪਹਿਲਾਂ ਇੱਕ ਇੰਟਰਵਿਊ ਦੇ ਵਿੱਚ ਪਰਸੋਂ ਇਹ ਕਹਿ ਕੇ ਹਟੇ ਆ ਕਿ ਦੇਖੋ ਜੀ ਕੈਨੇਡਾ ਵਾਲੇ ਗੱਲਬਾਤ ਕਰਦੇ ਆ, ਪਰ ਗੱਲਬਾਤ ਕਰਨ ਦੇ ਵਿੱਚ ਉਹ ਇਹੀ ਕਹਿੰਦੇ ਵੀ ਆ ਕੇ ਇਹਦੇ ਬਾਰੇ ਬਹਿ ਕੇ ਗੱਲ ਕਰ ਲੈਂਦੇ ਹਾਂ। ਗੱਲਬਾਤ ਇਸੇ ਬਾਰੇ ਹੁੰਦੀ ਹੈ ਕਿ ਇਹ ਚੀਜ਼ਾਂ ਨੂੰ ਡਿਸਕਸ ਕਰ ਲਈਏ, ਕੋਈ ਵੀ ਤਬਦੀਲੀ ਕਰਨ ਦੇ ਬਾਰੇ ਤਾਂ ਗੱਲ ਹੁੰਦੀ ਨਹੀਂ, ਕੋਈ ਤਬਦੀਲੀ ਤੇ ਕੋਈ ਐਕਸ਼ਨ ਨਹੀਂ ਹੁੰਦਾ।
ਹਾਂ, ਸੋ ਕੈਨੇਡਾ ਬਾਰੇ ਉਹਨਾਂ ਨੇ ਇਹ ਕਿਹਾ ਕਿ ਕੈਨੇਡਾ ਨੂੰ ਲੈ ਕੇ ਉਹ ਬੜੇ ਫਰਸਟ੍ਰੇਟ ਹੋਏ ਹੋਏ ਨੇ। ਮੈਕਸੀਕੋ ਬਾਰੇ ਕੱਲ ਉਹਨਾਂ ਨੇ ਕਿਹਾ ਵੀ ਦੇ ਹੈਵ ਬੀਨ ਵੈਰੀ ਪ੍ਰੈਗਮੈਟਿਕ, ਕਹਿੰਦੇ ਵੀ ਉਹ ਇਸ ਗੱਲ ਨੂੰ ਸਮਝਦੇ ਨੇ ਕਿ ਉਹਨਾਂ ਦੇ ਰੁਜ਼ਗਾਰ, ਉਹਨਾਂ ਦੀ ਗਰੋਥ ਅਮਰੀਕਾ ਦੇ ਉੱਤੇ ਡਿਪੈਂਡ ਕਰਦੀ ਹੈ, ਤੇ ਉਹਨਾਂ ਨੂੰ ਇਹ ਪਤਾ ਕਿ ਸਾਨੂੰ ਇਹ ਪਤਾ। ਕਹਿੰਦੇ ਇਸੇ ਕਰਕੇ ਮੈਕਸੀਕੋ ਦੇ ਨਾਲ ਸਾਡੀ ਗੱਲਬਾਤ ਬੜੇ ਵਧੀਆ ਤਰੀਕੇ ਨਾਲ ਅੱਗੇ ਵੱਧ ਰਹੀ ਹੈ, ਬਿਕਾਜ਼ ਦੇ ਬੀਨ ਵੈਰੀ ਪ੍ਰੈਗਮੈਟਿਕ ਅਬਾਊਟ ਇਟ, ਮਤਲਬ ਦੇ ਬੀਨ ਵੈਰੀ ਪ੍ਰੈਕਟੀਕਲ ਅਬਾਊਟ ਇਟ। ਤੇ ਉਹ ਕੋਈ ਐਵੇਂ ਉਹਨਾਂ ਨੇ ਨਾਲ ਕਿਹਾ ਵੀ ਨਾਨ ਡਰਮੈਟਿਕ ਵੇ ਕਿ ਸਾਡੀ ਗੱਲਬਾਤ ਮੈਕਸੀਕੋ ਨਾਲ ਅੱਗੇ ਵੱਧ ਰਹੀ ਹੈ, ਮਤਲਬ ਕੈਨੇਡਾ ਵਾਲੇ ਡਰਾਮੇਬਾਜ਼ੀ ਕਰ ਰਹੇ ਨੇ ਥੋੜੀ, ਸੋ ਉਹਨਾਂ ਨੂੰ ਇਹ ਚੀਜ਼ ਥੋੜੀ ਚੁੱਭ ਰਹੀ ਹੈ।
ਡਰਾਮੇਬਾਜ਼ੀ ਤਾਂ ਚਲੋ ਠੀਕ ਹੈ, ਫਿਰ ਠੀਕ ਹੈ।
ਕਿਹਾ ਕਹਿੰਦੇ ਵੀ ਨਾਨ ਡਰਮੈਟਿਕ ਵੇ, ਕਹਿੰਦੇ ਸਾਡੀ ਗੱਲਬਾਤ ਅੱਗੇ ਚੱਲਦੀ ਪਈ ਆ ਮੈਕਸੀਕੋ ਦੇ ਨਾਲ, ਪਰ ਕੈਨੇਡਾ ਦੇ ਨਾਲ ਕਹਿੰਦੇ ਗੱਲਬਾਤ ਨਹੀਂ ਹੋ ਪਾ ਰਹੀ।
ਅੱਜ ਵਾਸਤੇ ਜਦੋਂ ਮੀਟਿੰਗ ਖਤਮ ਹੁੰਦੀ ਆ, ਸੰਪੰਨ ਹੁੰਦੀ ਆ ਪ੍ਰਿੰਸ ਐਡਵਰਡ ਆਈਲੈਂਡ ਦੇ ਵਿੱਚ, ਉੱਥੋਂ ਦੇਖੋ ਹੋਰ ਕੀ ਸਟੈਂਸ ਲੈ ਕੇ ਨਿਕਲਦੇ ਨੇ, ਕੀ ਕਹਿੰਦੇ ਨੇ ਪ੍ਰਧਾਨ ਮੰਤਰੀ ਤੇ ਬਾਕੀ ਦੇ ਪ੍ਰੀਮੀਅਰ। ਸੋ ਮੋਰ ਸੋ ਦਾ ਪ੍ਰਾਈਮ ਮਿਨਿਸਟਰ ਕੀ ਕਹਿੰਦੇ?
ਪ੍ਰਾਈਮ ਮਿਨਿਸਟਰ ਨੇ ਇਸ ਮੀਟਿੰਗ ਤੋਂ ਪਹਿਲਾਂ ਰਿਪੋਰਟਰਸ ਨਾਲ ਗੱਲਬਾਤ ਕੀਤੀ, ਮਾੜੀ ਮੋਟਾ ਉਹਨਾਂ ਨੇ ਆਪਣੀ ਇੱਕ ਓਪਨਿੰਗ ਜਿਵੇਂ ਸਪੀਚ ਦਿੱਤੀ ਹੈ, ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਕੈਨੇਡਾ ਹਰ ਆਪਸ਼ਨ ਵਾਸਤੇ ਤਿਆਰ ਹੈ। 19 ਅਗਸਤ ਦੀ ਆ ਜਿਹੜੀ ਹੁਣ ਟੈਰਿਫ ਆ ਉਹਦੇ ਸੰਬੰਧ ਵਿੱਚ ਉਹਨਾਂ ਨੇ ਗੱਲ ਕਹੀ। ਜੇਮਿਸਨ ਗ੍ਰੀਅਰ ਨੇ ਕੱਲ੍ਹ ਸੈਨੇਟ ਕਮੇਟੀ ਦੇ ਵਿੱਚ ਇਹ ਵੀ ਕਿਹਾ ਕਿ ਉਹਨਾਂ ਦੇ ਕਾਊਂਟਰ ਪਾਰਟ ਮਤਲਬ ਡੋਮਿਨਿਕ ਲੈਬਲੌਂਗ ਨੇ ਜੇਮਿਸਨ ਗ੍ਰੀਅਰ ਨੂੰ ਇਹ ਕਿਹਾ ਕਿ 19 ਅਗਸਤ ਨੂੰ ਜੇਕਰ ਅਮਰੀਕਾ ਵੱਲੋਂ ਟੈਰਿਫ ਲਗਾਈ ਜਾਂਦੀ ਹੈ 50%, ਕੈਨੇਡਾ ਰਿਟੈਲੀਏਟ ਨਹੀਂ ਕਰੇਗਾ।
ਇਹੀ ਚੀਜ਼ ਕੱਲ ਇੰਡਸਟਰੀ ਮਿਨਿਸਟਰ ਮੈਲਨੀ ਜੋਲੀ ਨੇ ਵੀ ਕਹੀ ਆ।
ਤੇ ਕੈਨੇਡਾ ਰਿਟੈਲੀਏਟ ਨਹੀਂ ਕਰੇਗਾ, ਇਹ ਗੱਲ ਜੇਮਿਸਨ ਗ੍ਰੀਅਰ ਨੇ ਕਿਹਾ ਵੀ ਉਹਨਾਂ ਨੇ ਡੋਮਿਨਿਕ ਲੈਬਲੌਂਗ ਨੇ ਦੱਸਿਆ। ਤੇ ਇਧਰੋਂ ਪ੍ਰਾਈਮ ਮਿਨਿਸਟਰ ਕਹਿ ਰਹੇ ਨੇ ਕਿ ਅਸੀਂ ਸਾਰੇ ਆਪਸ਼ਨਸ ਖੁੱਲੇ ਰੱਖੇ ਨੇ। ਡਗ ਫੋਰਡ ਕਹਿ ਰਹੇ ਨੇ ਆਲ ਆਪਸ਼ਨਸ
ਡਿਸਮੈਂਟਲ ਕਰ ਦਿਓ, ਅਮਰੀਕਾ
ਡਿਸਮੈਂਟਲ ਕਰ ਦਿਓ, ਐਕਸਪੋਰਟ ਕੰਟਰੋਲ ਲਗਾ ਦਿਓ, ਚੱਕ ਦਿਓ।
ਡੀਵੀਡੀ ਵੀ ਕਹਿ ਰਹੇ ਆ ਕਿ ਇਫ ਯੂ ਨੀਡ ਅ ਲੌਂਗ ਸਟਿਕ ਟੂ ਨੈਗੋਸ਼ੀਏਟ ਸਾਨੂੰ ਦੱਸੋ, ਕੋਈ
ਅਸੀਂ ਸਪੋਰਟ ਕਰਾਂਗੇ। ਸੋ ਉਹ ਡੈਨੀਅਲ ਸੋਟੀ ਕਰਕੇ ਸਕਾਟ ਮੋ ਤੇ ਬਾਕੀ ਸਾਰੇ ਕਹਿ ਰਹੇ ਨੇ ਵੀ ਨਾ, ਕਹਿੰਦੇ ਵੀ ਨਾਟ ਗੋਇੰਗ ਦੇਅਰ। ਸੋ ਇਸ ਵੇਲੇ ਔਖਾ ਕੰਮ ਹੈ।
ਸੋ ਤਾਂਹੀਓ ਅੱਜ ਜਦੋਂ ਮੀਟਿੰਗ ਸੰਪੰਨ ਹੁੰਦੀ ਆ, ਖਤਮ ਹੁੰਦੀ ਆ, ਉਸ ਤੋਂ ਬਾਅਦ ਕੀ ਸੁਣਨ ਨੂੰ ਮਿਲਦਾ, ਉਸ ਤੋਂ ਬਾਅਦ ਉੱਥੇ ਕੀ ਡਿਸਕਸ਼ਨ ਹੁੰਦੀ ਆ? ਇਹ ਗੱਲ ਪੱਕੀ ਆ, ਟਰੰਪ ਨੇ ਨਾਗਵਾਲ ਜਿਹਾ ਪਾ ਲਿਆ, ਮਾਰਕ ਕਾਰਨ ਨੂੰ ਬਾਕਸ ਕਰਤਾ ਇੱਕ ਕੋਰਨਰ ਦੇ ਵਿੱਚ, ਕਿਉਂਕਿ ਮੁਸ਼ਕਲ ਆ ਨਾ ਸਥਿਤੀ ਅਜਿਹੀ ਬਣਾਤੀ। ਜਿਹੜੇ ਆਪਸ ਦੇ ਵਿੱਚ ਪ੍ਰੀਮੀਅਰਸ ਨੇ ਉਹ ਭਾਵੇਂ ਇੱਕ ਟੀਮ ਕੈਨੇਡਾ ਅਪਰੋਚ ਦੀ ਗੱਲ ਤਾਂ ਕਰਦੇ ਨੇ, ਪਰ ਉਹ ਜਿਹੜੀ ਇੱਕ ਸੁਰਤਾ ਹੈਗੀ ਉਹ ਨਹੀਂ ਨਜ਼ਰ ਆ ਰਹੀ। ਉੱਧਰੋਂ ਕਨਸੈਸ਼ਨਸ ਆਲਰੇਡੀ ਮਾਰਕ ਕਾਰਨੀ ਅਤੇ ਕੈਨੇਡਾ ਦੀ ਸਰਕਾਰ ਕਿੰਨੇ ਅਮਰੀਕਾ ਨੂੰ ਦੇ ਚੁੱਕੀ ਆ, ਅਤੇ ਉਹਦੇ ਨਾਲ ਵੀ ਹੁਣ ਟਰੰਪ ਵੱਲੋਂ ਫਰਦਰ ਹੋਰ ਟੈਰਿਫਸ ਲਗਾਉਣ ਦੀ ਧਮਕੀ ਦਿੱਤੀ ਜਾਣੀ, ਇਹ ਹੁਣ ਦੇਖਣਾ ਹੋਏਗਾ ਵੀ ਇਹਨੂੰ ਕਿਵੇਂ ਨੈਵੀਗੇਟ ਕਿਵੇਂ ਕਰਦੇ ਆ। ਇਹ ਬਹੁਤ ਟੇਢੀ ਖੀਰ ਬਣ ਗਈ ਹੈ ਮਾਰਕ ਕਾਰਨੀ ਵਾਸਤੇ,
ਅਤੇ ਇਹ ਕਿਸੇ ਵੀ ਲੀਡਰ ਵਾਸਤੇ ਹੁੰਦੀ,
ਕਿਸੇ ਵੀ ਵਾਸਤੇ।
ਦੇਖੋ ਤੁਸੀਂ ਵਿਸ਼ਵ ਦੇ ਜਿਹੜੇ ਮਰਜ਼ੀ ਮੁਲਕ ਨਾਲ ਤੁਸੀਂ ਗੱਲ ਕਰਕੇ ਦੇਖ ਲਓ, ਇਸ ਵੇਲੇ ਉਹਨਾਂ ਦੀ ਜਿਹੜੀ ਸਰਕਾਰ ਆ ਆਪੋਜੀਸ਼ਨ ਹਰ ਮੁਲਕ ਦੇ ਵਿੱਚ ਸਰਕਾਰ ਨੂੰ ਇਸੇ ਮੁੱਦੇ ਤੇ ਘੇਰੀ ਆ ਕਿ ਤੁਹਾਡੇ ਕੋਲੋਂ ਟਰੰਪ ਨਾਲ ਡੀਲਿੰਗ ਨਹੀਂ ਕਰ ਹੋਈ, ਭਾਵੇਂ ਉਹ ਇੰਡੀਆ ਦੀ ਗੱਲ ਹੋਵੇ, ਭਾਵੇਂ ਉਹ ਯੂਕੇ ਦੀ ਗੱਲ ਹੋਵੇ, ਕਿਸੇ ਵੀ ਯੂਰੋਪੀਅਨ
ਪ੍ਰਧਾਨ ਮੰਤਰੀ ਚੱਕਦਾ,
ਹਾਂ ਕਿਸੇ ਵੀ ਯੂਰੋਪੀਅਨ ਮੁਲਕ ਦੀ ਗੱਲ ਹੋਵੇ, ਉੱਥੇ ਸਰਕਾਰ ਦਾ ਇਹੀ ਗੱਲ ਨੂੰ ਲੈ ਕੇ ਕ੍ਰਿਟਿਸਿਜ਼ਮ ਹੋ ਰਿਹਾ ਕਿ ਡੋਨਲਡ ਟਰੰਪ ਨਾਲ ਤੁਸੀਂ ਡੀਲ ਨਹੀਂ ਕਰ ਸਕੇ। ਹਕੀਕਤ ਇਹ ਹੈ ਕਿ ਡੋਨਲਡ ਟਰੰਪ ਨਾਲ ਕੋਈ ਵੀ ਡੀਲ ਨਹੀਂ ਕਰ ਸਕੇ।
ਸੋ ਸਮੱਸਿਆ ਕੀ ਤੁਹਾਡਾ ਲੀਡਰ ਕੀ ਸਮੱਸਿਆ? ਡੋਨਲਡ ਟਰੰਪ
ਸਮੱਸਿਆ ਕਿਉਂਕਿ ਡੋਨਲਡ ਟਰੰਪ
ਜੀ
ਆਪਾਂ ਕੱਲ੍ਹ ਗੱਲ ਕਰਦੇ ਸੀ ਵੀ ਰੱਬ ਵੀ ਆ ਜਾਏ ਉਹ ਵੀ ਡੋਨਲਡ ਟਰੰਪ ਨਾਲ ਡੀਲ ਨਹੀਂ ਕਰ ਸਕੇਗਾ।
ਸਹੀ ਗੱਲ ਆ
ਕਿ ਡੋਨਲਡ ਟਰੰਪ ਦੀ, ਕਿਉਂਕਿ ਡੋਨਲਡ ਟਰੰਪ ਆਪ ਹੀ ਡੋਨਲਡ ਟਰੰਪ ਨਾਲ ਡੀਲ ਨਹੀਂ ਕਰ ਪਾ ਰਹੇ ਮੈਨੂੰ ਲੱਗਦਾ।
ਬਸ ਜੀ, ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ।
ਥੈਂਕ ਯੂ ਵਿਜੇ ਜੀ।
ਹਾਂ, ਸ਼ਾਮੀ ਤੁਹਾਨੂੰ ਸੁਣਦੇ ਹਾਂ, ਕੱਲ੍ਹ ਸਵੇਰੇ ਫਿਰ ਗੱਲ ਹੁੰਦੀ ਆ। ਧੰਨਵਾਦ। ਅੱਛਾ ਜੀ, ਗੱਲ ਇਹ ਵੀ ਤਾਂ ਹੈ, ਆਹ ਦੇਖੋ ਗੱਲ ਕਰਦੇ ਸੀ ਨਾ ਕਿ ਜੀ ਸਾਊਦੀ ਅਰੇਬੀਆ ਨਾਲ ਇੱਕ ਅਗਰੀਮੈਂਟ ਹੋ ਗਿਆ ਕਿ ਜੀ ਨਿਊਕਲੀਅਰ ਜਿਹੜੀ ਕੇਪੇਬਿਲਿਟੀ ਆ ਸਾਊਦੀ ਅਰੇਬੀਆ ਨੂੰ ਸਿਵਿਲੀਅਨ ਪਰਪਸਿਸ ਵਾਸਤੇ, ਨਿਊਕਲੀਅਰ ਐਨਰਿਚਮੈਂਟ ਵਾਸਤੇ ਹੁਣ ਅਮਰੀਕਾ ਅਤੇ ਸਾਊਦੀ ਅਰੇਬੀਆ ਦਾ ਅਗਰੀਮੈਂਟ ਹੋਇਆ। ਅੱਜ ਟਰੰਪ ਨੇ ਉਹਦੇ ਨਾਲ ਇੱਕ ਹੋਰ ਫਨੂ ਕੱਢਤਾ। ਉਹਨੇ ਕਿਹਾ ਸਾਊਦੀ ਅਰੇਬੀਆ ਤਾਂ ਇਹ ਹੋਏਗਾ ਜੇ ਤੁਸੀਂ ਅਬਰਾਹਮ ਅਕੋਰਡਸ ਦੇ ਉੱਪਰ ਸਾਈਨ ਕਰਦੇ ਹੋ। ਅਬਰਾਹਮ ਅਕੋਰਡਸ ਉਹ ਕਿ ਜਿਹੜੇ ਇਸਲਾਮਿਕ ਮੁਲਕ ਨੇ ਉਹ ਇਜ਼ਰਾਈਲ ਦੇ ਨਾਲ ਆਪਣੇ ਸੰਬੰਧ ਬਿਹਤਰ ਕਰਨ ਲਈ ਅਤੇ ਇਜ਼ਰਾਈਲ ਨੂੰ ਸਪੋਰਟ ਕਰਨ ਵਾਲਾ ਦਸਤਾਵੇਜ਼ ਆ ਉੱਤੇ ਹਸਤਾਖਰ ਕਰਨ।
ਹਾਂ, ਇਹ ਗੱਲ ਪਹਿਲਾਂ ਵੀ ਡੋਨਲਡ ਟਰੰਪ ਕਰ ਚੁੱਕੇ ਨੇ ਇਸੇ ਸੰਬੰਧ ਵਿੱਚ ਕਿ ਮੈਂ ਇਜ਼ਰਾਈਲ ਅਤੇ ਆ ਸਾਰਾ ਜਿਹੜਾ ਸੀਜ਼ ਫਾਇਰ ਤਾਂ ਕਰਾਉਣਾ ਵੀ ਜਿੰਨੇ ਵੀ ਗਲਫ ਕੰਟਰੀਜ਼ ਨੇ ਉਹ ਅਬਰਾਹਮ ਅਕੋਰਡਸ ਉੱਤੇ ਸਾਈਨ ਕਰਨ। ਅਤੇ ਹੁਣ ਉਹ ਕਹਿ ਰਹੇ ਵੀ ਮੈਂ ਸਾਊਦੀ ਅਰੇਬੀਆ ਦੇ ਨਾਲ ਵੀ ਜਿਹੜਾ ਸਿਵਿਲੀਅਨ ਨਿਊਕਲੀਅਰ ਅਗਰੀਮੈਂਟ ਕੀਤਾ ਉਹਦੇ ਵਿੱਚ ਮੈਂ ਸ਼ਰਤ ਰੱਖੀ ਆ ਕਿ ਤੁਸੀਂ ਅਬਰਾਹਮ ਅਕੋਰਡਸ ਦੇ ਉੱਤੇ ਸਾਈਨ ਕਰੋ।
ਤੇ ਜੇ ਉਹ ਸਾਈਨ ਕਰਦੇ ਆ ਫਿਰ ਜਿਹੜਾ ਪੈਲੇਸਟੀਨੀਅਨ ਸਟੇਟ ਹੋਡਾ ਉਹਦੀ ਉਹ ਸਪੋਰਟ ਕਿਵੇਂ ਕਰਨ?
ਉਹਨਾਂ ਨਹੀਂ ਕਰਨਾ,
ਉਹਨਾਂ ਨੇ ਕਰਨਾ ਨਹੀਂ,
ਕਰਨਾ ਨਹੀਂ। ਸਾਊਦੀ ਅਰੇਬੀਆ ਬੜਾ ਕਲੀਅਰ ਕਰ ਚੁੱਕਿਆ ਵੀ ਅਸੀਂ ਕਦੇ ਸਾਈਨ ਨਹੀਂ ਕਰਦੇ।
ਯਾਰ ਦੇਖੋ, ਸਾਊਦੀ ਅਰੇਬੀਆ ਮੱਕਾ ਤੇ ਮਦੀਨਾ ਸਾਊਦੀ ਅਰੇਬੀਆ 'ਚ ਆ, ਤੁਸੀਂ ਇਹ ਕਹਿ ਲਓ ਵੀ ਪੂਰਾ ਦਾ ਪੂਰਾ ਜਿਹੜਾ ਇਸਲਾਮਿਕ ਵਰਲਡ ਆ ਉਹ ਹੱਜ ਵਾਸਤੇ ਕਿੱਥੇ ਜਾਂਦੇ ਆ? ਸਾਊਦੀ ਅਰੇਬੀਆ ਜਾਂਦੇ ਆ। ਜਿਹੜਾ ਤੁਹਾਡੇ ਕੋਲ ਇੱਕ ਜਿਹੜਾ ਤੁਹਾਡਾ ਮੋਰਲ ਸਟੈਂਸ ਆ ਇਨ 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 ਸਮ ਕੰਟੈਕਸਟ, ਜੇ ਤੁਸੀਂ ਅਬਰਾਹਮ ਅਕੋਰਡ ਸਾਈਨ ਕਰ ਦਿੰਦੇ ਹੋ ਤਾਂ ਫਿਰ ਉਹ ਇਰੋਡ ਹੁੰਦਾ। ਮੈਨੂੰ ਤਾਂ ਇਹ ਲੱਗਦਾ ਸੀ ਕਿ ਜਿਹੜਾ ਸਾਊਦੀ ਅਰੇਬੀਆ ਨੂੰ ਆਹ ਨਿਊਕਲੀਅਰ ਕੇਪੇਬਿਲਿਟੀ ਦੇਣ ਦਾ ਅਗਰੀਮੈਂਟ ਹੈ, ਇੱਕ ਤਰ੍ਹਾਂ ਦਾ ਆਫ ਰੈਂਪ ਤਿਆਰ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿ ਦੇਖੋ ਜੀ ਉੱਧਰ ਸਾਊਦੀ ਅਰੇਬੀਆ ਨੂੰ ਤੁਸੀਂ ਨਿਊਕਲੀਅਰ ਕੇਪੇਬਿਲਿਟੀ ਦੇ ਤੀ, ਫਿਰ ਕਹਿ ਦਿਓ ਜੀ ਇਰਾਨ ਨੇ ਵੀ ਕਰ ਲਿਆ, ਠੀਕ ਆ ਅਸੀਂ ਉਹਨਾਂ ਦਾ ਕਾਫੀ ਨੁਕਸਾਨ ਕਰਿਆ ਹੈ, ਉਹਨਾਂ ਤੋਂ ਹੁਣ ਨਹੀਂ ਬਣਾ ਹੋਣਾ। ਵੀ ਜੇ ਬਣਾ ਵੀ ਗਏ ਸਾਊਦੀ ਅਰੇਬੀਆ, ਕਿਉਂਕਿ ਸਾਊਦੀ ਅਰੇਬੀਆ ਦੀ ਇਰਾਨ ਨਾਲ ਨਹੀਂ ਬਣਦੀ, ਕਿ ਜੇ ਸਾਊਦੀ ਅਰੇਬੀਆ ਕੋਲ ਵੀ ਨਿਊਕਲੀਅਰ ਕੇਪੇਬਿਲਿਟੀ ਹੋਏਗੀ ਤਾਂ ਇਸ ਗੱਲ ਨੂੰ ਇਹ ਵੀ ਠੰਡੇ ਰਹਿਣਗੇ, ਇਸ ਗੱਲ ਦੇ ਥੋੜ੍ਹਾ ਜਿਹੜਾ ਡਿਟਰੈਂਸ ਆ ਉਹ ਇਰਾਨ ਨੂੰ ਵੀ ਰਹੇਗਾ। ਪਰ ਕਿਉਂਕਿ ਸਾਊਦੀ ਅਰੇਬੀਆ ਅਤੇ ਇਜ਼ਰਾਈਲ ਦੀ ਆਪਸ 'ਚ ਨਹੀਂ ਬਣਦੀ, ਹੁਣ ਟਰੰਪ ਵਾਸਤੇ ਇਹ ਸਮੱਸਿਆ ਬਣ ਗਈ ਕਿ ਕਿਹਦੇ ਹੱਕ 'ਚ ਭੁਗਤਣ? ਜੇ ਸਾਊਦੀ ਅਰੇਬੀਆ ਨੂੰ ਨਿਊਕਲੀਅਰ ਕੇਪੇਬਿਲਿਟੀ ਦਿੰਦੇ ਆ ਤਾਂ ਫਿਰ ਇਜ਼ਰਾਈਲ ਵਾਲੇ ਔਖੇ ਹੋਣਗੇ। ਆ ਵਿੱਚ ਫਿਰ ਅਬਰਾਹਮ ਅਕੋਰਡਸ ਵਾਲੀ ਗੱਲ ਆ ਗਈ।
ਅਤੇ ਅਬਰਾਹਮ ਅਕੋਰਡਸ ਨੂੰ ਲੈ ਕੇ ਸਾਊਦੀ ਅਰੇਬੀਆ ਦਾ ਸਟੈਂਡ ਸਪਸ਼ਟ ਆ ਵੀ ਪਹਿਲਾਂ ਤੁਸੀਂ ਇਜ਼ਰਾਈਲ ਨੂੰ ਕਹੋ ਕਿ ਪੈਲੇਸਟਾਈਨ ਨੂੰ ਰੈਕਗਨੀਸ਼ਨ ਦੇਣ,
ਜਾਂ ਸਟੇਟਹੁੱਡ,
ਪੈਲੇਸਟਾਈਨ ਨੂੰ ਜੇ ਸਟੇਟਹੁੱਡ ਮਿਲਦਾ ਉਹਨੂੰ ਰੈਕਗਨੀਸ਼ਨ ਮਿਲਦੀ ਆ, ਫਿਰ ਦੇਖਾਂਗੇ
ਜੀ ਉਹ ਅਤੇ ਉਹਦੀ ਕੈਪੀਟਲ ਵੀ ਅੱਗੇ ਹੋਵੇ ਜੇਰੂਸਲਮ ਦੇ ਵਿੱਚ, ਅਤੇ ਜਿਹੜਾ 1967 ਵਾਲਾ ਬਾਰਡਰ ਸੀ ਵਾਰ ਤੋਂ ਬਾਅਦ ਕਿ ਉਹ ਬਾਰਡਰ ਅੰਦਰ ਕਰੋ,
ਉਹ ਹੋਣਾ ਨਹੀਂ,
ਉਹ ਹੋਣਾ ਨਹੀਂ।
ਤੇ ਇਧਰੋਂ ਸਾਊਦੀ ਅਰੇਬੀਆ ਨੇ ਫਿਰ ਅਬਰਾਹਮ ਅਕੋਰਡ ਸਾਈਨ ਨਹੀਂ ਕਰਨੇ, ਸੋ ਇਹ ਗੱਲ ਵਿੱਚ ਵਿਚਾਲੀ ਗਈ ਹੈ। ਸੋ ਇਜ਼ ਇਟ ਗੋਇੰਗ ਟੂ ਬੀ ਯੈਟ ਅਨਦਰ ਫਿਆਸਕੋ ਕਿ ਜਿਹੜਾ ਪਹਿਲਾਂ US ਤੇ ਇਰਾਨ ਨਿਊਕਲੀਅਰ ਡੀਲ ਹੋਈ ਸੀ,
ਸਹੀ ਗੱਲ,
ਉਹਨੂੰ ਫਿਰ ਕਿਸੇ ਨੇ ਖਾਰਜ ਕੀਤਾ ਤੇ ਉਹਦਾ ਹੁਣ ਕਿਵੇਂ ਖਿਲਾਰਾ ਪਿਆ, ਜਿਹੜੀ ਹੁਣ ਸਾਊਦੀ ਅਰੇਬੀਆ ਨਾਲ ਨਿਊਕਲੀਅਰ ਡੀਲ ਇੱਕ ਹੋਰ ਕਰ ਰਹੇ ਨੇ ਡੋਨਲਡ ਟਰੰਪ, ਕਿ ਉਹਦੇ ਵਿੱਚ ਵੀ ਹੋਰ ਖਿਲਾਰੇ ਪੈਣਗੇ।
ਤੇ ਉਧਰੋਂ ਹੂਥੀਜ਼ ਨੇ ਰੈੱਡ ਸੀ ਦੇ ਵਿੱਚ ਸਾਊਦੀ ਅਰੇਬੀਆ ਦੇ ਟੈਂਕਰਸ ਉੱਪਰ ਹਮਲਾ ਕਰ ਦਿੱਤਾ। ਪਹਿਲਾਂ ਧਮਕੀ ਦਿੱਤੀ ਸੀ, ਉਹ ਧਮਕੀ ਨੂੰ ਹੁਣ ਉਹਨਾਂ ਨੇ ਅੰਜਾਮ ਦਿੱਤਾ।
ਕੱਲ੍ਹ ਤੱਕ ਇਹ ਖਬਰਾਂ ਆ ਰਹੀਆਂ ਸੀ ਕਿ 5 ਜਿਹੜੇ ਟੈਂਕਰਸ ਨੇ ਉਹਨਾਂ ਨੇ ਜਾਣਾ ਸੀ ਬਾਬਲ ਮਨਦੇਵ ਵੱਲ, ਪਰ ਉਹਨਾਂ ਨੇ ਮੂੰਹ ਮੋੜ ਲਿਆ ਤੇ ਵਾਪਸ ਉਹ ਸੁਏਜ਼ ਕਨਾਲ
ਵੱਲ ਚਲੇ ਗਏ
ਵੱਲ, ਕਿਉਂਕਿ ਉਹ ਹੂਥੀਜ਼ ਤੋਂ ਡਰ ਗਏ। ਪਰ ਹੁਣ ਇਹ ਜਿਹੜੀ ਖਬਰ ਆਈ ਹੈ ਕਿ ਜੀ ਅੱਜ ਥਰਸਡੇ ਉੱਥੇ 2 ਟੈਂਕਰਸ ਦੇ ਉੱਤੇ ਸਟ੍ਰਾਈਕਸ ਕੀਤੀਆਂ ਗਈਆਂ ਨੇ ਹੂਥੀ ਰੈਬਲਸ ਵੱਲੋਂ, ਸੋ ਇਹਦੇ ਨਾਲ ਜਿਹੜੀ ਇਹ ਪੂਰੇ ਕੌਨਫਲਿਕਟ ਦੀ ਜਿਹੜੀ ਵਾਈਡਰ ਐਸਕਲੇਸ਼ਨ ਆ ਉਹ ਹੋ ਰਹੀ ਆ ਹੁਣ, ਅਤੇ ਤੇਲ ਦੀਆਂ ਕੀਮਤਾਂ ਇਸੇ ਕਰਕੇ ਬਹੁਤ ਵੱਧ ਗਈਆਂ,
ਤੇਲ ਦੀਆਂ ਕੀਮਤਾਂ ਵੱਧ ਗਈਆਂ। ਹੁਣ ਤੱਕ ਨਾ ਵਾਸੂ ਜੀ ਜਿਹੜੀਆਂ ਇਕਨੋਮੀਜ਼ ਨੇ ਜਾਂ ਫਾਈਨੈਂਸ਼ੀਅਲ ਮਾਰਕੀਟਸ ਨੇ ਅਸਰ ਤਾਂ ਦੇਖੋ ਪਿਆ, ਉਹਨਾਂ ਨੇ ਅਜੇ ਤੱਕ ਨਾ ਜਿਵੇਂ ਥੋੜ੍ਹਾ ਜਿਹਾ ਦੇ ਵਰ ਲੁਕਿੰਗ ਪਾਸਟ ਦਿਸ, ਇਹ ਤੋਂ ਬਿਯੋਂਡ ਦੇਖ ਰਹੇ ਸੀ ਵੀ ਕੋਈ ਨਹੀਂ, ਅੱਛਾ ਹੈਗਾ ਇੱਕ ਇਰੀਟੈਂਟ ਆ, ਹੋ ਜੂਗਾ ਰਿਜ਼ੋਲਵ। ਪਰ ਹੁਣ ਜੇ ਸਟੇਟ ਆਫ ਹਰਮੂਜ਼ ਦੇ ਨਾਲ ਨਾਲ ਬਾਬਲ ਮਨਦੇਵ ਸਟ੍ਰੇਟ ਅਤੇ ਰੈੱਡ ਸੀ ਦੇ ਵਿੱਚ ਇਹ ਹਮਲੇ ਹੋਣੇ, ਹੂਥੀਜ਼ ਦਾ ਆਪਣੀ ਧਮਕੀ ਨੂੰ ਅਮਲੀ ਜਾਮਾ ਪਹਿਨਾ ਦੇਣਾ ਅਤੇ ਘੱਟੋ ਘੱਟ 2 ਟੈਂਕਰ 'ਤੇ ਹਮਲਾ ਕਰ ਦੇਣਾ, ਇਹਨੇ ਜਿਹੜਾ ਇੰਪੈਕਟ ਆ ਹੋਰ ਵਧਾ ਤਾ। ਆਲਰੇਡੀ ਜਿਹੜੀ ਆਇਲ ਦੀ ਸਪਲਾਈ ਇੰਪੈਕਟ ਹੋਈ ਸੀ ਇਹਦੇ ਵਿੱਚੋਂ ਵਾਸੂ, ਜਿਹੜਾ ਬਾਬਲ ਮਨਦੇਵ ਸਟ੍ਰੇਟ ਅੱਗੇ ਕਿਉਂਕਿ ਗਲਫ ਆਫ ਏਡਨ ਨਾਲ ਕਨੈਕਟ ਕਰਦਾ, ਗਲਫ ਆਫ ਏਡਨ ਅੱਗੇ ਤੁਹਾਨੂੰ ਫਿਰ ਏਸ਼ੀਆ ਦਾ ਰਾਹ ਦਿੰਦੀ ਆ, ਰੈੱਡ ਸੀ ਹੀ ਅੱਗੇ ਉੱਪਰ ਨੂੰ ਸੁਏਜ਼ ਕਨਾਲ ਨਾਲ ਕਨੈਕਟ ਕਰਕੇ ਮੈਡੀਟਰੇਨੀਅਨ ਸੀ ਅਤੇ ਅੱਗੇ ਯੂਰਪ ਦਾ ਰਾਹ ਖੋਲਦਾ। ਸੋ ਜੇ ਇੱਥੇ ਇੱਦਾਂ ਅਟੈਕ ਹੋਣ ਲੱਗ ਗਏ ਫਿਰ ਤਾਂ ਇਕੱਲਾ ਤੇਲ ਦੀ ਗੱਲ ਨਹੀਂ, ਜਿਹੜਾ ਬਾਕੀ ਦਾ ਵੀ ਟ੍ਰੇਡ ਆ ਉਹ ਵੀ ਬਹੁਤ ਬੁਰੀ ਤਰ੍ਹਾਂ ਇੰਪੈਕਟ ਹੋਏਗਾ।
ਦੁਨੀਆ ਦੀ ਟੋਟਲ ਜਿੰਨੀ ਟ੍ਰੇਡ ਆ ਉਹਦਾ 12% ਬਾਬਲ ਮਨਦੇਵ ਸਟ੍ਰੇਟ ਦੇ
ਵਿੱਚੋਂ ਨਿਕਲਦਾ।
ਤੇ ਸੋ ਅੱਛਾ, ਡੋਨਲਡ ਜਦੋਂ ਉਹਨਾਂ ਹੂਥੀ ਰੈਬਲਸ ਨੇ ਹਮਲੇ ਕੀਤੇ ਨੇ ਤੇ ਡੋਨਲਡ ਟਰੰਪ ਨੇ ਅੱਜ ਸਵੇਰੇ ਟਰੂਥ ਸੋਸ਼ਲ ਦੇ ਉੱਤੇ ਧਮਕੀ ਦਿੱਤੀ ਆ, ਉਹਨਾਂ ਨੇ ਕਿਹਾ ਵੀ ਜੇ ਦੁਬਾਰਾ ਇੱਦਾਂ ਦੀ ਕੋਈ ਹਰਕਤ ਹੂਥੀ ਰੈਬਲਸ ਕਰਦੇ ਨੇ ਦੈਨ US ਵਿਲ ਹੋਲਡ ਇਰਾਨ ਰਿਸਪੋਂਸੀਬਲ, ਕਿਉਂਕਿ ਇਹ ਜਿਹੜੇ ਹੂਥੀਜ਼ ਨੇ ਦੇ ਆਰ ਸਰੋਗੇਟਸ ਐਂਡ ਔਰ ਪ੍ਰੋਕਸੀਜ਼ ਆਫ ਇਰਾਨ ਐਂਡ ਮੇਜਰ ਮਿਲਟਰੀ ਪਨਿਸ਼ਮੈਂਟ ਵਿਲ ਬੀ ਇਨਫਲਿਕਟਡ ਅਪੋਨ ਇਰਾਨ ਐਂਡ ਆਫ ਕੋਰਸ ਦ ਹੂਥੀ ਦੈਮਸੈਲਵਸ।
ਅਤੇ ਉਹਨਾਂ ਨੇ ਇਹ ਵੀ ਗੱਲ ਟਰੰਪ ਨੇ ਪਹਿਲਾਂ ਕੀਤੀ ਸੀ ਕਿ ਇਰਾਨ ਵੱਲੋਂ ਐਂਡ ਬਾਏ ਐਕਸਟੈਂਸ਼ਨ ਹੁਣ ਹੂਥੀਜ਼ ਵੱਲੋਂ ਜੇ ਹਰ ਇੱਕ ਆਇਲ ਟੈਂਕਰ ਉੱਪਰ ਕੀਤਾ ਹਮਲਾ ਉਹਦੇ ਜਵਾਬ ਦੇ ਵਿੱਚ ਅਮਰੀ
ਤੇ ਉਧਰੋਂ ਈਰਾਨ ਵੱਲੋਂ ਹੁਣ ਗਲਫ ਦੇ ਵਿੱਚ ਜਿਹੜੇ ਡੀਸੈਲੀਨੇਸ਼ਨ ਪਲਾਂਟਸ ਨੇ ਉਹਨਾਂ ਨੂੰ ਵੀ ਟਾਰਗੇਟ ਕੀਤਾ ਜਾ ਰਿਹਾ। ਸੋ ਦੋਨੋਂ ਪਾਸਿਓਂ ਹੀ ਤੁਸੀਂ ਕਹਿ ਸਕਦੇ ਹੋ ਕਿ ਇੰਟਰਨੈਸ਼ਨਲ ਲਾਅ ਦੀ ਉਲੰਘਣਾ ਹੋ ਰਹੀ ਹੈ ਜਾਂ ਉਹਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ, ਵਿਚ ਇਜ਼ ਨੋਟ ਗੁੱਡ।
ਜੀ ਬਸ ਜੀ, ਬਹੁਤ ਬਹੁਤ ਧੰਨਵਾਦ, ਥੈਂਕ ਯੂ।
ਥੈਂਕ ਯੂ ਵੈਰੀ ਮਚ।
ਸ਼ਾਮੀ ਤੁਹਾਨੂੰ ਸੁਣਦੇ ਹਾਂ, ਸਵੇਰੇ ਫਿਰ ਗੱਲ ਹੁੰਦੀ ਹੈ। ਥੈਂਕ ਯੂ।